ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜ਼ਿੰਦਗੀ ਵਿੱਚ ਕੁਝ ਬਣਨ ਲਈ ਪਹਿਲਾਂ ਆਪਣੀ ਹਸਤੀ ਨੂੰ ਮਿਟਾਉਣਾ ਪੈਂਦਾ ਹੈ ਕਿਉਂਕਿ ਬੀਜ ਹਮੇਸ਼ਾ ਮਿੱਟੀ ਵਿੱਚ ਰੁਲ ਕੇ ਹੀ ਪੁੰਗਰਦਾ ਏ ਜ਼ਿੰਦਗੀ ਜਿਉਣ ਲਈ ਨਿਮਰਤਾ ਦਾ ਗੁਣ ਬਹੁਤ ਜ਼ਰੂਰੀ ਹੈ ਕਿਉਂਕਿ ਆਕੜ ਹਮੇਸ਼ਾ ਮੁਰਦੇ ਨਿਸ਼ਾਨੀ ਹੁੰਦੀ ਹੈ ਚੰਗੇ ਵਿਚਾਰਾਂ ਨਾਲ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਮੇਰੇ ਦਿਲ ਵਿੱਚ ਸਦਾ ਹੀ ਕੜਕ ਰਹੇ ਜੋ ਕਹਿੰਦੇ ਨੇ ਨਿਧਨ ਇਸ ਨੂੰ ਕਹਿਣ ਦਿਓ ਬੇਸ਼ੱਕ ਮਹਾਂ ਸਭਾ ਦੇ ਮੰਚ ਤੇ ਨਾ ਗੂੰਜੇ ਮੇਰੀ ਮਾਂ ਬੋਲੀ ਸੋ ਮੇਰਾ ਦਾਗਿਸਤਾਨ ਦੇ ਵਿੱਚੋਂ ਇਨ੍ਹਾਂ ਸਤਰਾਂ ਦੇ ਨਾਲ ਕੇ ਪੰਜਾਬੀ ਮਾਂ ਬੋਲੀ ਹਮੇਸ਼ਾ ਜ਼ਿੰਦਾਬਾਦ ਰਹੇ ਪੰਜਾਬ ਪੰਜਾਬੀ ਅਤੇ ਸਦਾ ਆਬਾਦ ਰਹਿਣ ਕਰਦਿਆਂ ਸ਼ੁਰੂਆਤ ਅੱਜ ਦੇ ਦਿਨ ਦੀ ਜਾਣੀ ਕਿ 23 ਸਤੰਬਰ 2016 ਦੀ ਤੇ ਦਿਨ ਜੀ ਅੱਜ ਸ਼ੁੱਕਰਵਾਰ ਤੇ ਕਹਿੰਦੇ ਅੱਜ ਜੀ ਆਇਆ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਬਨ ਤੋਂ ਹਾਜ਼ਰ ਆ ਹਰਮਨ ਰੇਡੀਓ ਦੇ ਵਿਹੜੇ ਪ੍ਰੋਗਰਾਮ ਲਹਿਰਾਂ ਦੇ ਨਾਲ ਤੇ ਮੇਰੇ ਵੱਲੋਂ ਪੰਜਾਬੀ ਦੇਸ਼ ਦੁਨੀਆਂ ਦੇ ਜਿਹੜੇ ਵੀ ਕੋਨੇ ਵਿਚ ਵਸਦੇ ਹੋ ਪਿਆਰ ਭਰੀ ਸਤਿ ਸ੍ਰੀ ਅਕਾਲ ਨੇਕੀ ਜੀ ਆਇਆ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਹੋ ਸੁਣਾਓ ਜੀ ਤੁਹਾਡੇ ਕੰਮਾਂ ਕਾਰਾਂ ਦੀ ਸਫਲਤਾ ਦੀ ਅਸੀਂ ਦੁਆ ਕਰਦੇ ਹਾਂ ਤੇ ਤੁਹਾਡੇ ਸਭਨਾਂ ਦੇ ਚਿਹਰੇ ਖੁਸ਼ੀਆਂ ਅਤੇ ਖੇੜੇ ਮਾਨਣ ਤੇ ਮਲਾਰਾਂ ਦੇ ਨਾਲ ਬੀਤੇ ਤੇ ਇਸੇ ਤਰ੍ਹਾਂ ਮਹਿਫਲਾਂ ਦਾ ਹਿੱਸਾ ਬਣੋ ਤੇ ਲਾਉਂਦੇ ਰਹੋ ਖੁਸ਼ੀਆਂ ਦੀਆਂ ਲਹਿਰਾਂ ਤੇ ਬਹਿਰਾਂ ਸੋ ਅੱਜ ਦੀਆਂ ਲਹਿਰਾਂ ਬਹਿਰਾਂ 10 ਵਜੇ ਤੱਕ ਜਾਣੀ ਕਿ ਸਿਡਨੀ ਸਮੇਂ ਮੁਤਾਬਕ ਹਰਮਨ ਰੇਡੀਓ ਦੇ ਵਿਹੜੇ ਤੇ ਹੁਣ ਟਾਈਮ ਕਿੰਨਾ ਹੋ ਚੁੱਕਾ ਵਾ ਟਾਈਮ ਹੋ ਚੁੱਕਾ ਜੀ 8:09 ਸਾਡੇ ਨਾਲ ਸਾਂਝ ਪਾਉਣ ਲਈ ਤੁਸੀਂ ਪਤਾ ਹੀ ਆ ਜੀ ਕਿੱਦਾਂ ਸਾਂਝ ਪਾ ਸਕਦੇ ਹੋ ਤੁਸੀਂ ਆਪਣੇ ਸੁਨੇਹੇ ਭੇਜ ਸਕਦੇ ਹੋ ਕੋਈ ਮੈਸੇਜ ਭੇਜ ਸਕਦੇ ਹੋ ਫਰਮਾਇਸ਼ ਵੀ ਕਰ ਸਕਦੇ ਹੋ ਸੋ ਬੜਾ ਹੀ ਈਜ਼ੀ ਜਿਹਾ ਵੇ ਆ ਜੀ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਈਮੇਲ ਦੇ ਜ਼ਰੀਏ ਸੋ ਟੈਲੀਗ੍ਰਾਮ ਦਾ ਨੰਬਰ ਆ +9170614489 ਤੇ ਈਮੇਲ ਕਰ ਸਕਦੇ ਹੋ request@harmanradio.com ਤੇ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਗੱਲਾਂ ਬਾਤਾਂ ਕਰਾਂਗੇ ਦੱਸ ਦੇ ਜੀ ਸਾਡੇ ਬ੍ਰਿਸਬਨ ਦਾ ਮੌਸਮ ਕੀ ਕਹਿੰਦਾ ਸੋ ਬ੍ਰਿਸਬਨ ਦੇ ਵਿਚ ਜੀ ਬੱਦਲਵਾਈ ਜੀ ਵੀ ਆ ਧੁੱਪ ਨਿਕਲੀ ਹੋਈ ਆ ਹੁਣ ਤੇ ਸੋਹਣਾ ਮਨ ਨਿੱਘਾ ਜਿਹਾ ਦੇਣਾ ਸ਼ਹਿਰਾਂ ਦੇ ਵਿਚ ਵੀ ਇਸੇ ਤਰ੍ਹਾਂ ਦੇ ਹਾਲਾਤ ਹੋਣਗੇ ਜੀ ਕਿਤੇ ਧੁੱਪ ਤੇ ਕਿਤੇ ਛਾਂ ਹਨਾ ਤੇ ਕਿਤੇ ਕਹਿੰਦੇ ਹੁੰਦੇ ਆ ਨਾ ਕਿ ਤਿੱਤਰ ਖੰਭੀ ਹੁਣ ਤਿੱਤਰ ਖੰਭੀ ਕੀ ਆ ਇਹਦੇ ਜੇ ਨਾ ਪਤਾ ਲੱਗਾ ਤਾਂ ਤੁਸੀਂ ਮੈਸੇਜ ਕਰਕੇ ਮੇਰੇ ਤੋਂ ਪੁੱਛ ਲਿਓ ਦੱਸ ਦੂੰਗੀ ਤਿੱਤਰ ਖੰਭੀ ਕੀ ਹੁੰਦੀ ਆ ਤੇ ਲਓ ਫਿਰ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਤੁਸੀਂ ਸ਼ਿਰਕਤ ਵੀ ਕਰ ਸਕਦੇ ਔਰ ਲਿਸਨਰ ਸਾਡੇ ਕੋਲ ਪਹੁੰਚ ਚੁੱਕੇ ਆ ਜੀ ਸਾਡੇ ਰਿਸਪੈਕਟਡ ਦਿਲਜੀਤ ਸਿੰਘ ਮਹਿਤਾ ਚੌਂਕ ਤੋਂ ਤੇ ਹਰਮੀਤ ਸਿੰਘ ਚਾਨਾ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਆਲਰੇਡੀ ਸ਼ਿਰਕਤ ਤੁਹਾਨੂੰ ਨਿੱਘੀ ਜੀ ਆਇਆ ਤੇ ਸਪੈਸ਼ਲ ਧੰਨਵਾਦ ਕਰਦੇ ਹਾਂ ਸਰਬਜੀਤ ਸਿੰਘ ਦਾ ਪਟਿਆਲਾ ਸਟੂਡੀਓ ਤੋਂ ਜਿਹੜੇ ਕਿ ਤੁਹਾਡੇ ਤੱਕ ਸੋਹਣੇ ਸੋਹਣੇ ਗਾਣੇ ਵੀ ਲੈ ਕੇ ਆਉਂਦੇ ਸਾਡਾ ਸਾਰਿਆਂ ਦਾ ਸਾਥ ਵੀ ਦਿੰਦੇ ਆ ਹੈ ਨਾ ਵਧੀਆ ਗੱਲ ਤੇ ਲਓ ਫਿਰ ਤੁਸੀਂ ਵੀ ਕਾਹਨੂੰ ਪਿੱਛੇ ਰਹਿਣਾ ਲਹਿਰਾਂ ਬਹਿਰਾਂ ਲਾਉਣੀਆਂ ਅੱਜ ਖੂਬ ਪ੍ਰੋਗਰਾਮ ਦੇ ਵਿਚ ਦੱਸਿਆ ਸੀਗਾ ਨਾ ਪ੍ਰੋਗਰਾਮ ਦੇ ਵਿਚ ਕੀ ਹੋਣਾ ਨਹੀਂ ਯਾਦ ਹੈਗਾ ਚਲੋ ਮੈਂ ਦੱਸ ਦਿੰਦੀ ਹਾਂ ਸੋ ਗਾਣੇ ਤਾਂ ਸੁਣਾਂਗੇ ਜੀ ਕੁਝ ਤੁਹਾਡੀ ਪਸੰਦ ਦੇ ਤੇ ਕੁਝ ਮੇਰੀ ਪਸੰਦ ਦੇ ਗੱਲਾਂ ਤੁਹਾਡੇ ਤਾਂ ਮੈਂ ਮੈਸੇਜ ਹੀ ਪੜੂੰਗੀ ਹਨਾ ਤੇ ਆਪਾਂ ਥੋੜੀਆਂ ਜਿਹੀਆਂ ਗੱਲਾਂ ਬਾਤਾਂ ਕਰਾਂਗੇ ਜੋ ਅੱਜ ਕੱਲ ਦੇ ਵਰਤਾਰੇ ਚੱਲ ਰਹੇ ਆ ਤੇ ਖ਼ਬਰਾਂ ਬਾਰੇ ਗੱਲਬਾਤ ਕਰਾਂਗੇ ਮਿੰਟੂ ਬਰਾਡ ਸਟੂਡੀਓ ਤੋਂ ਜੋ ਕਿ ਕੁਝ ਹੀ ਪਲਾਂ ਥੋੜੇ ਟਾਈਮ ਤੱਕ ਸਾਡੇ ਨਾਲ ਜੁੜਨਗੇ ਕੁਝ ਹੀ ਪਲ ਤਾਂ ਨੀ ਕਹਿ ਸਕਦੇ ਆਪਾਂ ਹਾਲੇ ਥੋੜਾ ਜਿਹਾ ਟਾਈਮ ਹੈਗਾ ਵਾ ਤੇ ਉਸ ਤੋਂ ਬਾਅਦ ਜੀ ਆਪਾਂ ਤੁਹਾਡੇ ਪਿੰਡਾਂ ਦੇ ਡਾਕਟਰਾਂ ਬਾਰੇ ਡਾਕਟਰ ਉਹ ਨੀ ਜਿਹੜੇ ਕਿ ਡਿਗਰੀ ਲੈ ਕੇ ਬਣੇ ਆ ਡਾਕਟਰ ਉਹ ਜਿਹੜੇ ਕਿ ਅਸੀਂ ਵੀ ਬਣਾਇਆ ਤੇ ਕੁਝ ਆਪਣੇ ਆਪ ਵੀ ਬਣ ਗਏ ਵਿਚ ਜਿਹੜੇ ਡਾਕਟਰ ਆ ਆਰ ਐਮ ਪੀ ਦੀ ਵੈਸੇ ਫੁੱਲ ਫਾਰਮ ਤਾਂ ਕੁਝ ਹੋਰ ਹੁੰਦੀ ਆ ਉਸ ਦੇ ਬਾਰੇ ਜ਼ਰੂਰ ਗੱਲ ਕਰਾਂਗੇ ਪਰ ਜਿਵੇਂ ਮੈਂ ਲਾਸਟ ਟਾਈਮ ਦੱਸਿਆ ਸੀ ਤੁਹਾਡੀ ਕੋਈ ਉਸ ਕੋਈ ਡਾਕਟਰ ਬਾਰੇ ਕੋਈ ਵੀ ਇਸ ਤਰ੍ਹਾਂ ਦੀ ਹੱਸੋਹੀਣੀ ਗੱਲ ਜਾਂ ਕੋਈ ਵੀ ਏਦਾਂ ਦਾ ਮੁੱਦਾ ਜੋ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੋ ਸੋ ਮੋਸਟ ਵੈਲਕਮ ਆ ਜੀ ਟੈਲੀਗ੍ਰਾਮ ਦੇ ਈਮੇਲ ਦੇ ਜ਼ਰੀਏ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਤੇ ਲਓ ਫਿਰ ਆਪਾਂ ਦਿਨ ਦੀ ਸ਼ੁਰੂਆਤ ਕਰ ਦਈਏ ਜੀ ਇੱਕ ਵਧੀਆ ਜਿਹਾ ਗਾਣੇ ਤੋਂ ਤੇ ਗਾਣਾ ਆਪਾਂ ਸੁਣਦੇ ਆ ਤੇ ਤੁਸੀਂ ਮਾਣੋ ਇਸ ਗਾਣੇ ਦਾ ਆਨੰਦ ਤੇ ਫਿਰ ਮਿਲਦੇ ਹਾਂ
ਨੇ ਲੱਖਾਂ ਬਾਜ਼ਾਰ ਅੰਦਰ ਗਾਹਕ ਹੀਰਿਆਂ ਦੇ ਹੁੰਦੇ ਨੇ ਘੱਟ ਸੱਜਣਾ ਮੁਰੀਦ ਸੱਚ ਨਹੀਂ ਵਿਕਦਾ ਹੱਟੀਆਂ ਤੇ ਪਰ ਝੂਠ ਤੇ ਵਿਕ ਜਾਏ ਝੱਟ ਸੱਜਣਾ ਤੇਰਾ ਤੇਰਾ ਸੀ ਜਿਸਨੇ ਤੋਲਿਆ ਬਈ ਤੇਰਾ ਤੇਰਾ ਸੀ ਜਿਸਨੇ ਤੋਲਿਆ ਬਈ ਬਾਬੇ ਨਾਨਕ ਦੀ ਸੱਚੀ ਸੀ ਹੱਟ ਸੱਜਣਾ ਜਿੱਥੇ ਮਿਲੇ ਫੌਜੀ ਉੱਥੇ ਫਤਿਹ ਛੱਡੀਏ ਜਿੱਥੇ ਮਿਲੇ ਫੌਜੀ ਉੱਥੇ ਫਤਿਹ ਛੱਡੀਏ ਉਕਰੇ ਗਵਈਏ ਦੇ ਨਾ ਪਿੱਛੇ ਲੱਗੀਏ ਉਕਰੇ ਗਵਈਏ ਦੇ ਨਾ ਪਿੱਛੇ ਲੱਗੀਏ ਉਕਰੇ ਗਵਈਏ ਦੇ ਨਾ ਪਿੱਛੇ ਲੱਗੀ ਬੋਲ ਕੇ ਨਾ ਸਾਧਾ ਤੇ ਪਖੰਡੀਆਂ ਦੇ ਡੇਰੇ ਭਰੀਏ ਨਾ ਸਾਧਾ ਤੇ ਪਖੰਡੀਆਂ ਦੇ ਡੇਰੇ ਭਰੀਏ ਜਿੱਥੇ ਹੋਵੇ ਲੋੜ ਦਾਨ ਉੱਥੇ ਕਰੀ ਜਿੱਥੇ ਹੋਵੇ ਲੋੜ ਦਾਨ ਉੱਥੇ ਕਰੀਏ ਜਿੱਥੇ ਹੋਵੇ ਲੋੜ ਦਾਨ ਉੱਥੇ ਫੇਸਬੁੱਕ ਦੀ ਨਾ ਪੈਂਦੀ ਲੋੜ ਰੱਬ ਨੂੰ ਫੇਸਬੁੱਕ ਦੀ ਨਾ ਪੈਂਦੀ ਲੋੜ ਰੱਬ ਨੂੰ
ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਪੰਮਾ ਜੁਮੇਵਾਲ ਦਾ ਗਾਇਆ ਹੋਇਆ ਫੇਸਬੁੱਕ ਤੇ ਰੱਬ ਸੋ ਇਸ ਦੇ ਬਾਰੇ ਗੱਲਬਾਤ ਜ਼ਰੂਰ ਕਰਾਂਗੇ
ਸਤਿ ਸ੍ਰੀ ਅਕਾਲ ਬਾਬੀ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਆ ਜੀ ਉਹ ਪ੍ਰੋਗਰਾਮ ਦਾ ਆਨੰਦ ਉਠਾ ਰਹੇ ਹੋ ਥੋੜੀ ਜੀ ਟੈਕਨੀਕਲ ਦਿੱਕਤ ਆ ਰਹੀ ਆ ਮੈਨੂੰ ਹੁਣ ਵੀ ਥੋੜੀ ਜਿਹੀ ਆਵਾਜ਼ ਬੋਬੀ ਦੀ ਕਲੀਅਰ ਨਹੀਂ ਸੁਣਾਈ ਦਿੱਤੀ ਸੋ ਸਰਬਜੀਤ ਲੱਗੇ ਹੋਏ ਆ ਜੀ, ਛੇਤੀ ਅਸੀਂ ਇਹਨੂੰ ਸੈਟਅਪ ਕਰ ਲਾਂਗੇ। ਸੋ ਖਬਰਾਂ ਦੀ ਜਿਹੜਾ ਆਪਾਂ ਸਿਲਸਿਲਾ ਸ਼ੁਰੂ ਕਰੀਏ ਜੀ ਫਿਰ।
ਜੀ ਜੀ ਜ਼ਰੂਰ। ਸੋ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਪੁੱਛਦੇ ਆ ਜੀ, ਤੁਹਾਡੇ ਐਡੀਲੇਡ ਦਾ ਮੌਸਮ ਕੀ ਕਹਿੰਦਾ ਵਾ?
ਐਡੀਲੇਡ ਦਾ ਮੌਸਮ ਅੱਜ ਬੜਾ ਸਾਫ਼ ਸੁਥਰਾ ਜੀ, ਧੁੱਪ ਖਿੜੀ ਹੋਈ ਆ ਤੇ ਹਲਕੀ ਹਲਕੀ ਜਿਹੜੀ ਹਵਾ ਵੀ ਚੱਲ ਰਹੀ ਆ, ਤੇ ਮੌਸਮ ਦੀ ਤਬਦੀਲੀ ਦੇ ਜਿਹੜੇ ਸੰਕੇਤ ਅੱਜ ਦਿਖਾਈ ਦੇ ਰਹੇ ਆ ਵੀ ਅੱਜ ਥੋੜਾ ਜਿਹਾ ਮੌਸਮ ਜਿਹੜਾ ਬਹੁਤ ਠੰਡਾ ਸੀ ਤੇ ਹੁਣ ਕਿਤੇ ਨਾ ਕਿਤੇ ਜ਼ਿਆਦਾ ਠੰਡਾ ਹੋਣ ਕਾਰਨ ਵੀ ਸਾਡੀ ਸਾਨੂੰ ਲੱਗ ਰਿਹਾ ਸੀ ਵੀ ਹੁਣ ਥੋੜੀ ਜਿਹੀ ਤਬਦੀਲੀ ਆਵੇ ਤਾਂ ਚੰਗਾ, ਤੇ ਉਹ ਆਉਂਦੀ ਦਿਖਾਈ ਦੇ ਰਹੀ ਹੈ ਜੀ।
ਜੀ ਜੀ, ਫਿਰ ਮੌਸਮ ਨੇ ਆਪਣਾ ਰੰਗ ਦਿਖਾ ਦਿੱਤਾ ਤੇ ਹੁਣ ਆਪਾਂ ਦੇਖਦੇ ਆਂ ਤੇ ਖਬਰਾਂ ਆਪਣਾ ਕੀ ਕੀ ਰੰਗ ਦਿਖਾਉਂਦੀਆਂ ਨੇ। ਸੋ ਗੱਲ ਕਰਦੇ ਆਂ ਜੀ ਸਾਰਿਆਂ ਤੋਂ ਪਹਿਲਾਂ ਸਿੰਧੂ ਜਲ ਸਮਝੌਤੇ ਬਾਰੇ, ਜੋ ਕਿ ਕਹਿੰਦੇ ਕਿ ਸ਼ਾਇਦ ਰੱਦ ਹੋ ਸਕਦਾ ਵਾ।
ਬਿਲਕੁਲ ਜੀ, ਇਹ ਸਿੰਧੂ ਜਲ ਸਮਝੌਤਾ ਅੱਜ ਤੋਂ ਤਕਰੀਬਨ 50-55 ਸਾਲ ਪਹਿਲਾਂ ਜਿਹੜਾ ਹੋਇਆ ਸਮਝੌਤਾ ਜੀ, ਤੇ ਇਹ ਸਮਝੌਤੇ ਤਹਿਤ ਜਿਹੜਾ ਇੱਕ ਸਿਸਟਮ ਬਣਿਆ ਹੋਇਆ ਸੀ ਵੀ ਕਿਵੇਂ ਜਿਹੜਾ ਨਦੀਆਂ ਦਾ ਰੱਖ ਰਖਾਵ ਕਰਨਾ, ਕਿਉਂਕਿ ਆਮ ਲੋਕ ਆ ਜਿਹੜੇ ਇਹ ਪੰਜ ਨਦੀਆਂ ਮੰਨਦੇ ਆ ਵੀ ਪੰਜ ਨਦੀਆਂ ਜਿਹੜੀਆਂ ਪੰਜਾਬ ਚ ਸਨ ਤੇ ਉਹਨਾਂ ਦੀ ਗੱਲ ਆ, ਪਰ ਜਿਹੜੀ ਇਹਦੇ ਵਿੱਚ ਨਦੀਆਂ ਦੀ ਜੇ ਗੱਲ ਕਰੀਏ ਤਾਂ ਇਹ ਤਕਰੀਬਨ 6 ਬਣਦੀਆਂ, 6 ਨਦੀਆਂ ਦਾ ਵੱਖਰੋ ਵੱਖਰਾ ਜਿਹੜਾ ਸਮਝੌਤੇ ਦੀ ਗੱਲ ਇੱਥੇ ਬਣਦੀ ਆ, ਤੇ ਉਹਦੇ ਤਹਿਤ ਕਿਉਂਕਿ ਤੁਸੀਂ ਆਮ ਲੋਕਾਂ ਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਵੀ ਉਹਨਾਂ ਨੂੰ ਇਹ ਲੱਗਦਾ ਵੀ ਇਹ ਜੋ ਕੁਦਰਤ ਦੀਆਂ ਚੀਜ਼ਾਂ ਚੱਲੀ ਜਾਂਦੀਆਂ ਉਹ ਐਵੇਂ ਚੱਲਦੀਆਂ ਰਹਿਣਗੀਆਂ ਤੇ ਚੱਲੀ ਜਾਣਗੀਆਂ, ਪਰ ਇਹਨਾਂ ਨੂੰ ਵੀ ਥੋੜਾ ਬਹੁਤ ਕੰਟਰੋਲ ਕਰਨਾ ਪੈਂਦਾ। ਉਸ ਕੰਟਰੋਲ ਦੇ ਤਹਿਤ ਨਦੀਆਂ ਦੇ ਪਾਣੀ ਆ ਜਿਹੜੇ ਉਹ ਤਕਰੀਬਨ ਜ਼ਿਆਦੇ ਇਹ ਜਿਹੜੇ ਇਸ ਭਾਰਤੀ ਮਹਾਂਦੀਪ ਦੀ ਜੇ ਗੱਲ ਕਰੀਏ ਤਾਂ ਹਿਮਾਲਿਆ ਤੋਂ ਨਿਕਲ ਕੇ ਆਉਂਦੀਆਂ, ਤਾਂ ਉਹਨਾਂ ਦਾ ਜਿਹੜਾ ਵਹਾਵ ਆ ਉਹਨਾਂ ਨੂੰ ਵੱਖਰੋ ਵੱਖਰੇ ਤਰੀਕੇ ਨਾਲ ਕੰਟਰੋਲ ਕਰਕੇ ਤੇ ਉਹਨੂੰ ਸੁਚੱਜੇ ਰੂਪ ਚ ਵਰਤਣ ਲਈ ਇਹ ਸਮਝੌਤਾ ਕੀਤਾ ਗਿਆ ਸੀ ਜੀ, ਸਿੰਧੂ ਜਲ ਸਮਝੌਤਾ ਜਿਹੜਾ ਕਿ 56 ਸਾਲ ਪਹਿਲਾਂ ਹੋਇਆ, ਤੇ ਇਸ ਦੇ ਤਹਿਤ ਜਿਹੜੀਆਂ 3 ਨਦੀਆਂ ਉਹ ਭਾਰਤ ਦੇ ਹਿੱਸੇ ਆਈਆਂ ਸਨ ਤੇ 3 ਨੂੰ ਜਿਹੜਾ ਪਾਕਿਸਤਾਨ ਨੂੰ ਜਿਹੜਾ ਸਿੱਧਾ ਉਹਨੂੰ ਹੱਕ ਦਿੱਤਾ ਗਿਆ ਸੀ ਵੀ ਭਾਈ ਇਹ 3 ਦਾ ਤੁਸੀਂ ਧਿਆਨ ਰੱਖਣਾ ਤੇ ਆਹ 3 ਦਾ ਅਸੀਂ ਧਿਆਨ ਰੱਖਾਂਗੇ। ਸਤਲੁਜ, ਰਾਵੀ ਤੇ ਬਿਆਸ ਇਹ 3 ਭਾਰਤ ਦੇ ਹਿੱਸੇ ਆਈਆਂ ਸਨ, ਤੇ ਜੇਹਲਮ ਚਨਾਬ ਤੇ ਇੱਕ ਹੋਰ ਨਦੀ ਸੀ ਉਹ 3 ਪਾਕਿਸਤਾਨ ਦੇ ਹੱਥ ਆਈਆਂ ਸਨ, ਪਰ ਉਹਦੇ ਨਾਲ ਕੀ ਸੀਗਾ ਸਿੰਧੂ ਚਨਾਬ ਤੇ ਜੇਹਲਮ ਇਹ 3 ਪਾਕਿਸਤਾਨ ਦੀਆਂ, ਤਾਂ ਇਹਦੇ ਚ ਕੀ ਸੀਗਾ ਵੀ ਇਹਦੇ ਨਾਲ ਭਾਰਤੀ ਜਿਹੜਾ ਪਾਣੀ ਆ ਉਹ ਜਿਹੜਾ ਕਈ ਵਾਰੀ ਅਸੀਂ ਇਹ ਗੱਲ ਪਹਿਲਾਂ ਵੀ ਆਉਂਦੀ ਰਹਿੰਦੀ ਆ ਵੀ ਜੋ ਹੜਾਂ ਵੇਲੇ ਬਹੁਤ ਸਾਰਾ ਪਾਣੀ ਆ ਜਿਹੜਾ ਪਾਕਿਸਤਾਨ ਵੱਲ ਫੱਟੇ ਖੋਲ ਦਿੱਤੇ ਜਾਂਦੇ ਆ। ਕਿਤੇ ਨਾ ਕਿਤੇ ਸਮਝੌਤਾ ਜਿਹੜਾ ਕਾਗਜ਼ਾਂ ਦਾ ਚੱਲ ਰਿਹਾ ਸੀ, ਪਰ ਸਮਝੌਤਾ ਤੋੜਿਆ ਹਰ ਸਾਲ ਜਾਂਦਾ ਸੀਗਾ ਆਪਣੇ ਲਾ ਮੁਤਾਬਕ ਜਾਂ ਆਪਣੀ ਲੋੜ ਮੁਤਾਬਕ ਉਹਨੂੰ ਤੋੜ ਦਿੱਤਾ ਜਾਂਦਾ ਸੀ, ਅਕਸਰ ਹੀ ਇਹਦੇ ਤੇ ਹਰ ਸਾਲ ਹੀ ਖਿੱਚਤਾਉਣ ਹੁੰਦੀ ਰਹਿੰਦੀ ਸੀ। ਪਰ ਹੁਣ ਜਿਹੜੀ ਗੱਲ ਇਹ ਆਈ ਹੈ ਵੀ ਕਹਿੰਦੇ ਸਮਝੌਤਾ ਤੋੜ ਦਿੱਤਾ ਜਾਊਗਾ, ਕਿਉਂਕਿ ਪਾਕਿਸਤਾਨ ਆ ਜਿਹੜਾ ਹਰ ਗੱਲ ਦੇ ਵਿੱਚ ਜੋ ਵਿਰੋਧਤਾ ਕਰਦਾ, ਤਾਂ ਸਾਨੂੰ ਇਹ ਸਮਝੌਤਾ ਤੋੜ ਕੇ ਵੀ ਜਿੰਨਾ ਕੁ ਅਸੀਂ ਫਾਇਦਾ ਕਰਦੇ ਸੀ ਪਾਕਿਸਤਾਨ ਦਾ ਉਹ ਫਾਇਦਾ ਹੁਣ ਸ਼ਾਇਦ ਨਾ ਹੋਵੇ, ਉਹ ਰੁਕ ਜੇ ਉਸ ਨਾਲ, ਕਿਉਂਕਿ ਭਾਰਤ ਵੱਲੋਂ ਉਨਾ ਫਾਇਦਾ ਨਹੀਂ ਸੀਗਾ ਜਿਹੜਾ ਉਹ 3 ਨਦੀਆਂ ਦਾ ਕੰਟਰੋਲ ਉਹਨਾਂ ਕੋਲੇ ਸੀ, ਉਹਨਾਂ ਭਾਰਤ ਨੂੰ ਕੋਈ ਬਾਹਲਾ ਫਾਇਦੇ ਨੁਕਸਾਨ ਦੀ ਗੱਲ ਨਹੀਂ ਸੀ। ਪਰ ਇਹਦਾ ਪੂਰਾ ਸਟਰਕਚਰ ਸਮਝਣ ਲਈ ਕਾਫੀ ਲੰਮਾ ਚੌੜਾ ਟਾਈਮ ਚਾਹੀਦਾ ਤੇ ਪ੍ਰੋਗਰਾਮ ਕਰਨਾ ਪੈਣਾ, ਤੇ ਕੋਸ਼ਿਸ਼ ਕਰਾਂਗੇ ਕਿਸ ਦਿਨ ਮੈਂ ਤੇ ਮਨਦੀਪ ਇਸ ਦੇ ਉੱਤੇ ਪੂਰੀ ਰਿਸਰਚ ਕਰਕੇ ਕੀ ਸੰਧੂ ਜਲ ਸਮਝੌਤਾ ਤੇ ਇਸ ਦੇ ਉੱਤੇ ਹੋਰ ਵਿਸਤਾਰ ਚ ਗੱਲ ਕਰਾਂਗੇ। ਪਰ ਕਹਿਣ ਦਾ ਭਾਵ ਹੈ ਜੀ ਇਹਨੂੰ ਕੂਟਨੀਤਿਕ ਫੈਸਲੇ ਕਿਹਾ ਜਾਂਦਾ, ਜਦੋਂ ਕਿਸੇ ਮੁਲਕਾਂ ਦੀ ਆਪਸ ਵਿੱਚ ਘਟਾਸ ਪੈਦਾ ਹੋ ਜਾਏ ਉਦੋਂ ਜ਼ਰੂਰੀ ਨਹੀਂ ਹੁੰਦਾ ਕਿ ਉਹ ਹਥਿਆਰਾਂ ਨਾਲ ਲੜਨ, ਉਦੋਂ ਹੋਰ ਬਹੁਤ ਸਾਰੇ ਤਰੀਕੇ ਹੁੰਦੇ ਆ ਜਿਨ੍ਹਾਂ ਨਾਲ ਲੜਿਆ ਜਾਂਦਾ, ਤੇ ਉਹ ਕੂਟਨੀਤਿਕ ਚਾਲਾਂ ਜਿੱਥੇ ਇੱਕ ਪਾਸੇ ਚੱਲ ਰਹੀਆਂ, ਸਭ ਤੋਂ ਪਹਿਲਾਂ ਤਾਂ ਜਿਹੜੀ ਉਹ ਚਾਲ ਇਹ ਚੱਲੀ ਆ ਵੀ ਭਾਰਤ ਪਾਕਿਸਤਾਨ ਨੂੰ ਅੱਤਵਾਦੀ ਮੁਲਕ ਕਰਾਰ ਦਵਾਉਣ ਦੇ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਜਦੋਂ ਇਹ ਦਿੱਤਾ ਗਿਆ ਜਾਂ ਇਹ ਮੋਹਰ ਲੱਗ ਗਈ ਪਾਕਿਸਤਾਨ ਤੇ, ਤੇ ਕਈ ਵਾਰੀ ਇਹ ਮੋਹਰ ਲਾਉਂਦੇ ਲਾਉਂਦੇ 5-10 ਸਾਲ ਲੱਗ ਜਾਣੇ ਉਹਨਾਂ ਨੂੰ, ਤੇ ਉਹ ਆਪਦੇ ਆਪ ਨੂੰ ਚੰਗਾ ਸਾਬਤ ਕਰਨ ਵਾਸਤੇ ਉਹਨਾਂ ਨੂੰ ਬਹੁਤ ਕੁਝ ਕਰਨਾ ਪੈਣਾ, ਤੇ ਉਹਨਾਂ ਦੇ ਨਾਗਰਿਕਾਂ ਨੂੰ ਹਰ ਕਿਸਮ ਦੀਆਂ ਜਿਹੜੀਆਂ ਤਕਲੀਫਾਂ ਦੁਨੀਆ ਭਰ ਦੇ ਵਿੱਚ ਆਉਣੀਆਂ ਸ਼ੁਰੂ ਹੋ ਜਾਣੀਆਂ, ਉਹਨਾਂ ਦੇ ਪਾਸਪੋਰਟ ਦੇ ਉੱਤੇ ਵੀ ਦੂਜੇ ਮੁਲਕਾਂ ਦੇ ਪਾਸਪੋਰਟਾਂ 'ਚ ਤੁਸੀਂ ਅਕਸਰ ਹੀ ਦੇਖਿਆ ਹੋਣਾ ਕਈਆਂ ਦੇ ਉੱਤੇ ਪਹਿਲਾਂ ਲਿਖਿਆ ਹੁੰਦਾ ਸੀ ਵੀ ਇਹ ਦੱਖਣੀ ਅਫਰੀਕਾ ਲਈ ਨਹੀਂ ਜਾ ਸਕਦੇ ਤੁਸੀਂ ਇਸ ਪਾਸਪੋਰਟ ਨਾਲ, ਇੱਦਾਂ ਕਰਕੇ ਬਹੁਤ ਸਾਰੀਆਂ ਚੀਜ਼ਾਂ ਸਟ੍ਰਿਕਸ਼ਨਾਂ ਜਿਹੜੀਆਂ ਦੁਨੀਆ ਭਰ ਦੇ ਵਿੱਚ ਜਦੋਂ ਇੱਕ ਅੱਤਵਾਦੀ ਮੁਲਕ ਲਾਣਿਆ ਗਿਆ ਤਾਂ ਲੱਗ ਜਾਣਗੀਆਂ, ਤੇ ਜਿਹੜਾ ਅਰਬਾਂ ਡਾਲਰ ਦੀ ਜਿਹਨਾਂ ਨੂੰ ਐਡ ਜਾਂਦੀ ਸੀ ਉਹ ਐਡ ਬੰਦ ਹੋ ਜਾਣੀ ਆ, ਪਹਿਲਾਂ ਵੀ ਬਹੁਤ ਵੱਡੇ ਪੱਧਰ ਤੇ ਗਲ ਘੁੱਟਿਆ ਗਿਆ ਤੇ ਹੁਣ ਹੋਰ ਘੁੱਟਿਆ ਜਾਣਾ। ਸੋ ਇਹ ਕਿਤੇ ਨਾ ਕਿਤੇ ਇਹ ਜਿਹੜੀ ਇੱਕ ਥਾਪੜ ਰਹੇ ਨਾ ਆਮ ਲੋਕ ਆਮ ਨਾਗਰਿਕ, ਮੈਂ ਦੇਖਿਆ ਬਹੁਤ ਸਾਰੇ ਪਾਕਿਸਤਾਨ ਚ ਵੈਸੇ ਤਾਂ 90% ਲੋਕ ਆ ਜਿਹੜੇ ਉਹ ਸ਼ਾਂਤੀ ਪਸੰਦ ਆ ਤੇ ਉਹ ਚਾਹੁੰਦੇ ਆ ਵੀ ਭਾਰਤ ਨਾਲ ਚੰਗੇ ਰਿਲੇਸ਼ਨ ਹੋਣ ਤੇ ਇੱਕੋ ਹੀ ਮੁਲਕ ਸੀ ਤੇ ਇੱਕੋ ਹੀ ਰਹੇ, ਪਰ 5-10% ਜਿਹੜੇ ਕੱਟੜਵਾਦੀ ਆ ਨਾ ਉਹ ਦੋਨੇ ਪਾਸੇ ਹੈਗੇ ਆ ਤੇ ਉਹਨਾਂ ਨੂੰ ਇਹ ਨੀ ਪਤਾ ਵੀ ਜੇ ਇਹ ਚੀਜ਼ਾਂ ਲਾਗੂ ਹੋਈਆਂ ਤਾਂ ਉਹ ਇਸ ਟਾਈਮ 21ਵੀਂ ਸਦੀ ਦੇ ਵਿੱਚ ਹੁੰਦੇ ਹੋਏ 20-17ਵੀਂ ਸਦੀ ਦੀ ਜ਼ਿੰਦਗੀ ਜਿਉਣ ਚ ਮਜਬੂਰ ਹੋ ਜਾਣਗੇ। ਸੋ ਇਸ ਕਰਕੇ ਜਿਹੜੀਆਂ ਸਰਕਾਰਾਂ ਦੀ ਹੋਮਿਓ ਜਾਂ ਕੁਝ ਕੁ ਬੰਦਿਆਂ ਦੀ ਹੋਮਿਓ ਜਿਹੜੀ ਉਹ ਆਮ ਲੋਕਾਂ ਲਈ ਆਉਣ ਵਾਲੇ ਦਿਨਾਂ ਚ ਮੁਸੀਬਤਾਂ ਖੜੀਆਂ ਕਰ ਸਕਦੀ ਆ। ਤੇ ਦੂਜੇ ਪਾਸੇ ਇਸੇ ਖ਼ਬਰ ਦੇ ਨਾਲ ਰਲਦੀ ਖ਼ਬਰ ਮੈਂ ਸਾਂਝੀ ਕਰਾਂ ਤਾਂ ਕੱਲ ਜਿਹੜਾ ਪ੍ਰਧਾਨ ਮੰਤਰੀ ਨੇ ਤਿੰਨਾਂ ਸੈਨਾਵਾਂ ਦੇ ਨਾਲ ਜਿਹੜਾ ਸਮਾਂ ਬਿਤਾਇਆ 2 ਘੰਟੇ ਇੱਕ ਪ੍ਰਧਾਨ ਮੰਤਰੀ ਜੇ ਸੈਨਾ ਮੁਖੀਆਂ ਨਾਲ ਸਮਾਂ ਬਿਤਾਉਂਦਾ ਤੇ ਉਹ ਕੋਈ ਉੱਥੇ ਤਾਸ਼ ਦੀ ਬਾਜ਼ੀ ਖੇਡਣ ਨਹੀਂ ਗਏ, ਉਹ ਦੁਨੀਆਂ ਨੂੰ ਸੁਨੇਹਾ ਦੇਣ ਗਏ ਆ ਵੀ ਅਸੀਂ ਕੀ ਕੀਤਾ। ਭਾਵੇਂ ਉਹ 2 ਘੰਟੇ ਉਹਨਾਂ ਨੇ ਕੁਝ ਨਾ ਕੀਤਾ ਹੋਵੇ, 2 ਘੰਟੇ ਲੋਕਾਂ ਨੂੰ ਦਿਖਾਉਣ ਲਈ ਗੁਜ਼ਾਰੇ ਹੋਣ, ਪਰ 2 ਘੰਟਿਆਂ ਦਾ ਸਮਾਂ ਇੱਕ ਪ੍ਰਧਾਨ ਮੰਤਰੀ ਸੈਨਾ ਦੇ ਮੁਖੀਆਂ ਨਾਲ ਗੁਜ਼ਾਰਦਾ ਤੇ ਉਸ ਤੋਂ ਪਹਿਲਾਂ ਰਾਸ਼ਟਰਪਤੀ ਨੂੰ ਮਿਲ ਕੇ ਆਉਂਦਾ ਤੇ ਸੰਕੇਤ ਆ, ਇਹ ਸਿੱਧੇ ਰੂਪ ਦੇ ਵਿੱਚ ਦਿੱਤੇ ਜਾ ਰਹੇ ਸੰਕੇਤ ਆ ਪਾਕਿਸਤਾਨ ਨੂੰ ਵੀ ਅਸੀਂ ਕੀ ਕਰ ਰਹੇ ਹਾਂ। ਪਰ ਜਿਹੜੀ ਸਾਡੀ ਸੋਚ ਆ ਜਾਂ ਅਸੀਂ ਚਾਹੁੰਦੇ ਹਾਂ ਪਰਸਨਲ ਪੱਧਰ ਤੇ ਉਹ ਇਹੀ ਚਾਹੁੰਦੇ ਹਾਂ ਜੀ ਵੀ ਗੱਲਬਾਤ ਨਾਲ ਜਿਹੜੇ ਮਸਲਿਆਂ ਦੇ ਹੱਲ ਨਿਕਲ ਜਾਣ, ਉਹਨਾਂ ਦੀ ਰੀਸ ਨਹੀਂ ਹੁੰਦੀ। ਅਖੀਰ ਮਸਲਿਆਂ ਦੇ ਹੱਲ ਗੱਲਬਾਤ ਨਾਲ ਨਿਕਲਦੇ ਆ, ਇਹਦਾ ਇੱਕ ਬਹੁਤ ਵੱਡੀ ਅੱਜ ਸਬੂਤ ਨਾ ਮਿਲਿਆ ਇੱਕ ਸਾਡੇ ਸਾਰੇ ਸਰੋਤੇ ਜਾਣ, ਬਹੁਤ ਸਾਰੇ ਪੁਰਾਣੇ ਸਰੋਤਿਆਂ ਦੇ ਯਾਦ ਹੋਊਗਾ ਵੀ ਜਦੋਂ BBC ਰੇਡੀਓ ਦੇ ਉੱਤੇ ਨਾ ਇੱਕ ਖਬਰਾਂ ਚੱਲਦੀਆਂ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਰਾਜ ਸੀ ਜਦੋਂ, ਉਦੋਂ ਹਿਕਮਤ ਯਾਰ ਨਾਂ ਦਾ ਇੱਕ ਬੰਦੇ ਦੀ ਬੜੀ ਦਹਿਸ਼ਤ ਹੁੰਦੀ ਸੀ। ਹਿਕਮਤ ਯਾਰ ਦਾ ਨਾਂ ਲੈ ਤੋਂ ਲੋਕ ਕੰਬਦੇ ਸੀ ਤੇ ਉਸ ਬੰਦੇ ਨੇ ਗੋਲੀਆਂ ਦੇ ਨਾਲ ਜਿਹੜਾ ਲੋਕਾਂ ਦੇ ਉੱਤੇ ਦਹਿਸ਼ਤ ਬਣਾਈ ਹੋਈ ਸੀ, ਡਰਾਵਾ ਬਣਾਇਆ ਹੋਇਆ ਸੀ, ਪਰ ਅਖੀਰ ਦੇਖੋ ਜਿਹੜਾ ਸੂਈ ਦੇ ਨੱਕੇ ਵਿੱਚ ਦੀ ਲੰਘਣਾ ਪਿਆ ਤੇ ਕੱਲ ਇੱਕ ਸਮਝੌਤਾ ਹੋਇਆ ਜਿਹੜਾ ਕਿ ਟੇਬਲ ਤੇ ਬੈਠ ਕੇ ਹੋਇਆ। ਕਿਉਂਕਿ ਜਦੋਂ ਸਾਰਿਆਂ ਨੂੰ ਪਤਾ ਤਾਲਿਬਾਨ ਸਰਕਾਰ ਡਿੱਗੀ ਨੂੰ ਬਹੁਤ ਚਿਰ ਹੋ ਗਿਆ, ਪਰ 80 ਦੇ ਦਹਾਕੇ ਦੇ ਵਿੱਚ ਇਸ ਬੰਦੇ ਦੀ ਸਰਦਾਰੀ ਸੀ ਤੇ ਉਦੋਂ ਬਾਅਦ ਇਹ ਬੰਦਾ ਕਿਤੇ ਨਾ ਕਿਤੇ ਰੂਪੋਸ਼ ਹੋ ਕੇ ਉਹਨੂੰ ਜ਼ਿੰਦਗੀ ਗੁਜ਼ਾਰਨੀ ਪੈ ਰਹੀ ਸੀ, ਪਰ ਇਸ ਦੇ ਸਿਰ ਦੇ ਉੱਤੇ ਬਹੁਤ ਸਾਰਾ ਖੂਨ ਜਿਹੜਾ ਦੇ ਧੱਬੇ ਲੱਗੇ ਹੋਏ ਆ। ਪਰ ਕੱਲ ਕੀ ਹੋਇਆ ਜੀ, ਕੱਲ ਅਫਗਾਨਿਸਤਾਨ ਤੇ ਹਿਕਮਤ ਯਾਰ ਸਰਕਾਰ ਦੇ ਵਿਚਕਾਰ ਦੋਨਾਂ ਦੇ ਸਮਝੌਤਾ ਹੋਇਆ ਜੀ, ਤੇ ਉਹਨਾਂ ਨੇ ਜਿਹੜੀ ਐਡੀ ਖਤਰਨਾਕ ਸੂਚੀ ਦੇ ਵਿੱਚ ਜਿਹੜੀ ਅੱਤਵਾਦੀਆਂ ਸੂਚੀਆਂ ਜੋ ਉਹਦਾ ਨਾਂ ਸੀ ਉਹ ਚੋਂ ਉਹਨੂੰ ਬਾਹਰ ਕੱਢਣ ਲਈ ਉਹਨਾਂ ਨਾਲ ਸਮਝੌਤਾ ਕੀਤਾ ਤੇ ਉਹਨੂੰ ਕਿਹਾ ਵੀ ਤੁਸੀਂ ਇਸੇ ਢੰਗ ਨਾਲ ਸ਼ਾਂਤੀ ਤੇ ਸ਼ਾਂਤੀ ਦੀ ਜੇ ਗੱਲ ਕਰੇਗਾ ਤੇ ਅਸੀਂ ਤੈਨੂੰ ਮੁੱਖ ਧਾਰਾ ਚ ਲੈ ਕੇ ਆਉਣੇ ਆ, ਤੇ ਉਹ ਉਸ ਲਈ ਮੰਨਿਆ ਤੇ ਕੱਲ ਉਹਨਾਂ ਦੇ ਜਿਹੜੇ ਨੁਮਾਇੰਦਿਆਂ ਨੇ ਸਰਕਾਰ ਨਾਲ ਸਮਝੌਤਾ ਕੀਤਾ। ਸੋ ਕਹਿਣ ਦਾ ਮੇਰਾ ਭਾਵ ਹੈ ਵੀ ਅਖੀਰ ਜਿਹੜਾ ਫੈਸਲਾ ਉਹ ਮੇਜ਼ ਤੇ ਬੈਠ ਕੇ ਹੋਣਾ, ਜੇ ਅੱਜ ਭਾਰਤ ਪਾਕਿਸਤਾਨ ਲੜ ਪੈਂਦੇ ਆ ਨਾ ਤੇ ਕਰਾ ਕੇ ਨੁਕਸਾਨ ਬਣ ਕੇ ਦੁਨੀਆਂ ਦੀਆਂ ਸੁਰਖੀਆਂ ਤੇ ਰੋਜ਼ ਸੁਣੀ ਜਾਵਾਂਗੇ ਵੀ ਉੱਥੇ ਇੰਨਾ ਤਬਾਹ ਹੋ ਗਿਆ, ਇੱਥੇ ਇੰਨਾ ਤਬਾਹ ਹੋ ਗਿਆ, ਇੱਥੇ ਇਹੋ ਜਿਹੀਆਂ ਗੈਸਾਂ ਆ ਗਈਆਂ, ਉੱਥੇ ਉਹ ਬਿਮਾਰੀ ਫੈਲ ਗਈ, ਇਹ ਹੋ ਗਿਆ, ਕਿਉਂਕਿ ਰਸਾਇਣਿਕ ਹਥਿਆਰ ਵਰਤਨੇ ਆ। ਤੇ ਅਖੀਰ 5-7-10 ਸਾਲਾਂ ਨੂੰ ਕੋਈ ਬੰਦਾ ਉੱਠੂਗਾ ਤੇ ਉਹ ਟੇਬਲ ਤੇ ਬੈਠ ਕੇ ਦੋਨਾਂ ਮੁਲਕਾਂ ਨਾਲ ਸਮਝੌਤਾ ਕਰਾ ਦੂਗਾ। ਸੋ ਕਿਉਂ ਨਾ ਅਖੀਰ ਤੋਂ ਸ਼ੁਰੂ ਕੀਤਾ ਜਾਵੇ, ਜਿੱਥੇ ਜੀਵਨ ਵਿੱਚ ਆਉਂਦਾ ਹੋਵੇ, ਕਿਸੇ ਦੀ ਜ਼ਿੰਦਗੀ ਆਉਂਦੀ ਹੋਵੇ, ਕਿਸੇ ਦੀ ਜਾਨ ਆਉਂਦੀ ਹੋਵੇ, ਤਾਂ ਜਾਨ ਤਾਂ ਇੱਕ ਹੀ ਬਹੁਤ ਵੱਡੀ ਗੱਲ ਆ। ਜੇ ਬੰਦਾ ਜੇ ਸੋਚਣ ਵਾਲਾ ਬੰਦਾ ਹੋਵੇ ਨਾ, ਤਾਂ ਉਹ ਜਾਨ ਤਾਂ ਕੱਲੀ ਕੀੜੀ ਦੇ ਉੱਤੇ ਪੈਰ ਧਰਨ ਤੋਂ ਪਹਿਲਾਂ ਵੀ ਸੋਚਦਾ ਵੀ ਮੈਂ ਕੀੜੀ ਨੂੰ ਮਾਰਾਂ ਕਿਉਂ, ਜੇ ਇਸ ਯੁੱਗ ਦੇ ਉੱਤੇ ਆਈ ਆ ਉਹਦੀ ਜਿਹੜੀ ਉਹਨੂੰ ਜਿਹੜੀ ਡਿਊਟੀ ਲੱਗੀ ਆ ਉਹ ਭੁਗਤ ਰਹੀ ਹੈ ਤੇ ਮੈਂ ਉਹਦੇ ਤੇ ਪੈਰ ਕਿਉਂ ਧਰਾਂ। ਸੋ ਇਹ ਜਿਹੀਆਂ ਗੱਲਾਂ ਵੀ ਬੰਦਾ ਸੋਚਦਾ, ਤੇ ਇੱਥੇ ਤਾਂ ਲੱਖਾਂ ਲੋਕਾਂ ਦੀਆਂ ਜਾਨਾਂ ਜਾ ਸਕਦੀਆਂ, ਲੱਖਾਂ ਲੋਕਾਂ ਦਾ ਨੂੰ ਇਹ ਪ੍ਰਭਾਵਿਤ ਹੋ ਸਕਦਾ। ਸੋ ਜਿਹੜੇ ਕੁਝ ਕੁ ਦੋਸਤ ਨਾ ਮੇਰੇ ਫੇਸਬੁੱਕ ਤੇ ਬੜੀਆਂ ਤੜਾ ਮਾਰਦੇ ਤੇ ਮੇਰੇ ਵਰਗੇ ਨੂੰ ਡਰਪੋਕ ਜਾਂ ਇਹ ਕਹਿੰਦੇ ਆ ਵੀ ਇਹ ਵੱਡਾ ਆ ਗਿਆ, ਸ਼ਾਂਤੀ ਪਸੰਦ ਐ ਨੀ ਲੋਟ ਆਉਂਦੇ, ਇਹ ਤਾਂ ਡਾਂਗ ਨਾਲ ਹੀ ਸੂਤ ਆਉਂਦੇ ਆ ਫਲਾਨਾ ਤੇ ਮੈਂ ਕਹਿ ਜਿਹੀਆਂ ਗੱਲਾਂ ਮੈਂ ਫੇਸਬੁੱਕ ਤੇ ਰੋਜ਼ ਦੇਖਦਾ, ਮੈਨੂੰ ਵੀ ਬਹੁਤ ਸਾਰੇ ਤਾਨੇ ਮੇਣੇ ਮਾਰੇ ਜਾ ਰਹੇ ਆ। ਮੈਂ 2-4 ਥਾਂ ਦੇ ਉੱਤੇ ਮੈਨੂੰ ਪਰਸਨਲ ਤੌਰ ਤੇ ਕਿਹਾ ਵੀ ਇਹ ਜੀ ਸ਼ਾਂਤੀ ਪਸੰਦੀ ਆਪਦੇ ਕੋਲੇ ਰੱਖ। ਪਰ ਮੈਂ ਤਾਂ ਦੋਸਤਾਂ ਨੂੰ ਬੇਨਤੀ ਕਰਦਾ ਵੀ ਮੇਰਾ ਤਾਂ ਅਸੂਲ ਰਿਹਾ ਜੀ ਜ਼ਿੰਦਗੀ ਦਾ ਵੀ ਮੈਂ ਨਾ ਤਾਂ ਕਿਸੇ ਦੀ ਜਾਨ ਲੈ ਸਕਾਂਗਾ ਕਦੇ ਵੀ, ਨਾ ਕਿਤੇ ਸੋਚ ਸਕਾਂਗਾ। ਮੈਂ ਤਾਂ ਇੱਥੋਂ ਤੱਕ ਆ ਵੀ ਨਿੱਕੀ ਜਿਹੀ ਤਕਲੀਫ਼ ਵੀ ਜੇ ਕਿਸੇ ਨੂੰ ਆਉਂਦੀ ਆ ਤਾਂ ਮੈਂ ਅੰਦਰ ਤੱਕ ਹਿੱਲ ਜਾਂਦਾ ਜੀ। ਸੋ ਇਹੀ ਭਾਵਨਾਵਾਂ ਇੱਕ ਇਨਸਾਨ ਦੇ ਅੰਦਰ ਹੋਣੀਆਂ ਚਾਹੀਦੀਆਂ, ਹੋ ਸਕਦਾ ਇਹ ਗਲਤ ਹੋਣ ਬਹੁਤ ਸਾਰੇ ਲੋਕਾਂ ਲਈ, ਪਰ ਮੈਨੂੰ ਤਾਂ ਮੇਰਾ ਤਾਂ ਇਹ ਮੰਨਣਾ ਵੀ ਜੀਓ ਔਰ ਜੀਨੇ ਦੇ ਉਹਦੀ ਪਾਲਿਸੀ ਦੇ ਉੱਤੇ ਕੰਮ ਕਰਨਾ ਚਾਹੀਦਾ।
ਸੋ ਬ੍ਰਾਟ ਸਾਹਿਬ, ਅਗਲੀ ਖਬਰ ਦੇ ਵਿੱਚ ਆ ਜੀ, ਪਟਨਾ ਦੇ ਵਿੱਚ ਜਿਹੜਾ ਕੌਮਾਂਤਰੀ ਸਿੱਖ ਸੰਮੇਲਨ ਹੋਇਆ ਵਾ, ਉੱਥੇ ਮੰਤਰੀ ਆਪਣੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਕਿ ਪਟਨਾ ਦੇ ਵਿੱਚ ਕਹਿੰਦੇ ਬਣੇਗਾ ਸਿੱਖ ਭਵਨ, ਤੋ ਉਸਦੀ ਕੀ ਅਪਡੇਟ ਆ ਜੀ?
ਦੇਖੋ ਜੀ, ਇਹ ਸਿੱਖ ਸੰਮੇਲਨ ਕਾਫੀ ਚਰਚਾ ਚ ਆ, ਪਰ ਸਾਰਿਆਂ ਤੋਂ ਪਹਿਲਾਂ ਦਾ ਅਸੀਂ ਉਹੀ ਗੱਲ ਕਰੀਏ ਮੇਰੇ ਹਿਸਾਬ ਨਾਲ ਜਿਹਦੇ ਚ ਸਾਡਾ ਵੀ ਕੁਛ ਹੋਵੇ, ਅਸੀਂ ਵੀ ਭਾਈਵਾਲ ਹੋਈਏ। ਤਾਂ ਜੇ ਹੁਣ ਗੱਲ ਕਰੀਏ ਪਟਨਾ ਬਿਹਾਰ ਦੀ ਗੱਲ ਕਰੀਏ ਤਾਂ ਇਸ ਚ ਕੱਲਾ ਸਿੱਖ ਸ਼ਬਦ ਸਾਡੇ ਲਈ ਕਾਮਨ ਆ ਵੀ ਚੱਲ ਸਿੱਖ ਜਿਹੜੀ ਸੰਮੇਲਨ ਹੋ ਰਿਹਾ ਭਾਵੇਂ ਉਹ ਬਿਹਾਰ ਦੇ ਵਿੱਚ ਹੋ ਰਿਹਾ ਭਾਵੇਂ ਇਹ ਚੀਜ਼ਾਂ ਨਾਲ ਸਾਡੇ ਬਿਹਾਰ ਨਾਲ ਜਿਹੜੇ ਸਾਡੇ ਗੁਰੂਆਂ ਦੇ ਸਾਡੀ ਜਿਹੜੀ ਮੁੱਢ ਦੇ ਰਿਲੇਸ਼ਨ ਬਣੇ ਹੋਏ ਆ। ਪਰ ਉਦੋ ਵੀ ਵਧੀਆ ਇੱਕ ਖੁਸ਼ੀ ਦੀ ਗੱਲ ਇਹ ਆ ਵੀ ਇਹ ਸਿੱਖ ਸੰਮੇਲਨ ਦੇ ਵਿੱਚ ਸਿੱਧੇ ਤੌਰ ਦੇ ਵਿੱਚ ਸਾਡਾ ਵੀ ਸ਼ਮੂਲੀਅਤ ਹੈਗੀ ਜੀ। ਸਾਡੇ ਤਾਇਆ ਗਿਆਨੀ ਸੰਤੋਖ ਸਿੰਘ ਜੀ ਪਿਛਲੇ 4-5 ਦਿਨਾਂ ਚ ਜਦੋ ਜਹਿਦ ਕਰਦੇ ਹੋਏ ਬੱਸਾਂ ਗੱਡੀਆਂ ਦੇ ਥਰੂ ਤੇ ਉਹ ਪਟਨਾ ਪਹੁੰਚ ਗਏ ਸੀ ਜੀ ਪਰਸੋਂ, ਤੇ ਉਹ ਇਸ ਸਿੱਖ ਸੰਮੇਲਨ ਦੇ ਵਿੱਚ ਆਸਟ੍ਰੇਲੀਆ ਦੀ ਨੁਮਾਇੰਦਗੀ ਕਰ ਰਹੇ ਆ। ਸੋ ਸਾਡੇ ਲਈ ਮਾਣ ਦੀ ਗੱਲ ਆ ਜੀ, ਭਾਵੇਂ ਅਸੀਂ ਸਾਰਾ ਦਿਨ ਕਹਿੰਦੇ ਆ ਤਾਏ ਨੂੰ ਵੀ ਦਿਨ ਰਾਤ ਤੁਰਿਆ ਫਿਰਦਾ ਕਿਤੇ 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 ਕਿਤੇ, ਪਰ ਤਾਇਆ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਤਾਏ ਨੂੰ ਉਸ ਲਈ ਇਹ ਕਿਹਾ ਹੋਵੇ ਵੀ ਤੂੰ ਨੁਮਾਇੰਦਗੀ ਕਰ ਜਾਂ ਤੂੰ ਆਹ ਤੈਨੂੰ ਅਸੀਂ ਖਰਚਾ ਦਿੰਦੇ ਹਾਂ ਤੂੰ ਸਾਡੀ ਗੱਲ ਵੀ ਰੱਖ ਉੱਥੇ ਜਾ ਕੇ ਉੱਥੇ ਪਹੁੰਚ। ਪਰ ਫਿਰ ਵੀ ਤਾਇਆ ਬਿਸ਼ਨ ਸਿੰਘ ਨੇ ਆਪਣੀ ਜਿਹੜਾ ਤਾਇਆ ਗਿਆਨੀ ਸੰਤੋਖ ਸਿੰਘ ਕਹਿਣ ਦਾ ਭਾਵ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਉਹ ਪਟਨਾ ਪਹੁੰਚੇ ਆ, ਤੇ ਪਟਨਾ ਉਮੀਦ ਆ ਵੀ ਆਸਟ੍ਰੇਲੀਆ ਵੰਨਿਓ ਉਹਨਾਂ ਨੂੰ ਜਿਹੜੇ ਆਉਣ ਵਾਲੇ 2-3 ਦਿਨਾਂ ਦਾ ਸੰਮੇਲਨ ਚੱਲਣਾ ਆਸਟ੍ਰੇਲੀਆ ਵੰਨਿਓ ਆਪਣੀ ਗੱਲ ਵੀ ਰੱਖਣਗੇ। ਤੇ ਇੰਨਾ ਕੁ ਤਾਂ ਮੈਨੂੰ ਪਤਾ ਜੀ, ਚਾਹੇ ਉਹਨਾਂ ਤੇ ਅੱਜ ਕੱਲ ਮੋਹਰ ਲੱਗੀ ਹੋਈ ਆ ਵੀ ਉਹ ਬਾਦਲ ਦਲੀ ਆ ਅਕਾਲੀ ਆ, ਪਰ ਜਦੋਂ ਬੋਲਦੇ ਹੁੰਦੇ ਆ ਨਾ ਜਾਂ ਕੌਮ ਦੀ ਗੱਲ ਕਰਦੇ ਹੁੰਦੇ ਆ ਉਦੋਂ ਇਹਨਾਂ ਚੀਜ਼ਾਂ ਤੋਂ ਕਾਫੀ ਉੱਚਾ ਉੱਠ ਕੇ ਕਰਦੇ ਆ। ਤੇ ਉਮੀਦ ਆ ਵੀ ਆਸਟ੍ਰੇਲੀਆ ਦੇ ਸਿੱਖਾਂ ਦਾ ਪੱਖ ਵੀ ਉਹ ਜ਼ਰੂਰ ਇਸ ਸੰਮੇਲਨ ਦੇ ਵਿੱਚ ਰੱਖਣਗੇ, ਕਿਉਂਕਿ ਜਿਹੜਾ ਸਿੱਖ ਸੰਮੇਲਨ ਆ ਉਹਦਾ ਮੇਨ ਮਕਸਦ ਹੀ ਇਹ ਹੈ ਵੀ ਦੁਨੀਆ ਭਰ ਦੇ ਸਿੱਖਾਂ ਦੀਆਂ ਵੱਖੋ ਵੱਖਰੀਆਂ ਤਕਲੀਫਾਂ ਵੱਖੋ ਵੱਖਰੀਆਂ ਗੱਲਾਂ ਉਹ ਸਾਰੀਆਂ ਇੱਕ ਪਲੇਟਫਾਰਮ ਤੇ ਵਿਚਾਰੀਆਂ ਜਾਣ, ਇੱਕ ਥਾਂ ਤੇ ਗੱਲਬਾਤ ਕੀਤੀ ਜਾਵੇ। ਸੋ ਦੂਜੀ ਗੱਲ ਇਸ ਸੰਮੇਲਨ ਦੇ ਮਾਮਲੇ ਚ ਦੱਸ ਦਈਏ ਜੀ ਵੀ ਕੱਲ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉੱਥੇ ਪਹੁੰਚੇ ਸਨ ਤੇ ਉਹਨਾਂ ਨੇ ਸੰਗਤ ਤੇ ਪੰਗਤ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਤੇ ਪਰ ਸਭ ਤੋਂ ਵੱਡੀ ਗੱਲ ਇਹ ਹੋਈ ਵੀ ਕੱਲ ਉਹਨਾਂ ਨੇ ਨਿਤਿਸ਼ ਕੁਮਾਰ ਦੇ ਬੜੇ ਗੁਣਗਾਨ ਕੀਤੇ। ਨਿਤਿਸ਼ ਕੁਮਾਰ ਜਦੋਂ ਭਾਜਪਾ ਦੇ ਉਲਟ ਸੀ ਉਦੋਂ ਗੱਲਾਂ ਹੋਰ ਸਨ, ਪਰ ਹੁਣ ਭਾਜਪਾ ਦੇ ਨਾਲ ਹੋਣ ਕਾਰਨ ਉਹਨਾਂ ਨੇ ਕਿਹਾ ਵੀ ਮੈਂ ਹਰੇ ਪੰਜਾਬ ਦਾ ਮੁੱਖ ਮੰਤਰੀ ਹੁੰਦੇ ਹੋਇਆ ਵੀ ਉਹੋ ਜਿਹਾ ਸੰਮੇਲਨ ਨਹੀਂ ਕਰਾ ਸਕਿਆ ਜਿਹੜੇ 350 ਸਾਲਾਂ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਜਿਹੜੇ ਜਨਮ ਦਿਨ ਦੇ ਮਨਾਏ ਜਾ ਰਹੇ ਆ ਉਹ ਬਿਹਾਰ ਸਰਕਾਰ ਨੇ ਜਿਹੇ ਜਿਹੇ ਇੰਤਜ਼ਾਮ ਕੀਤੇ ਆ ਉਹ ਬਾ ਕਮਾਲ ਆ ਜੀ ਕਹਿੰਦੇ, ਤੇ ਕਹਿੰਦੇ ਮੈਂ ਇਸ ਚੀਜ਼ ਤੋਂ ਬਹੁਤ ਪ੍ਰਭਾਵਿਤ ਤੇ ਖੁਸ਼ ਹਾਂ। ਸੋ ਕਾਫੀ ਜਿਹੜੀ ਵੱਡੀ ਗੱਲ ਹੁੰਦੀ ਹੈ ਜਦੋਂ ਇੱਕ ਦੇ ਸਟੇਟ ਦਾ ਮੁੱਖ ਮੰਤਰੀ ਦੂਜੇ ਸਟੇਟ ਨੂੰ ਇਹੋ ਜਿਹੀ ਗੱਲ ਦੀ ਸ਼ਾਬਾਸ਼ੀ ਦਿੰਦਾ। ਪਰ ਆਉਣ ਵਾਲੇ ਦਿਨਾਂ ਚ 2-4 ਦਿਨਾਂ ਚ ਸਾਨੂੰ ਪਹਿਲੀ ਗੱਲ ਤਾਂ ਪਬਲਿਕ ਪੱਧਰ ਤੇ ਇਹਦੀ ਸਾਰੀਆਂ ਅਪਡੇਟ ਮਿਲ ਜਾਣਗੀਆਂ, ਬਾਕੀ 2 ਹਫ਼ਤਿਆਂ ਬਾਅਦ ਗਿਆਨੀ ਸੰਤੋਖ ਸਿੰਘ ਜੀ ਹੋਰਾਂ ਤੋਂ ਆਪਾਂ ਹੱਡ ਬੀਤੀਆਂ ਹੀ ਇਸ ਸੰਮੇਲਨ ਬਾਰੇ ਸੁਣ ਲਾਂਗੇ ਤੇ ਫਿਰ ਪਤਾ ਲੱਗੇ ਵੀ ਵਾਕਈ ਕੀ ਇਹ ਇੱਕ ਹਾਈ ਪਿੱਚ ਦਾ ਡਰਾਮਾ ਰਿਹਾ ਜਾਂ ਇਹਦੇ ਚੋਂ ਕੁਛ ਨਿਕਲ ਕੇ ਵੀ ਆਇਆ।
ਜੀ ਸੁਬਰਾਜ ਸਾਹਿਬ, ਸਾਡੇ ਕੁਝ ਲਿਸਨਰ ਆ ਉਹਨਾਂ ਦੇ ਮੈਸੇਜ ਵੀ ਆਪਾਂ ਲੈ ਲਈਏ ਜੀ। ਨਰਵੈਰ ਸਿੰਘ ਨਵੀ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਫੇਸਬੁੱਕ ਤੇ ਇੱਕ ਵੀਡੀਓ ਵੇਖੀ ਸੀ ਜਿਸ ਵਿੱਚ ਇੱਕ ਫੌਜੀ ਨੌਜਵਾਨ ਦੀ ਆਤਮਾ ਅਜੇ ਵੀ ਭਾਰਤ ਚੀਨ ਦੀ ਸਰਹੱਦ ਤੇ ਰਾਖੀ ਕਰ ਰਹੀ ਹੈ। ਉਸ ਨੂੰ ਆਮ ਫੌਜੀ ਵਾਂਗ ਤਨਖਾਹ, ਤਰੱਕੀ ਤੇ ਛੁੱਟੀ ਵੀ ਦਿੱਤੀ ਜਾਂਦੀ ਹੈ ਤੇ ਉਸਦਾ ਮੰਦਿਰ ਵੀ ਬਣਾਇਆ ਹੋਇਆ ਵਾ, ਵੀ ਇਸ ਦੇ ਵਿੱਚ ਕੀ ਸੱਚਾਈ ਹੋ ਸਕਦੀ ਆ?
ਪਹਿਲੀ ਗੱਲ ਤਾਂ ਇੱਕੋ ਸ਼ਬਦ ਆ ਜੀ, ਇਟ ਹੈਪਨਸ ਓਨਲੀ ਇਨ ਇੰਡੀਆ ਵਾਲੀ ਤੁਸੀਂ ਜੇ ਕਹਾਵਤ ਤੇ ਲਾਗੂ ਕਰੋਗੇ ਤਾਂ ਉਹ ਸਾਰਾ ਕੁਛ ਹੀ ਆਪਦਾ ਜਵਾਬ ਦੇ ਦੂਗੀ ਇਸ ਗੱਲ ਦੇ ਵਿੱਚ। ਇਸ ਚ ਜਵਾਬ ਮਿਲ ਜਾਂਦਾ ਵੀ ਇਹਦੀਆਂ ਚੀਜ਼ਾਂ ਭਾਰਤ ਦੇ ਵਿੱਚ ਹੀ ਹੋ ਸਕਦੀਆਂ। ਬੜੀ ਇਹਦੇ ਲਈ ਨਾ ਕਿਸੇ ਬੰਦੇ ਨੇ ਇੱਕ ਛੋਟੀ ਜਿਹੀ ਵੀਡੀਓ ਬਣਾਈ ਹੋਈ ਆ ਉਹ ਯੂਟਿਊਬ ਦੇ ਉੱਤੇ, ਉਹਨੂੰ ਮੈਨੂੰ ਲੱਖਾਂ ਕੀ ਮਿਲੀਅਨ ਲੋਕ ਦੇਖ ਗਏ ਆ ਤੇ ਤੁਸੀਂ ਵੀ ਜ਼ਰੂਰ ਲੱਭਿਓ, ਇਹੀ ਸ਼ਾਇਦ ਨਾਂ ਦੇ ਉੱਤੇ ਆ ਇਟ ਹੈਪਨਸ ਓਨਲੀ ਇਨ ਇੰਡੀਆ। ਤਾਂ ਉਹ ਉਸ ਵੀਡੀਓ ਦੇ ਵਿੱਚ ਨਾ ਉਹਨੇ ਨਿੱਕੀਆਂ ਨਿੱਕੀਆਂ ਫੋਟੋਆਂ ਇਕੱਠੀਆਂ ਕਰਕੇ 5-7 ਮਿੰਟ ਦੀ ਕਲਿੱਪ ਬਣਾਏ ਹੋਏ ਆ ਜੀ, ਜਿਹ ਚ ਉਹਨੇ ਦਿਖਾਇਆ ਵੀ ਇਹ ਚੀਜ਼ਾਂ ਭਾਰਤ ਦੇ ਵਿੱਚ ਹੀ ਹੋ ਰਹੀਆਂ ਤੇ ਉਹਦੇ ਚ ਬਹੁਤ ਸਾਰੀਆਂ ਹਾਸੋਹੀਣੀਆਂ ਗੱਲਾਂ ਵੀ ਇੱਕ ਹੈਲੀਕਾਪਟਰ ਇੱਕ ਜਹਾਜ਼ ਆ ਜਿਹੜਾ ਉਹ ਉੱਡਣ ਲਈ ਤਿਆਰ ਖੜਾ ਤੇ ਪਰ ਉਹਦੇ ਥੱਲੇ ਬੈਠਾ ਪੰਡਿਤ ਜਿਹੜਾ ਜੱਗ ਕਰ ਰਿਹਾ ਤੇ ਨਾਰੀਅਲ ਭੰਨ ਰਿਹਾ, ਤਾਂ ਉਹ ਕਿਤੇ ਨਾ ਕਿਤੇ ਵਿਗਿਆਨ ਦੀ ਤੇ ਤਕਨੀਕ ਦੀ ਜਿਹੜੀ ਉਹ ਧੱਜੀਆਂ ਉਡਾਉਂਦੇ ਹੋਏ ਉੱਥੇ ਉਹਨਾਂ ਵੀਡੀਓ ਚ ਦਿਖਾਇਆ ਗਿਆ ਵੀ ਕਿਵੇਂ ਕਿਵੇਂ ਕਿੱਥੇ ਕਿੱਥੇ ਜਾ ਕੇ ਕੀ ਕੀ ਕਰਦੇ ਆ। ਸੋ ਬਿਲਕੁਲ ਜੀ ਇਹ ਅੱਜ ਸ਼ਾਇਦ ਤੁਹਾਡੀ ਨਜ਼ਰੇ ਅੱਜ ਪਈ ਹੋਵੇ ਪਰ ਇਹ ਹਰ ਸਾਲ ਚਰਚਾ ਚ ਆਉਂਦੀ ਆ ਜੀ, ਇਹ ਖਬਰ ਹਰ ਸਾਲ ਇਹ ਕੀਤਾ ਜਾਂਦਾ ਉਹ ਫੌਜੀ ਲਈ ਬਕਾਇਦਾ ਜਹਾ ਆਪਣੀ ਜਦੋਂ ਛੁੱਟੀਆਂ ਆਉਂਦੀਆਂ ਆਉਂਦੀਆਂ ਸਾਲ ਤੋਂ ਤਾਂ ਬਕਾਇਦਾ ਉਹਦੇ ਲਈ ਇੱਕ ਕਟਾਈ ਜਾਂਦੀ ਆ, ਟਿਕਟ ਕਟਾਈ ਜਾਂਦੀ ਆ, ਉਹਦਾ ਟਰੰਕ ਉਵੇਂ ਜਿਹਾ ਚੱਕ ਕੇ ਲਿਆ ਕੇ ਟ੍ਰੇਨ ਦੇ ਵਿੱਚ ਇੱਕ ਹੋਰ ਫੌਜੀ ਨਾਲ ਆਉਂਦਾ ਜੀ ਤੇ ਉਹ ਟਰੰਕ ਲਿਆ ਕੇ ਇੱਕ ਖਾਲੀ ਸੀਟ ਦੇ ਨਾਲ ਬੈਠ ਕੇ ਉਹ ਫੌਜੀ ਉਹਦੇ ਪਿੰਡ ਉਹਦਾ ਟਰੰਕ ਛੱਡ ਕੇ ਜਾਂਦਾ, ਫਿਰ ਛੁੱਟੀਆਂ ਤੋਂ ਬਾਅਦ ਇਵੇਂ ਜਿਹੀ ਹੀ ਉਹਨੂੰ ਫੌਜੀ ਨੂੰ ਲੈ ਕੇ ਜਾਂਦੇ ਆ ਜੀ ਤੇ ਇਹ ਗੱਲਾਂ ਕਾਫੀ ਲੰਮੇ ਚਿਰ ਤੋਂ ਚੱਲ ਰਹੀਆਂ ਤੇ ਕਹਿੰਦੇ ਆ ਜੀ ਵੀ ਉੱਥੇ ਜਦੋਂ ਫੌਜ ਦੇ ਵਿੱਚ ਉਹਦੀ ਕਾਫੀ ਸਟੋਰੀ ਵੀ ਆਉਂਦੀ ਆ ਜੀ, ਤੁਸੀਂ ਪੜ੍ਹੀ ਹੋਣੀ ਤਕਰੀਬਨ ਸਾਰਿਆਂ ਨੇ। ਪਰ ਦੇਖੋ ਇਹ ਮੰਨਣ ਤੇ ਗੱਲ ਆ, ਬਹੁਤ ਸਾਰੇ ਲੋਕ ਵਿਸ਼ਵਾਸ ਕਰਦੇ ਆ ਸਿੱਖ ਧਰਮ ਦੇ ਵਿੱਚ, ਕਿਤੇ ਨਾ ਕਿਤੇ ਬਹੁਤ ਸਾਰੇ ਜੇ ਪ੍ਰਚਾਰਕਾਂ ਦੀਆਂ ਗੱਲਾਂ ਸੁਣਦੇ ਆ ਤੇ ਉਹਦੇ ਚ ਵੀ ਤੁਹਾਡੇ ਲਈ ਦੁਚਿੱਤੀ ਖੜੀ ਹੁੰਦੀ ਆ। ਪਰ ਮੈਂ ਇੱਥੇ ਇਹ ਕਹੂੰਗਾ ਜੀ, ਤੋਂ ਆਪੋ ਆਪਣੇ ਪਰਸਨਲ ਵਿਚਾਰ ਆ ਜੀ, ਅਸੀਂ ਕਿਸੇ ਕੰਟਰੋਵਰਸੀ ਚ ਨਹੀਂ ਪੈਣਾ ਚਾਹੁੰਦੇ, ਕਿਉਂਕਿ ਮੈਂ ਦੇਖਿਆ ਬਹੁਤ ਸਾਰੇ ਵੱਡੇ ਵੱਡੇ ਪ੍ਰਚਾਰਕਾਂ ਨੇ ਵੀ ਇਸ ਚੀਜ਼ ਨੂੰ ਮੰਨਿਆ ਵੀ ਭਾਈ ਆਤਮਾ ਪਰਮਾਤਮਾ ਭੂਤ ਪ੍ਰੇਤ ਇਹ ਚੀਜ਼ਾਂ ਹੁੰਦੀਆਂ। ਪਰ ਮੈਂ ਆਪਣੇ ਪਰਸਨਲ ਪੱਧਰ ਤੇ ਜੇ ਗੱਲ ਕਰਾਂ, ਮੈਂ ਇਹਨਾਂ ਤੋਂ ਕਾਫੀ ਮੁਨਕਰ ਹਾਂ ਜੀ, ਮੈਂ ਇਹਨਾਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦਾ। ਮੇਰੇ ਹਿਸਾਬ ਨਾਲ ਇੱਕ ਦੀ ਹੋਂਦ ਆ, ਮੈਂ ਇੱਕ ਦੀ ਹੋਂਦ ਚ ਵਿਸ਼ਵਾਸ ਕਰਦਾ ਤੇ ਸਦਾ ਕਰਦਾ ਰਹੂੰਗਾ, ਉਸ ਤੋਂ ਵੱਧ ਕੇ ਮੈਂ ਨਹੀਂ ਕੁਛ ਵੀ ਕਰਦਾ। ਪਰ ਕੁੱਲ ਮਿਲਾ ਕੇ ਸਾਡੇ ਲੋਕਾਂ ਨੂੰ ਜਿਹੜੀਆਂ ਚੀਜ਼ਾਂ ਦੀ ਉਦਾਹਰਣ ਹੋਰ ਬਹੁਤ ਸਾਰੇ ਰੂਪਾਂ ਚ ਪੇਸ਼ ਕਰਨੀ ਚਾਹੀਦੀ ਆ, ਇਹੋ ਜਿਹੀਆਂ ਚੀਜ਼ਾਂ ਚ ਜੇ ਅਸੀਂ ਗੁਰੇਜ਼ ਕਰੀਏ ਤਾਂ ਜ਼ਿਆਦਾ ਚੰਗਾ
ਜੀ। ਸੋ ਬਰਾੜ ਸਾਹਿਬ ਅੱਗੇ ਸੋਨੂ ਨਈਅਰ ਉਹਨਾਂ ਨੇ ਪੁੱਛਿਆ ਵਾ ਜੀ, ਕਹਿੰਦੇ ਕਿ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਕਿ ਜਿਹੜੀ ਆਨਲਾਈਨ ਵੋਟਿੰਗ ਬਾਰੇ ਤੁਹਾਨੂੰ ਪੁੱਛ ਰਹੇ ਆ ਜੀ, ਕਹਿੰਦੇ ਕਿ NRI ਇੰਡੀਅਨ ਪਾਸਪੋਰਟ ਹੋਲਡਰ ਆਪਣੀ ਵੋਟਰ ਰਜਿਸਟਰ ਕਰ ਸਕਦੇ ਆ ਇੱਥੇ ਆਨਲਾਈਨ, ਜਾਂ ਫਿਰ ਇੰਡੀਆ ਚ ਉਹਨਾਂ ਦੇ ਘਰ ਵਾਲੇ ਉਹਨਾਂ ਦੇ ਪਾਸਪੋਰਟ ਤੇ ਵੀਜ਼ਾ ਕਾਪੀ ਦੇ ਨਾਲ NRI ਵੋਟ ਬਣਾ ਸਕਦੇ ਆ। ਇਲੈਕਸ਼ਨ ਕਮਿਸ਼ਨ ਇਸ ਕੰਮ ਤੇ ਵੀ ਕਹਿੰਦੇ ਕੰਮ ਕਰ ਰਿਹਾ ਵਾ ਤੇ ਆਈ ਥਿੰਕ ਕਹਿੰਦੇ 7 ਅਕਤੂਬਰ ਤੱਕ ਇਹ ਪ੍ਰੋਸੈਸ ਕੰਪਲੀਟ ਹੋ ਜੂਗਾ। ਨਾਲ ਉਹਨਾਂ ਨੇ ਵੈਬਸਾਈਟ ਦਾ ਵੀ ਦੱਸਿਆ ਵਾ ਵੀ ਜੇ ਕਿਸੇ ਨੂੰ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਆ ਤਾਂ
ਜੀ। ਬਿਲਕੁਲ, ਬਹੁਤ ਅਹਿਮ ਮੁੱਦਾ ਜੀ, ਇਹਨੂੰ ਕਿਸੇ ਦਿਨ ਅਸੀਂ ਪੂਰੇ ਰੇਡੀਓ ਤੇ ਲੈ ਕੇ ਆਵਾਂਗੇ। ਮੈਂ ਵੇਟ ਹੀ ਕਰ ਰਿਹਾ ਸੀ 1 ਅਕਤੂਬਰ ਤੱਕ ਦੀ ਵੀ, ਜਦੋਂ ਤੱਕ ਉਹ ਕਲੀਅਰ ਇੰਸਟਰਕਸ਼ਨਾਂ ਨਹੀਂ ਦੇ ਦਿੰਦੇ ਉਹਨਾਂ ਚ, ਇੱਕ ਮੈਂ ਨਹੀਂ ਚਾਹੁੰਦਾ ਵੀ ਅਧੂਰੀ ਗੱਲ ਆਪਾਂ ਰੇਡੀਓ ਤੇ ਕਰੀਏ, ਤਾਂ ਕਿ ਕਈ ਵਾਰੀ ਲੋਕ ਹੁੰਦਾ ਕਿ ਅਧੂਰੀ ਜਾਣਕਾਰੀ ਲੈ ਕੇ ਤੇ ਫਿਰ ਉਹ ਚੱਕਰਾਂ ਦੇ ਵਿੱਚ ਪੈ ਜਾਂਦੇ ਆ। ਸੋ ਪੂਰਨ ਜਾਣਕਾਰੀ ਲਈ ਅਸੀਂ ਵੇਟ ਕਰ ਰਹੇ ਸੀ ਵੀ ਇਹ ਇੱਕ ਸਿਸਟਮ ਕ੍ਰੀਏਟ ਕੀਤਾ ਜਾ ਰਿਹਾ, ਉਹ ਸਿਸਟਮ ਕ੍ਰੀਏਟ ਹੋਣ ਤੋਂ ਬਾਅਦ ਜਿਹੜੀਆਂ ਕਲੀਅਰ ਕੱਟ ਇੰਸਟਰਕਸ਼ਨਾਂ 7 ਅਕਤੂਬਰ ਜਿਵੇਂ ਇਹਨਾਂ ਨੇ ਤਰੀਕ ਦਿੱਤੀ ਆ ਜਾਂ ਅਕਤੂਬਰ ਦੇ ਵਿੱਚ ਹੀ ਮੈਨੂੰ ਪਤਾ ਲੱਗਿਆ ਸੀ ਉਹ ਆਉਣਗੀਆਂ, ਤੇ ਉਦੋਂ ਬਾਅਦ ਆਪਾਂ ਜ਼ਰੂਰ ਸਾਰਿਆਂ ਨਾਲ ਸਾਂਝੀਆਂ ਕਰਾਂਗੇ ਵੀ ਜਿਹੜੇ ਕਿਵੇਂ ਵੋਟ ਪਾ ਸਕਦੇ ਆ। ਪਰ ਮੈਂ ਇੱਥੇ ਦੱਸ ਦਿਆਂ ਜੀ ਵੀ ਜਿਹੜੇ ਲੋਕਾਂ ਨੇ ਅਸੀਂ ਸਿਟੀਜ਼ਨਸ਼ਿਪ ਲੈ ਲਈ ਆ ਮੈਨੂੰ ਲੱਗਦਾ ਉਹਨਾਂ ਲਈ ਨਹੀਂ ਇਹ ਹੋਵੇਗਾ, ਇਹਦੇ ਚ ਚਾਹੇ OCI ਹੋਵੇ, ਪਰ ਇਹਦੀਆਂ ਹਜੇ ਕਲੀਅਰ ਇੰਸਟਰਕਸ਼ਨਾਂ ਲਈ ਮੈਂ ਵੇਟ ਕਰ ਰਿਹਾ। ਇਹ ਪਰਮਾਨੈਂਟ ਰੈਜੀਡੈਂਸ ਲਈ ਹੀ, ਜਿਨ੍ਹਾਂ ਕੋਲ ਹਜੇ ਭਾਰਤੀ ਪਾਸਪੋਰਟ ਆ ਸ਼ਾਇਦ ਮੈਨੂੰ ਲੱਗਦਾ ਉਹਨਾਂ ਲਈ ਹੀ ਜਿਹੜੇ ਨਾਨ ਰੈਜੀਡੈਂਸ਼ੀਅਲ ਇੰਡੀਅਨ ਦਾ ਜਿਹੜਾ ਰੁਤਬਾ ਹਜੇ ਕਾਇਮ ਆ
ਜੀ। ਸੋ ਬਰਾੜ ਸਰ ਅਗਲੀ ਗੱਲ ਆਪਾਂ ਕਰਦੇ ਆ ਅਮੀਰਾਂ ਦੀ ਗੱਲ, ਉਹ ਕਿਹੜੇ 48 ਅਮੀਰ ਆ, 48 ਅਮੀਰ ਆ ਜੋ ਕਿ ਇਸ ਲਿਸਟ ਦੇ ਵਿੱਚ ਆ ਚੁੱਕੇ ਆ, ਤੇ ਇਹ ਕੀ ਕਾਹਦੀ ਅਮੀਰੀ ਦੀ ਗੱਲ ਹੋ ਰਹੀ ਆ?
ਦੇਖੋ ਜੀ, ਸੰਸਾਰ ਆ ਜਿਹੜਾ ਉਹ ਵਿਚਾਰਾਂ ਦੀ ਅਮੀਰੀ ਨੂੰ ਬਹੁਤ ਘੱਟ ਮੰਨਦਾ, ਤੁਹਾਡੇ ਆਚਾਰ ਵਿਹਾਰ ਦੀ ਅਮੀਰੀ ਨੂੰ ਬਹੁਤ ਘੱਟ ਮੰਨਦਾ। ਆਚਾਰ ਵਿਹਾਰ ਦੇ ਅਮੀਰ ਬਹੁਤ ਘੱਟ ਲੋਕ ਹੋਏ ਆ, ਜੇ ਹੋਏ ਆ ਤਾਂ ਉਹਨਾਂ ਦੀ ਉਂਗਲਾਂ ਦੀ ਗਿਣਤੀ ਗਿਣੀ ਜਾਂਦੀ ਆ। ਜੇ ਹੁਣ ਅਚਨਚੇਤ ਮੈਂ ਤੁਹਾਨੂੰ ਸਵਾਲ ਕਰਾਂ ਵੀ ਤੁਸੀਂ ਆਚਾਰ ਵਿਚਾਰ ਦਾ ਅਮੀਰ ਬੰਦੇ ਦਾ ਨਾਂ ਲਓ, ਤਾਂ ਤੁਸੀਂ ਝਿਜਕ ਕੇ ਜੇ ਉਂਗਲਾਂ ਦੇ ਲੱਗ ਜਾਓਗੇ ਭਗਤ ਪੂਰਨ ਸਿੰਘ, ਭਗਤ ਸਿੰਘ ਜਾਂ ਏਦਾਂ ਕਰਕੇ ਤੁਸੀਂ ਗੱਲ ਵੱਧ ਤੋਂ ਵੱਧ, ਫੇਰ ਅਖੀਰ ਸਾਡੇ ਗੁਰੂਆਂ ਨੂੰ ਤਾਂ ਅਸੀਂ ਪ੍ਰਮਾਣ ਦੇ ਹੀ ਨਹੀਂ ਸਕਦੇ, ਉਹਨਾਂ ਦਾ ਤਾਂ ਅਸੀਂ ਇਸ ਕੈਟਾਗਰੀ ਚ ਲਿਆ ਕੇ ਉਹਨਾਂ ਦਾ ਕੱਦ ਨਹੀਂ ਛੋਟਾ ਕਰਨਾ ਚਾਹੁੰਦੇ, ਉਹ ਤਾਂ ਇੱਕ ਵੱਖਰੀ ਕੈਟਾਗਰੀ ਸੀ। ਪਰ ਜੇ ਆਮ ਲੋਕਾਂ ਦੀ ਕੈਟਾਗਰੀ ਚ ਮੈਂ ਗੱਲ ਕਰਾਂ ਤਾਂ ਉਹ ਚ ਆਚਾਰ ਵਿਹਾਰ ਦੀਆਂ ਜੋ ਗੱਲਾਂ ਹੋਣਗੀਆਂ ਤਾਂ ਉਹ ਸਾਡੀਆਂ ਉਂਗਲਾਂ ਦੇ ਉੱਤੇ ਗਿਣਤੀ ਗਿਣਨ ਵਾਲੀ ਗੱਲ ਆ ਜੀ, ਸਾਡੇ ਤੋਂ ਗਿਣੇ ਨਹੀਂ ਜਾਣੇ, ਸਾਡੇ ਤੋਂ 2-4 ਨਾਂ ਹੀ ਲੈ ਜਾਣਗੇ। ਹੁਣ ਜੇ ਪ੍ਰਧਾਨ ਮੰਤਰੀਆਂ ਦੀ ਗੱਲ ਕਰਦੇ ਹਾਂ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆਉਂਦੇ ਆ, ਹੁਣ ਦੇਸ਼ ਦਾ ਪ੍ਰਧਾਨ ਮੰਤਰੀ ਉਹ ਕਿਵੇਂ ਬਣਦਾ? ਉਹ ਬਣਦਾ ਤਾਂ ਹੀ ਹੈ ਨਾ ਜੇ ਉਹਨੂੰ ਲੋਕ ਚਾਹੁੰਦੇ ਆ, ਲੋਕ ਚ ਉਹਨੂੰ ਵੋਟ ਪਾ ਕੇ ਜਿਤਾ ਕੇ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਂਦੇ ਆ, ਠੀਕ ਹੈ ਨਾ? ਪਰ ਉਹਨੂੰ ਉਹਦੀ ਜਿਹੜੀ ਉਹਦਾ ਜਿਹੜਾ ਉਹਦੀ ਅਸਲੀਅਤ ਹੁੰਦੀ ਆ ਜਾਂ ਜਿਹੜੀ ਉਹਦੇ ਬਾਰੇ ਨਾ ਚਾਹੁਣ ਵਾਲੇ ਜਾਂ ਅਸਲੀ ਗੱਲਾਂ ਹੁੰਦੀਆਂ ਉਹ ਬਹੁਤ ਕਿਤੇ ਜਾ ਕੇ ਵੱਖਰੀਆਂ ਹੁੰਦੀਆਂ, ਉਹਦਾ ਇੱਕ ਵੱਖਰਾ ਇੱਕ ਪੱਖ ਹੁੰਦਾ। ਜਿਵੇਂ ਹੁਣ ਮੰਨ ਲਓ 4 ਦਿਨਾਂ ਨੂੰ ਸਾਡੇ ਸਕੂਲਾਂ ਦੇ ਵਿੱਚ ਬੱਚਿਆਂ ਵਾਲ ਨੂੰ ਜਿਹੜਾ ਨਰਿੰਦਰ ਮੋਦੀ ਬਾਰੇ ਪੜ੍ਹਾਇਆ ਜਾਊਗਾ ਤਾਂ ਉਹ ਇੱਕ ਬਹੁਤ ਹੀ ਉਹਦੇ ਚ ਪੋਜ਼ਿਟਿਵ ਪੱਖ ਉਹਨਾਂ ਦਾ ਦਿਖਾਇਆ ਜਾਊਗਾ, ਤੇ ਉਹਨਾਂ ਨੂੰ ਸਾਡੇ ਬੱਚੇ ਜਿਹੜੇ ਬਚਪਨ ਤੋਂ ਗਰੋ ਹੋ ਕੇ ਜੇ ਜੇ ਹਿਸਟਰੀ ਪੜ੍ਹ ਕੇ ਅੱਗੇ ਆਉਣਗੇ, ਜਿਵੇਂ ਚਾਚਾ ਨਹਿਰੂ ਦੇ ਬਾਰੇ ਗੱਲਾਂ ਕਰਦੇ ਆ ਉਹਨੂੰ ਸਦਾ ਹੀ ਚਾਚਾ ਕਹਿੰਦੇ ਆ ਜਾਂ ਹੋਰ ਕਰਦੇ ਆ, ਤਾਂ ਉਹ ਚੀਜ਼ਾਂ ਇੰਦਰਾ ਗਾਂਧੀ ਦੇ ਮਾਮਲੇ ਚ ਆ ਜਾਓ ਚਾਹੇ ਰਾਜੀਵ ਗਾਂਧੀ ਦੇ ਮਾਮਲੇ ਚ ਆ ਜਾਓ, ਉਹ ਇੱਕ ਸਿਲੇਬਸਾਂ ਦੇ ਵਿੱਚ ਪ੍ਰੀ ਪਲਾਨ ਜਿਹੜੀਆਂ ਚੀਜ਼ਾਂ ਬੱਚਿਆਂ ਨੂੰ ਪੜ੍ਹਾਈਆਂ ਜਾਂਦੀਆਂ ਉਹ ਇੱਕ ਵੱਖਰਾ ਪਹਿਲੂ ਆ। ਪਰ ਉਹਦਾ ਇੱਕ ਦੂਜਾ ਪੱਖ ਵੀ ਆ ਜਿਹੜਾ ਇਤਿਹਾਸ ਦੇ ਵਿੱਚ ਪੜਿਆ ਭਾਲਿਆ ਤਾਂ ਜਾ ਸਕਦਾ, ਜਗਿਆਸੂ ਲੋਕ ਉਹ ਚੀਜ਼ਾਂ ਲੱਭ ਲੈਂਦੇ ਆ, ਅੱਜ ਵੀ ਲੱਭ ਲੈਂਦੇ ਆ ਵੀ ਭਾਈ ਮੋਦੀ ਦੇ ਉੱਤੇ ਆਹ ਦਾਗ ਵੀ ਲੱਗਿਆ ਸੀ, ਇੰਦਰਾ ਗਾਂਧੀ ਤੇ ਆਹ ਦਾਗ ਲੱਗਿਆ ਸੀ, ਨਹਿਰੂ ਆਹ ਕੁਛ ਕਰਦਾ ਹੁੰਦਾ ਸੀ, ਤਾਂ ਉਹ ਇੱਕ ਦੂਜਾ ਪੱਖ ਸੀ। ਜੇ ਆਚਾਰ ਵਿਚਾਰ ਦੇ ਮਾਮਲੇ ਚ ਹੁਣ ਤੱਕ ਦੇ ਹੋਏ ਪ੍ਰਧਾਨ ਮੰਤਰੀਆਂ ਤੇ ਨਿਗਾਹ ਮਾਰੀਏ ਤਾਂ ਮੇਰੇ ਹਿਸਾਬ ਨਾਲ ਕੱਲਾ ਲਾਲ ਬਹਾਦਰ ਸ਼ਾਸਤਰੀ ਬਚ ਜਾਂਦਾ, ਜਿਹਨੂੰ ਜਿਹਦੇ ਪ੍ਰਤੀ ਸਾਨੂੰ ਸਾਡੀ ਇੱਕ ਸ਼ਰਧਾ ਨਾਲ ਸਾਡਾ ਸਿਰ ਝੁਕਦਾ ਵੀ ਉਸ ਬੰਦੇ ਨੇ ਜਿੰਨਾ ਕੁ ਆਪਦੇ ਟਾਈਮ ਚ ਕੰਮ ਕੀਤਾ ਜਾਂ ਜਿਹੜੀਆਂ ਗੱਲਾਂ ਕੀਤੀਆਂ ਉਹ ਅੱਜ ਵੀ ਯਾਦ ਆ ਸਾਡੇ, ਪਰ ਕੀ ਉਹ ਉਹਨਾਂ ਨੂੰ ਉਨਾ ਬਣਦਾ ਰੁਤਬਾ ਮਾਣ ਸਤਿਕਾਰ ਮਿਲਿਆ? ਨਹੀਂ ਮਿਲਿਆ, ਕਿਉਂਕਿ ਉਹ ਉਨੇ ਡਰਾਮੇਬਾਜ਼ ਨਹੀਂ ਸੀ, ਉਹਨਾਂ ਨੇ ਉਹਨਾਂ ਚੀਜ਼ਾਂ ਤੇ ਜ਼ੋਰ ਨਹੀਂ ਦਿੱਤਾ ਜਿਨ੍ਹਾਂ ਚ ਹਿਸਟਰੀ ਚ ਉਹਨਾਂ ਦੀਆਂ ਪੈੜਾਂ ਵੱਧ ਹੋ ਜਾਣ ਤੇ ਕੰਮ ਘੱਟ ਕੀਤਾ ਜਾਵੇ। ਸੋ ਇਸ ਕਰਕੇ ਮੇਰਾ ਕਹਿਣ ਦਾ ਮਤਲਬ ਅਮੀਰੀ ਆ ਜਿਹੜੀ ਆਚਾਰ ਵਿਹਾਰ ਦੀ ਅਮੀਰੀ ਨੂੰ ਕੁਛ ਨਹੀਂ ਮੰਨਿਆ ਜਾ ਰਿਹਾ ਅੱਜ ਕੱਲ, ਅਮੀਰੀ ਪੈਸੇ ਦੀ ਮੰਨੀ ਜਾ ਰਹੀ ਆ ਤੇ ਪੈਸੇ ਦੇ ਮਾਮਲੇ ਦੇ ਵਿੱਚ ਉਹ ਚੁਟਕਲਾ ਚੱਲ ਰਿਹਾ ਜੀ ਸਾਰੇ ਲੋਕਾਂ ਨੂੰ ਵੀ ਅੱਜ ਕੱਲ ਦੇ ਮਾਂ ਬਾਪ ਵੀ ਜਿਹੜੇ ਕਨਫਿਊਜ਼ ਆ ਵੀ ਉਹ ਆਪਣੇ ਬੱਚੇ ਨੂੰ ਕੀ ਬਣਾਉਣ। ਉਹ ਕਹਿੰਦੇ ਵੀ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਬੱਚੇ ਨੂੰ MBBS ਜਾਂ ਇੰਜੀਨੀਅਰਿੰਗ ਦੀ ਡਿਗਰੀ ਚ ਹਿੱਸਾ ਦਵਾਈਏ ਕਿ ਬੱਚੇ ਨੂੰ ਉੱਥੇ ਸਾਧਾਂ ਦੇ ਡੇਰੇ ਚ ਛੱਡਿਆਈਏ, ਤੇ ਕਿਉਂਕਿ ਕੱਲ ਨੂੰ ਸਾਧਾਂ ਦੇ ਡੇਰੇ ਛੱਡਿਆ ਤਾਂ ਰਾਮਦੇਵ ਵੀ ਬਣ ਸਕਦਾ, ਇੰਜੀਨੀਅਰ ਤਾਂ ਲੱਖਾਂ ਤੁਰੇ ਫਿਰਦੇ ਇੱਥੇ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਉਦਾਹਰਨਾਂ ਵੀ ਕੀ ਕਹਿੰਦੇ ਉਹਦੇ ਅੱਖ ਨੂੰ ਬੱਚੇ ਨੂੰ ਨੌਵੀਂ ਫੇਲ ਹੀ ਰੱਖੀਏ ਵੀ ਤਾਂ ਕਿ ਉਹ ਬਿਹਾਰ ਦਾ ਮੰਤਰੀ ਤੱਕ ਬਣ ਸਕਦੇ ਆ। ਇਹ ਚੀਜ਼ਾਂ ਵੀ ਲਾਲੂ ਦੇ ਜਵਾਕਾਂ ਦੇ ਉੱਤੇ ਆਉਂਦੀਆਂ। ਸੋ ਕਾਫੀ ਇਹ ਬਹੁਤ ਸੋਸ਼ਲ ਮੀਡੀਆ ਤੇ ਚੱਲੇ ਚੁਟਕਲਿਆਂ ਦੇ ਵਿੱਚ ਦੀਆਂ ਗੱਲਾਂ। ਸੋ ਇਸ ਕਰਕੇ ਜਿਹੜੇ ਅਮੀਰਾਂ ਦੀ ਲਿਸਟ ਹੈ, ਅਮੀਰਾਂ ਦੀ ਲਿਸਟ ਜਿਨ੍ਹਾਂ ਕੋਲ ਪੈਸਾ, ਪੈਸੇ ਦੀ ਅਮੀਰੀ ਆ, ਜਿਨ੍ਹਾਂ ਕੋਲ ਸਾਧਨਾਂ ਦੀ ਅਮੀਰੀ ਆ, ਉਹ ਅਮੀਰਾਂ ਦੀ ਲਿਸਟ ਜਾਰੀ ਹੋਈ ਹੈ ਤੇ ਆਏ ਸਾਲ ਹੀ ਜਿਹੜੇ ਫੋਬਸ ਜਿਹੜਾ ਰਸਾਲਾ ਉਹ ਇਹ ਰਿਲੀਜ਼ ਕਰਦਾ ਹੁੰਦਾ ਜੀ, ਤੇ ਉਹਦੇ ਚ ਮੁਕੇਸ਼ ਅੰਬਾਨੀ ਫੇਰ ਪਹਿਲੇ ਨੰਬਰ ਦੇ ਉੱਤੇ ਆ ਜੀ, ਉਹ ਕਈ ਸਾਲਾਂ ਤੋਂ ਪਹਿਲੇ ਨੰਬਰ ਦੇ ਉੱਤੇ ਸਥਾਪਿਤ ਆ। ਪਰ ਮੈਨੂੰ ਇਸ ਜਿਹੜੀ ਸਾਰੀ ਜਿਹੜੀ ਗਰੁੱਪ ਲਿਸਟ ਆ ਉਸ ਲਿਸਟ ਦੇ ਵਿੱਚ ਜਿਹੜੇ ਭਾਰਤੀਆਂ ਦੇ ਜਿਹੜੇ ਨਾਂ ਅੱਡੋ ਅੱਡ ਦੱਸੇ ਗਏ ਵੀ ਕਿਹੜੇ ਕਿਹੜੇ ਨਾਂ ਤਾਂ ਉਹ 48 ਦੇ ਵਿੱਚੋਂ ਕਿਹੜੇ ਕਿਹੜੇ ਨਾਂ ਆਉਂਦੇ ਆ ਨੰਬਰ ਦੇ ਉੱਤੇ, ਪਰ ਜਿਹੜੀ ਉਹਦੇ ਚ ਮੈਨੂੰ ਹੈਰਾਨ ਕਰਨ ਵਾਲੇ ਦੋ ਕੁ ਨਾਂ ਲੱਗਦੇ ਆ। ਇੱਕ ਤਾਂ ਮੈਨੂੰ ਤਰਸ ਆਉਂਦਾ ਟੀਨਾ ਅੰਬਾਨੀ ਤੇ, ਬੜੀ ਵਧੀਆ ਫਿਲਮ ਸਟਾਰ ਸੀ ਜੀ ਤੇ ਬਹੁਤ ਵਧੀਆ ਉਹਨੇ ਆਪਣੇ ਟਾਈਮ ਦੇ ਵਿੱਚ ਧੁੰਮਾਂ ਪਾਈਆਂ ਤੇ ਉਹਨੇ ਮੁਕੇਸ਼ ਅੰਬਾਨੀ ਦੇ ਛੋਟੇ ਭਰਾ ਅਨਿਲ ਅੰਬਾਨੀ ਨਾਲ ਜਿਹੜਾ ਵਿਆਹ ਕਰਵਾਇਆ, ਧੀਰੂ ਭਾਈ ਅੰਬਾਨੀ ਦੇ ਘਰੇ ਨੂੰਹ ਬਣ ਕੇ ਗਈ, ਪਰ ਇੱਕ ਗਲਤ ਡਿਸੀਜ਼ਨ ਉਹਨਾਂ ਦਾ ਅੱਜ ਇਸ ਲਿਸਟ ਦੇ ਵਿੱਚ ਦੱਸ ਰਿਹਾ ਵੀ ਉਹਨਾਂ ਨੇ ਲਾ ਕੇ ਨਹੀਂ ਖਾਧੀ ਆਪਦੇ ਪਰਿਵਾਰ ਦੇ ਵਿੱਚ। ਧੀਰੂ ਭਾਈ ਅੰਬਾਨੀ ਜਿੰਨਾ ਚਿਕ ਜਿਉਂਦਾ ਰਿਹਾ ਉਹਨਾਂ ਚ ਇੱਕ ਕਿਆ ਬਾਤ ਸੀ, ਪਰ ਜਦੋਂ ਧੀਰੂ ਭਾਈ ਅੰਬਾਨੀ ਚੱਲ ਗਿਆ ਤੇ ਉਦੋਂ ਬਾਅਦ ਜ਼ਿਆਦਾ ਦੋਸ਼ ਆ ਜਿਹੜਾ ਉਹ ਟੀਨਾ ਅੰਬਾਨੀ ਤੇ ਆਉਂਦਾ ਸੀ ਵੀ ਉਹਨਾਂ ਨੇ ਜਿਹੜੀ ਇਹ ਅੱਡ ਹੋਣ ਦੀ ਭੂਮਿਕਾ ਨਿਭਾਈ। ਕਹਿੰਦੇ ਉਹਨਾਂ ਨੇ ਕਿਉਂਕਿ ਅਕਸਰ ਹੀ ਘਰਾਂ 'ਚ ਇਹ ਹੁੰਦਾ ਵੀ ਇੱਕ ਭਰਾ ਦੂਜੇ ਦੇ ਘਰ ਵਾਲੀ ਕਹੀ ਜਾਂਦੀ ਹੈ ਲੈ ਕੰਮ ਤੂੰ ਕਰੇ ਸਾਰਾ ਦਿਨ, ਸਾਰਾ ਤੇ ਖਾਈਆ ਉਹ ਖਾਈ ਜਾਂਦਾ, ਕੰਮ ਇਹ ਕਰੇ ਫਲਾਨਾ ਧਮਕਾ, ਇਹੋ ਜਿਹੀਆਂ ਜਿਹੜੀਆਂ ਲੜਾਈਆਂ ਉਹ ਛੋਟੇ ਪੱਧਰ ਤੇ ਨਹੀਂ ਹੁੰਦੀਆਂ, ਉਹ ਵੱਡੇ ਪੱਧਰ ਤੇ ਵੀ ਹੁੰਦੀਆਂ। ਤਾਂ ਉਹਨਾਂ ਨੇ ਮੁਕੇਸ਼ ਨਾਲੋਂ ਵੱਖ ਹੋ ਗਏ ਤੇ ਹਾਲਾਂਕਿ ਉਸ ਟਾਈਮ ਜਿਹੜਾ ਮੁਕੇਸ਼ ਦਾ ਰੋਲ ਸੀਗਾ ਘਰ ਨੂੰ ਇਕੱਠਾ ਰੱਖਣ ਦਾ ਸੀ, ਤੇ ਪਰ ਔਰਤਾਂ ਦੀ ਲੜਾਈ ਦੇ ਵਿੱਚ ਉਹ ਅੱਡੋ ਅੱਡ ਹੋਏ ਤੇ ਅੱਜ ਪੋਜੀਸ਼ਨ ਇਹ ਹੈ ਜੀ ਵੀ ਮੁਕੇਸ਼ ਅੰਬਾਨੀ 22.7 ਮਿਲਣ ਦਾ ਅਰਬ ਦੀ ਜਾਇਦਾਦ ਹੋਣੀ ਹੈ ਜੀ ਡਾਲਰਾਂ ਚ, ਨਾਲੇ 22.7 ਅਰਬ ਡਾਲਰ ਦੀ ਜਾਇਦਾਦ ਨਾਲ ਜਿਹੜੇ ਪਹਿਲੇ ਨੰਬਰ ਤੇ ਅੱਜ ਮੁਕੇਸ਼ ਅੰਬਾਨੀ ਬਣੇ ਹੋਏ ਆ। ਤੇ ਜੇ ਅਨਿਲ ਅੰਬਾਨੀ ਆ ਉਹਨਾਂ ਨੂੰ ਲੱਭਣਾ ਪੈਂਦਾ ਜੀ ਵੀ ਕਿੱਥੇ ਜੇ ਆ, ਤੇ ਉਹ 32ਵੇਂ ਨੰਬਰ ਤੇ ਆ, 3.4 ਅਰਬ ਦੀ ਉਹਨਾਂ ਦੀ ਪ੍ਰੋਪਰਟੀ ਆ। ਸੋ ਦੇਖੋ ਇੱਕ ਬਿਜ਼ਨਸ ਦੇ ਵਿੱਚੋਂ ਦੋਨੇ ਬੰਦੇ ਖੜੇ ਹੋਏ ਆ, ਇੱਕ ਬਿਜ਼ਨਸ ਦੇ ਵਿੱਚੋਂ ਦੋਨੇ ਭਰਾਵਾਂ ਅੱਡ ਹੋਏ ਤੇ ਅੱਡ ਹੋਣ ਤੋਂ ਬਾਅਦ ਉਹਨਾਂ ਭਰਾਵਾਂ ਨੇ ਬਰਾਬਰਤਾ ਤੇ ਕੰਮ ਸ਼ੁਰੂ ਕੀਤਾ, ਪਰ ਇੱਕ ਭਰਾ ਨੇ ਪਹਿਲਾ ਨੰਬਰ ਕਾਇਮ ਰੱਖਿਆ ਜਿਹੜਾ ਰਿਲਾਇੰਸ ਦਾ ਸੀ, ਤੇ ਦੂਜਾ ਭਰਾ ਜਿਹੜਾ ਐਸ਼ੋ ਇਸ਼ਰਤ ਦੇ ਜਿਹੜੇ ਉਹਨੂੰ ਬਿਜ਼ਨਸ ਉਹਨੇ ਪਸੰਦ ਆਏ ਸੀ, ਉਹਨੇ ਜ਼ਿਆਦਾਤਰ ਮੀਡੀਆ ਦੇ ਫਿਲਮਾਂ ਦੇ ਬਿਜ਼ਨਸ ਚੁਣੇ ਸੀ, ਤਾਂ ਉਹ ਅੱਜ 32ਵੇਂ ਨੰਬਰ ਤੇ ਪਹੁੰਚ ਚੁੱਕਿਆ। ਇੱਕ ਤਾਂ ਇਸ ਲਿਸਟ ਦੇ ਵਿੱਚ ਇਹ ਬੜੀ ਹੈਰਾਨੀ ਕਰਨ ਗੱਲ ਆ, ਤੇ ਦੂਜੀ ਜਿਹੜੀ ਪਤੰਜਲੀ ਵਾਲੇ ਬਾਲ ਕ੍ਰਿਸ਼ਨ ਜੀ ਆ ਜੀ, ਬਾਲ ਕ੍ਰਿਸ਼ਨ ਜੀ ਦਾ ਨਾਮ ਮੈਨੂੰ ਲੱਗਦਾ ਸਾਡੇ ਸਰੋਤੇ ਸਾਰੇ ਜਾਣਦੇ ਹੋਣਗੇ, ਰਾਮਦੇਵ ਤੇ ਬਾਲ ਕ੍ਰਿਸ਼ਨ ਦੀ ਜੋੜੀ ਆ ਜੀ। ਰਾਮਦੇਵ ਜਿੱਥੇ ਯੋਗਾ ਸਿਖਾਉਂਦੇ ਸੀ ਜਾਂ ਉਹ ਕਰਦੇ ਸੀ ਉੱਥੇ ਜਿਹੜੇ ਬਾਲ ਕ੍ਰਿਸ਼ਨ ਜੀ ਆ ਉਹ ਉਹਨਾਂ ਦਾ ਬੈਕ ਐਂਡ ਆ ਜਿਹੜਾ ਉਹ ਸਾਂਭਦੇ ਸੀ, ਜਿਨ੍ਹਾਂ ਦੇ ਤਹਿਤ ਉਹ ਦੇਸੀ ਦਵਾਈਆਂ ਦੇਸੀ ਨੁਸਖੇ ਤੇ ਉਹ ਚੀਜ਼ਾਂ ਉਹ ਬਣਾਉਂਦੇ ਸੀ, ਤਾਂ ਉਹ ਅੱਜ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਵੀ 48 ਬੰਦਿਆਂ ਚ ਆ ਗਈ ਜੀ, ਸਭ ਤੋਂ ਅਮੀਰ ਲੋਕਾਂ ਦੇ 48 ਬੰਦਿਆਂ ਦੇ ਵਿੱਚ ਉਹਨਾਂ ਦਾ ਨਾਂ ਆ ਗਿਆ। ਪਰ ਉਹਨਾਂ ਦੇ ਜਿਹੜੀ ਇਹ ਕਾਰਨ ਨਾ ਉਹਨਾਂ ਦਾ ਆਇਆ ਜੀ ਇਹ ਜਿਹੜੀ ਦੇਸੀ ਦਵਾਈਆਂ ਵੇਚਣ ਕਾਰਨ, ਤਾਂ ਇੱਥੇ ਇੱਕ ਬੜੀ ਵਿਰੋਧ ਭਾਸ਼ਾ ਦੀ ਗੱਲ ਆ ਗਈ। ਅਕਸਰ ਫਿਲਾਸਫਰ ਨਾ ਨਿੱਕੀਆਂ ਨਿੱਕੀਆਂ ਗੱਲਾਂ ਚ ਫਿਲਾਸਫੀ ਕੱਢਦੇ ਹੁੰਦੇ ਆ, ਉਹ ਚੱਪਲ ਉਲਟੀ ਸਿੱਧੀ ਦੀ ਗੱਲ ਕਰੋ ਤਾਂ ਫਿਲਾਸਫਰ ਨਿੱਕੀਆਂ ਗੱਲਾਂ ਦੇ ਬਾਲ ਦੇ ਖਾਲ ਉਧਾੜ ਦਿੰਦੇ ਆ। ਪਰ ਇੱਥੇ ਇੱਕ ਬੱਚੇ ਦਾ ਚੁਟਕਲਾ ਮੈਨੂੰ ਕਿਸੇ ਨੇ ਭੇਜਿਆ, ਬੱਚੇ ਨੇ ਇੱਕ ਚੁਟਕਲਾ ਦਿੱਤਾ ਤੇ ਉਹ ਫਿਲਾਸਫਰਾਂ ਤੋਂ ਵੀ ਉੱਤੇ ਦੀ ਹੈ ਜੀ। ਉਹ ਕਹਿੰਦੇ ਜੀ ਜਿੱਥੇ ਰਾਮ ਦੇ ਬਾਬਾ ਇਹ ਕਹਿੰਦਾ ਵੀ ਜੋਗ ਬਘਾਏ ਰੋਗ, ਤਾਂ ਉੱਥੇ ਪਤੰਜਲੀ ਫਿਰ ਲੱਖਾਂ ਕਰੋੜਾਂ ਅਰਬਾਂ ਦੀ ਦਵਾਈ ਕਿਉਂ ਵੇਚੀ ਜਾਂਦੀ ਆ, ਦਵਾਈਆਂ ਬਿਮਾਰੀਆਂ ਦੀਆਂ ਦਵਾਈਆਂ ਕਿਉਂ ਬਣਾਉਂਦੀ ਆ, ਜੇ ਰੋਗ ਹੀ ਭਜਾ ਦਿੰਦਾ ਯੋਗ ਤਾਂ ਫਿਰ ਉਹ ਬਿਜ਼ਨਸ ਦਵਾਈਆਂ ਦਾ ਕਰਕੇ ਅਰਬਾਪਤੀ ਹੋ ਗਏ। ਇਹ ਇਹ ਕੀ ਸਿਸਟਮ ਹੋਇਆ? ਸੋ ਇਹ ਬਾਲਕ੍ਰਿਸ਼ਨਾ ਜੀ ਜਿਹੜੇ ਦਵਾਈਆਂ ਵੇਚ ਕੇ ਹੋਇਆ, ਪਰ ਮੈਂ ਇੱਥੇ ਬੇਨਤੀ ਕਰਨਾ ਚਾਹੂੰਗਾ ਸਾਡੇ ਸਰੋਤਿਆਂ ਨੂੰ ਵੀ ਮੈਂ ਵਿਸ਼ਵਾਸ ਕਰਦਾ ਆਯੁਰਵੇਦ ਦੇ ਵਿੱਚ, ਪੁਰਾਣੀ ਪੱਧਤੀਆਂ ਦੇ ਵਿੱਚ ਵਿਸ਼ਵਾਸ ਕਰਦਾ, ਉਹੋ ਜਿਹੇ ਇਲਾਜ ਚ ਵਿਸ਼ਵਾਸ ਕਰਦਾ ਵੀ ਭਾਈ ਜੇ ਸੌਂਫ ਜਾਂ ਜਮੈਣ ਵਾਲੀ ਚਾਹ ਪੀ ਲਉਂਗੇ ਇਹ ਹੋਜੂ, ਆ ਢਿੱਡ ਦੁੱਖ ਦਾ ਜਮੈਣ ਨਾਲ ਆਹ ਠੀਕ ਹੋਜੂ, ਪਰ ਮੈਂ ਕਿਤੇ ਨਾ ਕਿਤੇ ਇਹ ਚੀਜ਼ ਦੀ ਵੀ ਗੱਲ ਕਰਦਾ ਵੀ ਉਹ ਜਿਹੜੇ ਦੇਸੀ ਨੁਸਖੇ ਆ ਨਾ, ਉਹ ਦੇਸੀ ਨੁਸਖੇ ਜੇ ਤੁਸੀਂ ਘਰੇ ਹੀ ਬਣਾ ਕੇ ਖਾਧੇ ਪੀਤੇ ਆ ਤਾਂ ਹੀ ਉਹ ਕਾਇਮ ਆ, ਜੇ ਤੁਸੀਂ ਫੇਰ ਉਹਨੂੰ ਡੱਬੀ ਬੰਦੀ ਲਏ ਆ ਤਾਂ ਡੱਬੀ ਬੰਦ ਦੇ ਵਿੱਚ ਤਾਂ ਫਿਰ ਇੱਕੋ ਹੀ ਜਵਾਬ ਆ ਜੀ। ਮੈਂ ਪਹਿਲਾਂ ਵੀ ਕਈ ਵਾਰੀ ਕਿਹਾ ਵੀ ਮੈਂ ਆਪਣੇ ਕਜ਼ਨ ਨੂੰ ਫੋਨ ਕੀਤਾ, ਮੈਂ ਕਿਹਾ ਜੀ ਵੀ ਦੇਸੀ ਗਾਂ ਦਾ ਘਿਓ ਪਤੰਜਲੀ ਵਾਲਾ ਸਾਡੇ ਵੀ ਪਹੁੰਚਣ ਲੱਗ ਗਿਆ। ਉਹ ਮੈਨੂੰ ਆਹਦਾ ਯਾਰ ਕਮਾਲ ਆ ਵੀ ਬੰਦਾ ਠੱਗ ਹੋਵੇ ਤਾਂ ਇਹੋ ਜਿਹਾ ਹੋਵੇ। ਮੈਂ ਕਿਹਾ ਕੀ ਗੱਲ ਹੋ ਗਈ ਜੀ, ਤੁਸੀਂ ਕਿਵੇਂ ਤਬਾ ਲਾਈ ਇੰਨੇ ਆਰਾਮ ਦੇ ਉੱਤੇ? ਕਹਿੰਦਾ ਮੈਨੂੰ ਐਂ ਦੱਸੋ ਵੀ ਇੱਕ ਗਾਂ ਕਿੰਨਾ ਦੁੱਧ ਦਿੰਦੀ ਆ? ਮੈਂ ਕਿਹਾ ਵੱਧ ਤੋਂ ਵੱਧ 10 ਕਿਲੋ। ਕਹਿੰਦਾ ਦੇਸੀ ਗਾਂ 10 ਕਿਲੋ ਨੀ ਦਿੰਦੀ, ਉਦੋਂ ਵੀ ਘੱਟ ਦਿੰਦੀ ਆ। ਮੈਂ ਕਿਹਾ ਚਲੋ ਠੀਕ ਆ ਜੀ। ਕਹਿੰਦਾ ਮੱਖਣੀ ਕਿੰਨੀ ਆਉਂਦੀ ਹੋਊ ਘਿਓ? ਮੈਂ ਕਿਹਾ 100-200 ਗ੍ਰਾਮ ਆਉਂਦੀ ਹੋਣੀ ਇੱਕ ਗਾਂ ਦੇ। ਤੇ ਕਹਿੰਦਾ ਰਾਮਦੇਵ ਬਾਬੇ ਕੋਲੇ 200 ਗਾਂ ਤੇ 200 ਗਾਂ ਦਾ 20 ਕਿਲੋ ਮੱਖਣੀ ਨਿਕਲਦੀ ਆ ਰੋਜ਼, ਤੇ ਪਰ ਰਾਮਦੇਵ ਦਾ ਜਿਹੜਾ ਘਿਓ ਆ ਦੁਨੀਆਂ ਦੇ ਕੋਨੇ ਕੋਨੇ ਦੇ ਵਿੱਚ ਪਹੁੰਚ ਚੁੱਕਿਆ ਪਤੰਜਲੀ ਦਾ, ਇੱਕ ਇੱਕ ਦੁਕਾਨ ਤੇ 20-20 ਕਿਲੋ ਤਾਂ ਪਿਆ ਹੋਣਾ। ਕਹਿੰਦਾ ਤੇ ਫਿਰ ਕਹਿੰਦਾ ਮੈਨੂੰ ਐਂ ਦੱਸਿਓ ਵੀ ਇਹ ਕਿੱਥੋਂ ਆਈ ਜਾਂਦਾ ਇੰਨਾ ਘਿਓ? ਕਿਹੜੀਆਂ ਗਾਂ ਦਾ ਕਿੱਥੋਂ ਬਣਾ ਰਿਹਾ ਰਾਮਦੇਵ? ਉਹ ਵੇਚ ਤਾਂ ਰਾਮਦੇਵ ਦਾ ਓਰਿਜਿਨਲ ਸ਼ੁੱਧ ਘਿਓ ਦੇ ਨਾਂ ਤੇ ਰਿਹਾ ਨਾ। ਸੋ ਦੋਸਤੋ ਇਹ ਵੀ ਇੱਕ ਐਂਗਲ ਦੇਖਣ ਵਾਲਾ ਇਹਨਾਂ ਅਮੀਰਾਂ ਦਾ
ਜੀ। ਸੋ ਬ੍ਰਾਂਡ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਖਬਰ ਆ ਜਿਹੜੀ ਤੁਸੀਂ ਸਾਂਝੀ ਕਰਨੀ ਚਾਹੋ ਸਾਡੇ ਲਿਸਨਰ ਨਾਲ?
ਖਬਰ ਤਾਂ ਕੋਈ ਨੀ ਜੀ, ਮੈਂ ਕੱਲ ਦੀ ਮੇਰੇ ਨਾਲ ਵੀ ਇੱਕ ਹਾਦਸਾ ਦੱਸਣਾ ਚਾਹੂੰਗਾ। ਕਈ ਵਾਰੀ ਤੁਸੀਂ ਸੁਣਿਆ ਹੋਣਾ, ਅਕਸਰ ਅਸੀਂ ਖਬਰਾਂ ਪੜ੍ਹਦੇ ਹਾਂ ਨਾ ਵੀ ਡਾਕ ਚ ਚਿੱਠੀ ਪਾਈ ਮਿਲੀ 30 ਸਾਲਾਂ ਬਾਅਦ ਫਲਾਨੇ ਬੰਦੇ ਨੂੰ, ਫਲਾਨੇ ਬੰਦੇ ਨੂੰ 20 ਸਾਲਾਂ ਬਾਅਦ ਚਿੱਠੀ ਮਿਲੀ। ਇਹੋ ਜਿਹੀਆਂ ਖਬਰਾਂ ਅਕਸਰ ਹੀ ਦੇਖਣ ਨੂੰ ਮਿਲਦੀਆਂ ਵੀ ਕਿਸੇ ਨੇ ਕੋਈ ਚੀਜ਼ ਭੇਜੀ ਹੋਵੇ ਤੇ ਉਹ ਡਾਕ ਰਾਹੀਂ ਜਾਂਦੀ ਜਾਂਦੀ 10-20 ਸਾਲ ਉਹਨੂੰ ਲੱਗ ਗਿਆ ਹੁਣ। ਤੇ ਅੱਜ ਦੇ ਆਧੁਨਿਕ ਯੁੱਗ ਚ ਜੇ ਹੁਣ ਕਿਸੇ ਨੂੰ ਕਹੀਏ ਵੀ ਮੈਂ ਤੈਨੂੰ ਸੁਨੇਹਾ ਦਿੱਤਾ ਤੇ ਤੈਨੂੰ ਸੁਨੇਹਾ ਮਿਲਣ ਦੇ ਉੱਤੇ 1 ਘੰਟਾ 1/2 ਘੰਟਾ ਲੱਗ ਗਿਆ, 2 ਘੰਟੇ ਲੱਗ ਗਏ ਜਾਂ 4 ਘੰਟੇ ਲੱਗ ਗਏ, ਤਾਂ ਉਹ ਕਾਫੀ ਹਾਸੋਹੀਣੀ ਗੱਲ ਆ। ਕਿਉਂਕਿ ਅੱਜ ਦੇ ਯੁੱਗ ਇੱਕ ਬਟਨ ਦੇ ਉੱਤੇ ਤੁਸੀਂ ਦੂਰੀ ਦੇ ਉੱਤੇ ਆ, ਇੱਕ ਫੋਨ ਕਾਲ ਦੀ ਦੂਰੀ ਦੇ ਉੱਤੇ ਆ, ਇੱਕ ਮੈਸੇਜ, ਇੱਕ ਕਿਤੇ ਵੀ ਮੈਸੇਜ, ਲੱਖਾਂ ਜਿਹੜੇ ਸਾਧਨ ਮੈਸੇਜ ਦੇ ਚੱਲੇ ਹੋਏ ਆ ਉਹਨਾਂ ਤੋਂ ਤੁਸੀਂ ਇੱਕ। ਪਰ ਕੱਲ ਹੈਰਾਨੀ ਹੋਈ ਜੀ ਮੇਰੇ ਨਾਲ, ਕਿਹਾ ਜੀ ਕਲੋਲ ਹੋਈ ਵੀ ਕੱਲ ਮੈਨੂੰ ਪਤਾ ਲੱਗਿਆ ਜੀ ਵੀ ਮੈਨੂੰ 2009 ਦੇ ਵਿੱਚ ਲਾਏ ਹੋਏ ਸੁਨੇਹੇ, 2009 ਤੋਂ ਲੈ ਕੇ ਲੱਗੇ ਹੋਏ ਸੁਨੇਹੇ, 7000 ਸੁਨੇਹਾ ਕੱਲ ਮੈਨੂੰ ਲੱਭਿਆ ਜੀ, 7000 ਸੁਨੇਹਾ ਲੱਭਿਆ ਜਿਹੜੇ ਮੇਰੇ ਤੱਕ ਕੱਲ ਪਹੁੰਚੇ ਜਿਹੜੇ 2009 ਤੋਂ ਇਕੱਠੇ ਹੋਈ ਗਏ ਜੀ, ਤੇ ਉਹ ਕੱਲ ਪਹੁੰਚੇ ਆ ਮੇਰੇ ਕੋਲੇ ਸੁਨੇਹੇ ਵੱਖਰੇ ਵੱਖਰੇ। ਤੇ ਉਹ ਹੈਰਾਨੀ ਇਸ ਗੱਲ ਦੀ ਹੋਈ ਜੀ ਵੀ ਮੇਰੇ ਵਰਗਾ ਬੰਦਾ ਚਾਹੇ ਆਧੁਨਿਕ ਦੀ ਵਰਤੋਂ ਕਰਦਾ ਜਾਂ ਆਧੁਨਿਕਤਾ ਬਾਰੇ ਬੋਲਦਾ ਰਹਿੰਦਾ, ਪਰ ਗਿਆਨ ਆ ਜਿਹੜਾ ਉਹਨਾਂ ਨਹੀਂ ਹੈ ਉਸ ਚੀਜ਼ ਦਾ, ਤੇ ਫੇਸਬੁੱਕ ਨੂੰ ਆਪਾਂ ਉਸ ਢੰਗ ਨਾਲ ਨਹੀਂ ਜਾਣਦੇ ਵੀ ਕਿਵੇਂ ਚਲਾਈ ਜਾਂਦੀ ਆ। ਤੇ ਉਹ ਕੱਲ ਪਰਸੋਂ ਮੈਨੂੰ ਕਿਸੇ ਨੇ ਲਾਂਭਾ ਦਿੱਤਾ ਜੀ, ਮੈਂ ਕਹਿੰਦੇ 2 ਮਹੀਨੇ ਹੋਏ ਤੁਹਾਨੂੰ ਮੈਸੇਜ ਲਾਇਆ ਸੀ ਤੇ ਤੁਸੀਂ ਕੋਈ ਜਵਾਬ ਨਹੀਂ ਦਿੱਤਾ ਫੇਸਬੁੱਕ ਤੇ। ਮੈਂ ਕਿਹਾ ਵੀ ਫੇਸਬੁੱਕ ਤੇ ਮੈਂ ਤਾਂ ਜਿੰਨੇ ਕੁ ਮੈਸੇਜ ਆਉਂਦੇ ਔਖਾ ਸੌਖਾ ਰਾਤ ਨੂੰ ਸੁਨੇਹਾ ਦੇ ਕੇ ਪੈਣਾ, ਹਰੇਕ ਨੂੰ ਜਵਾਬ ਦੇ ਕੇ ਪੈਣਾ, ਤੇ ਇਹ ਤਾਂ ਹੋ ਨਹੀਂ ਸਕਦਾ। ਮੈਂ ਕਿਹਾ ਦੇਖੋ ਖੋਲ ਕੇ ਦੇਖੋ, ਮੇਰੇ ਕੋਈ ਵੀ ਪੈਂਡਿੰਗ ਨਹੀਂ ਹੈਗਾ ਮੈਸੇਜ, ਲੱਭ ਕੇ ਦਿਖਾਓ। ਉਹ ਉਹਨਾਂ ਨੇ ਕਹਿੰਦੇ ਜੀ ਇਹਦੇ ਵਿੱਚ ਗਾਂ ਇੱਕ ਹੋਰ ਆਪਸ਼ਨ ਹੁੰਦੀ ਆ, ਅਦਰਸ ਫਿਲਟਰ ਫਲਾਨਾ, ਤੇ ਉਹਦੇ ਚ ਜਾ ਕੇ ਦੇਖੋ। ਉਹ ਜਦੋਂ ਮੈਂ ਉਹ ਚ ਗਿਆ ਦੇਖਿਆ ਤਾਂ ਉੱਥੇ ਤਾਂ ਲੋਕਾਂ ਦੇ ਸੁਨੇਹੇ ਹੀ ਸੁਨੇਹੇ ਪਏ। ਫਿਰ ਮੈਂ ਕੱਲ ਰਾਤ ਬੈਠ ਕੇ ਨਾ ਕੋਈ 500-700 ਬੰਦੇ ਨੂੰ ਸੁਨੇਹਾ ਬੈਕ ਭੇਜਿਆ, ਜਿਨ੍ਹਾਂ ਚੋਂ ਬਹੁਤ ਸਾਰੇ ਲੋਕਾਂ ਨੇ ਮੇਰੇ ਤੇ ਇੰਨੇ ਹੱਸੇ, ਕਹਿੰਦੇ ਬਾਈ ਜੀ ਇਹ ਗੱਲ ਤਾਂ ਮੈਂ 2013 ਚ ਲਿਖੀ ਸੀ, ਕੋਈ ਆਖੇ ਇਹ ਗੱਲ ਤਾਂ ਮੈਂ 2010 ਚ ਮੈਸੇਜ ਭੇਜਿਆ ਸੀ ਤੁਹਾਨੂੰ, ਤੇ ਕਮਾਲ ਹੋ ਗਈ 5 ਸਾਲਾਂ ਬਾਅਦ ਮੇਰੀ ਸਸਰੀ ਗੱਲ ਦਾ ਜਵਾਬ ਆਇਆ। ਉਹ ਮੈਂ ਕਿਹਾ ਭਰਾਵੋ ਮੇਰੀ ਗਲਤੀ ਸੀ, ਚਾਹੇ 5 ਸਾਲਾਂ ਬਾਅਦ ਜਵਾਬ ਦਿੱਤਾ ਪਰ ਮੈਂ ਦੇ ਤਾਂ ਦਿੱਤਾ ਨਾ। ਸੋ ਮੈਂ ਇਸ ਲਈ ਮਾਫੀ ਚਾਹੁੰਦਾ ਜੀ ਬਹੁਤ ਸਾਰੇ ਸਰੋਤਿਆਂ ਦੇ। ਮੈਨੂੰ ਲੱਗਦਾ ਕਈ ਵਾਰੀ ਮੈਂ ਅਕਸਰ ਬੋਲ ਦਿੰਦਾ ਵੀ ਅਸੀਂ ਬੜੇ ਜੀ ਐਕਸੈਸ ਆ ਜੀ, ਸਾਨੂੰ ਜਦੋਂ ਮਰਜ਼ੀ ਕਾਲ ਕਰੋ, ਜਦੋਂ ਮਰਜ਼ੀ ਮਿਲੋ, ਅਸੀਂ ਹਰ ਬੰਦੇ ਲਈ ਹਰ ਟਾਈਮ ਤਿਆਰ ਆ, ਹਰ ਬੰਦੇ ਦੀ ਗੱਲ ਸੁਣਦੇ ਆ, ਹਰ ਬੰਦੇ ਦਾ ਜਵਾਬ ਦਿੰਦੇ ਆ। ਤੇ ਪਰ ਜੇ ਹੁਣ ਉਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਮੈਂ ਪਿਛਲੇ 5-7 ਸਾਲਾਂ ਤੋਂ ਜਵਾਬ ਨਹੀਂ ਦਿੱਤਾ, ਉਹਨਾਂ ਨੂੰ ਮੈਂ ਕਿਹੜੇ ਮੂੰਹ ਨਾਲ ਕਹਾਂ ਵੀ ਮੈਂ ਜਵਾਬ ਦਿੰਦਾ? ਤਾਂ ਉਹਨਾਂ ਚ ਬਹੁਤ ਸਾਰੇ ਇਹੋ ਜਿਹੇ ਮੈਸੇਜ ਸੀ ਜਿਹੜੇ ਇੰਨੇ ਕੁ ਜ਼ਰੂਰੀ ਸੀ ਵੀ ਉਸ ਟਾਈਮ ਮੈਨੂੰ ਉਹ ਗੱਲ ਸੁਣਨੀ ਚਾਹੀਦੀ ਸੀ। ਬਹੁਤ ਸਾਰੀ ਮਜਬੂਰੀ ਬਸ ਵੀ ਲੋਕਾਂ ਨੇ ਇਹੋ ਜਿਹੇ ਸੱਜਣਾ ਮਿੱਤਰਾਂ ਨੇ ਮੈਸੇਜ ਕੀਤੇ ਜਿਹੜੇ ਉਸ ਟਾਈਮ ਉਹ ਫਸੇ ਹੋਏ ਸੀ ਕਿਸੇ ਕੰਮ ਚ ਜਾਂ ਮਜਬੂਰੀ ਚ, ਤੇ ਮੈਂ ਉਹਨਾਂ ਨੂੰ ਇਗਨੋਰ ਕੀਤਾ, ਅਣਜਾਣਪਣੇ ਚ ਕੀਤਾ ਭਾਵੇਂ। ਸੋ ਇਹ ਸਾਰਿਆਂ ਲਈ ਅੱਜ ਦੇ ਇਸ ਪ੍ਰੋਗਰਾਮ ਦੇ ਜ਼ਰੀਏ ਮੈਂ ਮਾਫੀ ਮੰਗਦਾ ਜੀ। ਸੋ ਜੇ ਤੁਸੀਂ ਵੀ ਮੈਨੂੰ ਕਿਤੇ ਸੁਨੇਹਾ ਕੀਤਾ, ਬੇਨਤੀ ਹੈ ਜੀ ਡਬਲ ਚੈੱਕ ਕਰ ਲਿਆ ਕਰੋ, ਇੱਕ ਅੱਧਾ ਟੈਕਸਟ ਟੁਕਸ ਕਰ ਲਿਆ ਕਰੋ ਜਾਂ ਵਟਸਐਪ ਕਰ ਲਿਆ, ਫੇਸਬੁੱਕ ਕਰ ਲਿਆ, ਮੇਰੇ ਵਰਗੇ ਨੂੰ ਕੇਰੀ ਪਹੁੰਚਦਾ ਨਹੀਂ। ਜੇ ਮੈਂ ਜਵਾਬ ਨਹੀਂ ਦਿੱਤਾ ਤਾਂ ਇਹਦਾ ਮਤਲਬ ਪਹੁੰਚਿਆ ਨਹੀਂ, ਇਹ ਨਹੀਂ ਹੈ ਵੀ ਮੈਂ ਇਗਨੋਰ ਕੀਤਾ
ਜੀ। ਏਦਾਂ ਨਹੀਂ ਹੈਗਾ ਵੀ ਡਾਕੀ ਨੇ ਰਸਤੇ ਚ ਹੀ ਰੱਖ ਲਿਆ।
ਜੀ 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 ਗਲਤੀ ਬਸ ਆਧੁਨਿਕਤਾ ਦੀ ਸਮਝ ਨਾ ਹੋਣ ਕਾਰਨ ਹੈ
ਜੀ। ਸੁਬਰਾਜ ਸਾਹਿਬ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰਨ ਦੇ ਲਈ।
ਬਹੁਤ ਮਿਹਰਬਾਨੀ ਜੀ।
ਜੀ ਦੋਸਤੋ, ਇਹ ਸਨ ਮਿੰਟੂ ਬਰਾੜ ਜੀ ਐਡੀਲੇਡ ਸਟੂਡੀਓ ਤੋਂ। ਆਈ ਥਿੰਕ ਤੁਹਾਡੀਆਂ ਖਬਰਾਂ ਦੀ ਜੋ ਵੀ ਗੱਲਬਾਤ ਤੁਹਾਡੇ ਮਨਾਂ ਵਿਚ ਜਿੰਨੇ ਵੀ ਸਵਾਲ ਉੱਠਦੇ ਹੋਣਗੇ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਗਏ ਹੋਣਗੇ। ਤੇ ਲਓ ਜੀ, ਇੱਕ ਗੱਲ ਵੀ ਜਾਂਦੇ ਜਾਂਦੇ ਸੁਣਾ ਗਏ, ਸੋ ਫੇਸਬੁੱਕ ਤੇ ਤੁਸੀਂ ਵੀ ਚੈੱਕ ਕਰ ਲਿਓ ਜੀ ਕਿ ਅਦਰਸ ਦੇ ਵਿਚ ਤੁਹਾਨੂੰ ਵੀ ਕੋਈ ਜ਼ਿਆਦਾ ਹੀ ਵਧੀਆ ਮੈਸੇਜ ਨਾ ਆਇਆ ਹੋਵੇ ਜਿਹਦੀ ਤੁਸੀਂ ਪਤਾ ਨੀ ਕਿੰਨੇ ਟਾਈਮ ਤੋਂ ਵੇਟ ਕਰ ਰਹੇ ਹੋ ਤੇ ਉਹ ਤੁਸੀਂ ਮਿਸ ਕਰਦੇ ਹੋ। ਚਲੋ ਵਧੀਆ, ਕਹਿੰਦੇ ਹੁੰਦੇ ਕਿ ਇਨਸਾਨ ਹਰ ਰੋਜ਼ ਕੁਛ ਨਾ ਕੁਛ ਨਵਾਂ ਸਿੱਖਦਾ, ਤੇ ਅੱਜ ਇੱਕ ਹੋਰ ਚੀਜ਼ ਵੀ ਮਿਲ ਗਈ ਆ ਸਿੱਖਣ ਨੂੰ। ਤੇ ਬ੍ਰੇਕ ਦਾ ਵੀ ਟਾਈਮ ਹੋ ਚੁੱਕਾ ਵਾ, ਤੇ ਬ੍ਰੇਕ ਤੋਂ ਬਾਅਦ ਆਪਾਂ ਇੱਕ ਗਾਣਾ ਵੀ ਸੁਣਾਂਗੇ। ਗਾਣਾ ਆਪਾਂ ਕਿਹੜਾ ਸੁਣਨਾ ਵਾ ਜੀ? ਆਪਾਂ ਕਿਉਂ ਨਾ ਮੇਰੀ ਸਰਦਾਰਨੀ ਇਹ ਸੁਣ ਲਈਏ, ਤੇ ਗਾਣਾ ਸੁਣਨਾ ਚਾਹਿਆ ਸੀ ਨਵੀਂ ਮਨਹਾਂਸ ਨੇ, ਤੇ ਉਹਨਾਂ ਨੇ ਕਿਉਂ ਇਹ ਗਾਣਾ ਸੁਣਨਾ ਚਾਹਿਆ ਵਾ ਉਹ ਵੀ ਜ਼ਰੂਰ ਦੱਸਾਂਗੇ। ਪਰ ਇੰਨਾ ਜ਼ਰੂਰ ਦੱਸ ਦਿੰਦੀ ਹਾਂ ਕਿ ਇਹ ਗਾਣਾ ਉਹ ਡੈਡੀਕੇਟ ਕਰ ਰਹੇ ਆ ਆਪਣੀ ਸਰਦਾਰਨੀ ਨੂੰ। ਸੋ ਇਹ ਗਾਣਾ ਆਪਾਂ ਸੁਣਾਂਗੇ ਜੀ ਬ੍ਰੇਕ ਤੋਂ ਬਾਅਦ, ਪਰ ਪਹਿਲਾਂ ਚੱਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੇ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਸਾਨੂੰ ਦਿਲੋਂ ਸਹਿਯੋਗ ਦੇ ਰਹੇ ਨੇ ਸਾਡੇ ਆਪਣੇ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਇਸ ਘੰਟੇ ਚ ਸਾਨੂੰ ਸਹਿਯੋਗ ਦੇ ਰਹੇ ਨੇ। ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, USA ਤੋਂ ਪ੍ਰਦੀਪ ਤੂਰ।
ਮਨ ਜਾਣਾ ਮਨ ਤੇਰੀ ਮਿਹਰਬਾਨੀ ਏ, ਮੇਰੇ ਜਿਹੇ ਨਾਲ ਜੋ ਨਿਭਾਈ ਜਾਨੀਏ। ਮਨ ਜਾਣਾ ਮਨ ਤੇਰੀ ਮਿਹਰਬਾਨੀ ਏ, ਮੇਰੇ ਜਿਹੇ ਨਾਲ ਜੋ ਨਿਭਾਈ ਜਾਨੀਏ। ਮੈਂ ਜਿੰਨਾ ਖਫਾ ਹੋਵਾਂ ਹਾਂ ਤੂੰ ਓਨਾ ਹੀ ਪਿਆਰ ਜਤਾਵੇਂ, ਮੇਰੀ ਇਹ ਸਰਦਾਰਨੀ ਏ ਨੀ ਤੈਨੂੰ ਉਮਰ ਮੇਰੀ ਲੱਗ ਜਾਵੇ, ਮੇਰੀ ਇਹ ਸਰਦਾਰਨੀ ਏ ਤੈਨੂੰ ਉਮਰ ਮੇਰੀ ਲੱਗ ਜਾਵੇ। ਗੁੱਸੇ ਵਿੱਚ ਤੈਨੂੰ ਉੱਚਾ ਨੀਵਾਂ ਬੋਲ ਪੈਨੇ ਆ, ਪਰ ਤੇਰੇ ਬਿਨਾ ਇੱਕ ਬਿੰਦ ਵੀ ਨਾ ਰਹਿੰਦੇ ਆ। ਮੱਥਾ ਚੁੰਮਦੀ ਏ ਮੇਰੀ ਜਾਣ ਜਾਣ ਵਿੱਚ ਆਵੇ, ਮੇਰੀ ਏ ਸਰਦਾਰਨੀ ਏ ਹੈ ਤੈਨੂੰ ਉਮਰ ਮੇਰੀ ਲੱਗ ਜਾਵੇ, ਮੇਰੀ ਏ ਸਰਦਾਰਨੀ ਏ ਤੈਨੂੰ ਉਮਰ ਮੇਰੀ ਲੱਗ ਜਾਵੇ। ਛੱਡ ਦਿੰਦੇ ਫਤਿਹ ਨੂੰ ਹੁਣ ਤੱਕ ਦਿਲ ਵਿੱਚੋਂ ਕੱਢ ਦਿੰਦੇ ਫਤਿਹ ਨੂੰ ਤੇਰੀ ਤਾਂ ਤੇ ਹੋਰ ਹੁੰਦੀ ਛੱਡ ਦਿੰਦੇ ਫਤਿਹ ਨੂੰ ਹੁਣ ਤੱਕ ਦਿਲ ਵਿੱਚੋਂ ਕੱਢ ਦਿੰਦੇ ਫਤਿਹ ਨੂੰ ਆਕੜ ਛੰਨਾ ਵਾਲੇ
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਮੇਰੀ ਸਰਦਾਰਨੀ ਬਿਲਕੁਲ ਜੀ ਇਸ ਗਾਣੇ ਦੇ ਨਾਲ ਵੀ ਇੱਕ ਸਪੈਸ਼ਲ ਗੱਲ ਆ ਉਹ ਸਪੈਸ਼ਲ ਗੱਲ ਕੀ ਆ ਜੀ ਨਵੀ ਮਿਲਹਾਂਸ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ ਮਿੰਟੂ ਭਾਜੀ ਨੂੰ ਵੀ ਤੇ ਮੈਨੂੰ ਵੀ ਬੁਲਾ ਰਹੇ ਆ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਵੀ ਕਹਿੰਦੇ ਕੱਲ ਮੇਰਾ ਬਰਥਡੇ ਸੀ ਤੇ ਕਹਿੰਦੇ ਵੀ ਮੈਂ ਸਾਰਿਆਂ ਨੂੰ ਪਹਿਲਾਂ ਤਾਂ ਸਾਰਿਆਂ ਨੂੰ ਥੈਂਕ ਯੂ ਕਹਿਣਾ ਚਾਹੁੰਦਾ ਵਾ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਨੂੰ ਬਰਥਡੇ ਵਿਸ਼ ਕੀਤਾ ਲੈ ਦੱਸੋ ਤੁਸੀਂ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਤੁਹਾਡਾ ਬਰਥਡੇ ਹੈ ਸਾਨੂੰ ਪਾਰਟੀ 'ਤੇ ਸੱਦਿਆ ਤੱਕ ਨਹੀਂ ਤੁਸੀਂ ਵੈਸੇ ਗਲਤ ਗੱਲ ਆ ਪਰ ਚੱਲ ਕੋਈ ਨਾ ਤੁਹਾਨੂੰ ਨਾ ਵੈਸੇ ਐਕਸਕਿਊਜ਼ ਵੀ ਹੈਗਾ ਕਿਉਂਕਿ ਤੁਹਾਡੇ ਲਈ ਤਾਂ ਖੁਦ ਸਰਪ੍ਰਾਈਜ਼ ਪਾਰਟੀ ਸੀ ਅਤੇ ਤੁਹਾਨੂੰ ਵੀ ਨਹੀਂ ਸੀ ਪਤਾ ਕਿ ਤੁਹਾਨੂੰ ਅੱਜ ਘਰ ਗਿਆ ਨੂੰ ਕਿੱਦਾਂ ਦਾ ਸਰਪ੍ਰਾਈਜ਼ ਮਿਲਣਾ ਕਹਿੰਦੇ ਮੇਰੇ ਮੇਰੇ ਬੱਚਿਆਂ ਨੇ ਅਤੇ ਮੇਰੀ ਵਾਈਫ ਨੇ ਮੈਨੂੰ ਇੱਕ ਸਰਪ੍ਰਾਈਜ਼ ਦਿੱਤਾ ਬੜੀ ਵਧੀਆ ਪਾਰਟੀ ਦਿੱਤੀ ਮੇਰੀ ਕਹਿੰਦੇ ਸਰਦਾਰਨੀ ਨੇ ਐਂਡ ਮਾਈ ਪੇਰੈਂਟਸ ਐਂਡ ਕਿਡਸ ਗਿਵ ਮੀ ਅ ਬਿਗ ਸਰਪ੍ਰਾਈਜ਼ ਪਾਰਟੀ ਸੋ ਪਲੀਜ਼ ਪਲੇ ਅ ਸੌਂਗ ਡੈਡੀਕੇਟ ਟੂ ਮਿਸਿਸ ਮਲਹਾਂਸ ਮੇਰੀ ਸਰਦਾਰਨੀ ਇਸ ਲਈ ਲਓ ਫਿਰ ਨਵੀਂ ਜੀ ਤੁਹਾਡੀ ਸਰਦਾਰਨੀ ਨੂੰ ਆਪਾਂ ਗਾਣਾ ਜ਼ਰੂਰ ਜਿਹੜਾ ਤੁਸੀਂ ਡੈਡੀਕੇਟ ਕਰਨਾ ਚਾਹੁੰਦੇ ਸੀ ਸੁਣਾ ਦਿੱਤਾ ਵਾ ਤੇ ਉਹਨਾਂ ਨੇ ਇਹ ਗਾਣਾ ਸੁਣ ਵੀ ਲਿਆ ਹੋਵੇਗਾ ਤੇ ਤੁਸੀਂ ਜਨਮ ਦਿਨ ਮਨਾਇਆ ਆਪਦਾ ਸਾਡੇ ਤੋਂ ਬਿਨਾਂ ਹੀ ਚਲੋ ਕੋਈ ਨਾ ਸਾਡੇ ਵੰਡੇ ਦੀ ਮਠਿਆਈ ਪਕੌੜੇ ਜੋ ਵੀ ਹੈ ਨਾ ਪਾਰਟੀ ਦੇ ਵਿੱਚੋਂ ਤੁਸੀਂ ਖਾ ਲਿਆ ਹੋਊਗਾ ਨਾ ਅੱਜ ਤਾਂ ਫਿਰ ਤੁਹਾਨੂੰ ਭੁੱਖ ਲੱਗਣੀ ਨੀ ਚਲੋ ਕੋਈ ਗੱਲ ਨੀ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਅਸੀਂ ਥੋੜਾ ਲੇਟ ਹੋ ਗਏ ਤੇ ਪਰਮਾਤਮਾ ਤੁਹਾਨੂੰ ਦੁਨੀਆਂ ਦੀ ਹਰ ਖੁਸ਼ੀ ਬਖਸ਼ੇ ਤੇ ਇਸੇ ਤਰ੍ਹਾਂ ਹੀ ਤੁਹਾਨੂੰ ਤੁਹਾਡੀ ਫੈਮਿਲੀ ਤੋਂ ਏਦਾਂ ਦੇ ਵਧੀਆ ਵਧੀਆ ਤੇ ਸੋਹਣੇ ਸੋਹਣੇ ਸਰਪ੍ਰਾਈਜ਼ ਇਸੇ ਤਰ੍ਹਾਂ ਹੀ ਮਿਲਦੇ ਰਹਿਣ ਤੇ ਲਓ ਫਿਰ ਆਪਣੇ ਬਹੁਤ ਸਾਰੇ ਦੋਸਤ ਪ੍ਰੋਗਰਾਮ ਵਿੱਚ ਆ ਗਏ ਆ ਕਿਉਂਕਿ ਇਦੋਂ ਪਹਿਲਾਂ ਕਿ ਤੁਸੀਂ ਮੈਨੂੰ ਬੈਕ ਮੈਸੇਜ ਭੇਜਣ ਲੱਗ ਜਾਓ ਕਿ ਭਾਈ ਕੁੜੀਏ ਕਿੱਥੇ ਚਲੇ ਗਈ ਸਾਡੇ ਮੈਸੇਜ ਨਹੀਂ ਪੜੇ ਹਜੇ ਤੱਕ ਸਾਰੇ ਤੋਂ ਪਹਿਲਾਂ ਜੀ ਕਰਦੇ ਹਾਂ ਸਵਾਗਤ ਹਰਮੀਤ ਸਿੰਘ ਚਾਨਾ ਤੇ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਦੋਸਤ ਆ ਬੱਬੂ ਧੀਰਾ ਤੇ ਅਮਰੀਕ ਸਿੰਘ ਫੌਜੀ ਕੋਬਰਮ ਆਸਟ੍ਰੇਲੀਆ ਤੋਂ ਕਹਿੰਦੇ ਪ੍ਰੋਗਰਾਮ ਸੁਣ ਰਹੇ ਹਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਸਰਬਜੀਤ ਭਾਜੀ ਨੂੰ ਪਟਿਆਲਾ ਸਟੂਡੀਓ ਤੋਂ ਸਤਿ ਸ਼੍ਰੀ ਅਕਾਲ ਕਹਿ ਰਹੇ ਆ ਜੀ ਸਤਿ ਸ਼੍ਰੀ ਅਕਾਲ ਉਹਨਾਂ ਨੇ ਤੁਹਾਡੀ ਸੁਣ ਲਈ ਆ ਚਾਨਾ ਸਾਹਿਬ ਤੇ ਕਹਿੰਦੇ ਕਿ ਤੁਸੀਂ ਸਾਰੇ ਠੀਕ ਹੋ ਰਹੇ ਹੋ ਠੀਕ ਹੋਵੋਗੇ ਤੇ ਬਾਰਿਸ਼ ਤੋਂ ਬਾਅਦ ਜਿਹੜਾ ਮੌਸਮ ਆ ਕਹਿੰਦੇ ਵਧੀਆ ਹੋ ਗਿਆ ਵਾ ਤੇ ਰੇਨ ਆ ਜਿਹੜਾ ਮੀਂਹ ਆ ਕਹਿੰਦੇ ਡਿਸਟਰਬ ਐਵਰੀਥਿੰਗ ਚਲੋ ਕੋਈ ਗੱਲ ਨੀ ਜੀ ਕਹਿੰਦੇ ਹੁੰਦੇ ਨਾ ਕਿ ਰੇਨ ਰੇਨ ਗੋ ਅਵੇ ਹੁਣ ਤਾਂ ਗੋ ਅਵੇ ਹੀ ਹੋਣਾ ਪੈਣਾ ਵਾ ਉਹਨੂੰ ਕਿਉਂਕਿ ਸਾਰੇ ਕੰਮ ਵੀ ਰੁਕ ਜਾਂਦੇ ਆ ਪਰ ਕਿਤੇ ਕਿਤੇ ਪਾਣੀ ਜਿਹੜਾ ਮੀਂਹ ਆ ਉਹਦਾ ਪੈਣਾ ਵੀ ਜ਼ਰੂਰੀ ਹੈ ਨਾ ਚਾਨਾ ਸਾਹਿਬ ਤੇ ਬਾਕੀ ਕਹਿੰਦੇ ਜੀ ਗਾਣਾ ਸੁਣਾ ਦੋ ਕੋਈ ਵੀ ਇੱਕ ਗੇੜਾ ਗਿੱਧੇ ਵਿੱਚ ਹੋਰ ਨੀ ਕੁੜੀਏ ਜੱਸੀ ਨੇ ਗਾਇਆ ਇਹ ਗਾਣਾ ਕਿਹਾ ਬਹੁਤ ਆ ਜੀ ਇੱਕ ਗੇੜਾ ਗਿੱਧੇ ਵਿੱਚ ਹੋਰ ਨੀ ਕੁੜੀਏ ਮੀਂਹ ਤੋਂ ਬਾਅਦ ਨੱਚਣ ਗਾਉਣ ਨੂੰ ਜੀ ਕਰਦਾ ਦੇਖਿਓ ਕਿਤੇ ਤਿਲਕ ਕੇ ਨਾ ਡਿੱਗ ਲਿਓ ਚੱਲ ਕੋਈ ਗੱਲ ਨੀ ਜੀ ਗਾਣਾ ਅਸੀਂ ਤੁਹਾਨੂੰ ਜ਼ਰੂਰ ਸੁਣਾਵਾਂਗੇ ਕਹਿੰਦੇ ਓਕੇ ਜੀ ਫਿਰ ਰੱਬ ਰਾਖਾ ਤੇ ਨਾਲ ਹੀ ਜੀ ਇਹਨਾਂ ਨੇ ਬਹੁਤ ਸੋਹਣੀਆਂ ਲਾਈਨਾਂ ਪੰਕਤੀਆਂ ਲਿਖ ਕੇ ਭੇਜੀਆਂ ਨੇ ਕਹਿੰਦੇ ਕਦਮ ਥੱਕ ਗਏ ਹੈ ਦੂਰ ਨਿਕਲਣਾ ਛੋੜ ਦਿਆ ਪਰ ਐਸਾ ਨਹੀਂ ਕਿ ਮੈਨੇ ਚੱਲਣਾ ਛੋੜ ਦਿਆ ਫਾਸਲੇ ਅਕਸਰ ਰਿਸ਼ਤੋਂ ਮੇ ਬੜੀ ਦੂਰੀ ਬੜਾ ਦੇਤੇ ਹੈ ਪਰ ਐਸਾ ਨਹੀਂ ਕਿ ਮੈਨੇ ਮਿਲਣਾ ਛੋੜ ਦਿਆ ਮੈਨੇ ਚਿਰਾਗੋਂ ਸੇ ਰੋਸ਼ਨੀ ਕੀ ਹੈ ਮੈਨੇ ਚਿਰਾਗੋਂ ਸੇ ਰੋਸ਼ਨੀ ਕੀ ਹੈ ਅਕਸਰ ਆਪਣੀ ਸ਼ਾਮ ਪਰ ਐਸਾ ਨਹੀਂ ਕਿ ਮੈਨੇ ਦਿਲ ਚਲਾਨਾ ਛੋੜ ਦਿਆ ਮੈਂ ਆਜ ਭੀ ਅਕੇਲਾ ਹੂੰ ਮੈਂ ਆਜ ਭੀ ਅਕੇਲਾ ਹੂੰ ਦੁਨੀਆ ਕੀ ਭੀੜ ਮੇ ਪਰ ਐਸਾ ਨਹੀਂ ਕਿ ਮੈਨੇ ਜ਼ਮਾਨਾ ਛੋੜ ਦਿਆ ਵਾਹ ਵਾਹ ਕਿਆ ਬਾਤ ਆ ਜੀ ਬਹੁਤ ਸੋਹਣਾ ਲਿਖਿਆ ਜੋ ਵੀ ਲਿਖਿਆ ਤੇ ਅੱਗੇ ਸਾਡੇ ਨਾਲ ਜੀ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਬੜਾ ਖੂਬਸੂਰਤ ਜਿਹਾ ਵਿਚਾਰ ਭੇਜਿਆ ਜੀ ਉਹਨੇ ਉਹਨਾਂ ਨੇ ਕਹਿੰਦੇ ਕਿ ਕੱਦ ਛੋਟਾ ਹੋਵੇ ਤਾਂ ਕੋਈ ਗੱਲ ਨਹੀਂ ਪਰ ਸੋਚ ਛੋਟੀ ਹੋਵੇ ਤਾਂ ਬਹੁਤ ਔਖਾ ਵਾ ਵਾਕੇ ਬਿਲਕੁਲ ਸਹੀ ਕਿਹਾ ਤੇ ਇਹੀ ਅੱਜ ਕੱਲ ਜੋ ਵੀ ਸਾਡੇ ਹੋ ਰਿਹਾ ਵਾ ਸਮਾਜ ਦੇ ਵਿੱਚ ਉਹੀ ਹੈ ਜੀ ਸਾਡੀ ਛੋਟੀ ਸੋਚ ਦਾ ਨਤੀਜਾ ਵਾ ਸੋ ਇਸਦੇ ਬਾਰੇ ਵੀ ਆਪਾਂ ਗੱਲ ਕਰਦੇ ਆ ਕਿ ਸੋਚ ਬੰਦੇ ਦੀ ਵੱਡੀ ਹੋਣੀ ਚਾਹੀਦੀ ਆ ਤੇ ਸਾਫ਼ ਹੋਵੇ ਤਾਂ ਉਸ ਤੋਂ ਵੀ ਜ਼ਿਆਦਾ ਵਧੀਆ ਗੱਲ ਆ ਪਰ ਸਾਡੀ ਜਿਹੜੀ ਸੋਚ ਆ ਬਹੁਤ ਬੋਣੀ ਸੋਚ ਆ ਤੇ ਇਹ ਬੋਣੀ ਸੋਚ ਸਾਨੂੰ ਬਹੁਤ ਜ਼ਿਆਦਾ ਮੁਸੀਬਤਾਂ ਦੇ ਵਿੱਚ ਵੀ ਪਾਉਂਦੀ ਆ ਤੇ ਅੱਗੇ ਜੀ ਰਮਨਜੀਤ ਸਿੰਘ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਕਹਿੰਦੇ ਥ੍ਰੀ ਫਾਸਟਰ ਮੀਨਸ ਟੂ ਕਮਿਊਨੀਕੇਸ਼ਨ ਵਾਹ ਜੀ ਵਾਹ ਇਹਨਾਂ ਨੇ ਨਾ तीन तरीके दसे आ कहिंदे वी छेती छेती जे तुसी आपदी गल किते वी पहुंचाउणा चाहुंदे हो कम्यूनिकेट करना चाहुंदे हो पहली गल तां इह आ कहिंदे तुसी टैलीफोन वरतो दूसरा टैलीविजन ते तीसरा कहिंदे टैला वूमेन ओए होए कहिंदा स्टिल नीड फास्टर कम्यूनिकेशन कहिंदे टैल हर नॉट टू टैल एनी वन दैट्स 5G द रेडियस ऑफ वाई फाई इज लिमिटेड बट रेडियस ऑफ वाई आई इज अनलिमिटेड क्या बात आ जी रमन जी जी तरीका वधिया लभ्या वा देखियो किते उल्टा ना पै जावे चलो कोई गल नहीं जी वैसे तरीका भी गुड आ जस आस्ट्रेलिया तो सत श्रीकाल कह रहे हैं ते कहिंदे कॉपी टू ऑल लिसनर हाल चाल पूछ रहे हैं ते कहिंदे मेरा मेरी सरदारनी है भाई रणजीत बाबा दा गाना ला दो वाह जस जी तुसी तो बड़े ही कर्मा वाले हो देखो बिना मैसेज पढ़े तो तुहाडी तो पहला ही फरमाइश पूरी होगी गाना असीं तुहानूं सुना चुके हां जी ते मेरे ख्याल से गाना तुसी सुन भी लिया होवेगा ते तुहाडी फरमाइश ऑलरेडी पूरी हो चुकी है जी अगे जी ज्योति भुल्लर ज्योति भुल्लर कह सत श्रीकाल बुला रहे हैं ते आपां जिहड़ी गल करनी चाहुंदे सी डॉक्टरां बारे जिहड़े कि पिंडां दे विच डॉक्टर हुंदे आ मैनूं कहिंदे जी झोला छाप डॉक्टर हुंदे आ हां जी झोला छाप डॉक्टर ही हुंदे आ पर कई बारी ना उह मतलब कि कहिंदे हुंदे ना जिहड़ा बंदा वेले ते काम आ जाए उह तां रब दी रहमत ही बन जांदा वा ते झोला छाप डॉक्टर फिर किद्दां किद्दां दे झोले छपाउंदे आ उह तां फिर आपां जरूर गल करनी आ ना हाले तुसीं जायो ना किते क्योंकि इन्नी कु गल लिख के तां खैड़ा नहीं छुट्टणा कि झोला छाप डॉक्टर हुंदे आ ज्योति जी सो अगे वी तुहानूं दसना पैना कि झोला छाप का तो हुंदे आ सोनू जी का मैसेज असि लै चुके हैं जी दलपिंदर संधू ब्रिस्बेन तो सत श्रीकाल बुला रहे हैं जी ते नाल ही उन्होंने कहा कि वह मिंटू जी की गल नाल सहमत आ सो गल सी जी वह जिहड़ी गल कर रहे सीगे कि एक फौजी नौजवान जो कि बॉर्डर से पहरा दे रहा वा जिसकी कि ऑलरेडी शहादत हो चुकी आ उसके बारे उन्होंने गल की आ सहमति दसी आ कि वाकई जी ये सारा कुछ आ जिहड़ा इंडिया दे विच पॉसिबल आ कहिंदे क्योंकि मैं भी बॉर्डर एरिए दे नाल ही बिलोंग करदा वा ते कहिंदे जदों के मेरा पिंड 1 किलोमीटर कहिंदे पाकिस्तान बॉर्डर तो दूर आ ते मैनूं याद आ कि जदों लास्ट टाइम कारगिल दी लड़ाई सी तां सारे पिंड वाले अपना समान इवन के जिहड़े जानवर आ उह वी मूव करना पिया सी उहनां नूं सो दैट्स नॉट ईजी एंड नॉट गुड फॉर हू लिव्स ऑन अ बॉर्डर हांजी इह तां हैगा ही आ जी जो लोग बॉर्डर ते रहिंदे आ उहनां नूं तां हमेशा जान ते माल दा खतरा बणे ही रहिंदा क्योंकि कोई पता नहीं हुंदा कि किहड़े पासिओं किधरों की आ जाणा वा सो उह लोग कुछ वक्त दे मारे हुंदे आ ते कुछ जो कि इंसानी नफरत दे भी शिकार हो जांदे आ तो समझ सकते हैं जी तुहाडा दलपिंदर जी प्रोग्राम दे विच शिरकत कर लई बहुत बहुत शुक्रिया राजी पंगू सिंगापुर तो सत श्री अकाल बुला रहे आ ਬਰਾੜ ਸਾਹਿਬ ਨੂੰ ਵੀ ਤੇ ਸਾਰੇ ਹਰਮਨ ਪਰਿਵਾਰ ਨੂੰ ਹਾਲ ਚਾਲ ਪੁੱਛ ਰਹੇ ਆ ਜੀ ਕਹਿੰਦੇ ਹਾਲ ਚਾਲ ਬਿਲਕੁਲ ਆ ਜੀ ਵਧੀਆ ਹਾਲ ਚਾਲ ਤੁਹਾਡਾ ਤੁਸੀਂ ਦੱਸੋ ਅਸੀਂ ਤਾਂ ਬਿਲਕੁਲ ਖੈਰੀਅਤ ਵਿੱਚ ਆ ਕਹਿੰਦੇ ਕਿ ਮੈਂ ਸਹਿਮਤ ਹਾਂ ਤੁਹਾਡੇ ਨਾਲ ਲੜਾਈ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ ਪਾਕਿਸਤਾਨ ਤਾਂ ਸਿੱਧਾ ਹੀ ਬੋਲਦਾ ਨਿਊਕਲੀਅਰ ਯੂਜ਼ ਕਰਨ ਨੂੰ ਨੁਕਸਾਨ ਆ ਬਿਲਕੁਲ ਜੀ ਲੜਾਈ ਆ ਜਿਹੜੇ ਰਾਜੀ ਜੀ ਉਹ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦੀ ਤੇ ਜੇ ਨਿਊਕਲੀ ਜੋ ਵੀ ਹੈਗੀ ਆ ਉਹਦੀ ਜੋ ਬਾਅਦ ਵਿੱਚ ਜੋ ਨਤੀਜੇ ਭੁਗਤਣੇ ਪੈਂਦੇ ਆ ਉਸ ਦਾ ਸਾਨੂੰ ਪਤਾ ਹੀ ਆ ਕਿਉਂਕਿ ਲੜਾਈ ਦੇ ਨਾਲ ਕਿਸੇ ਦਾ ਭੱਲਾ ਨਹੀਂ ਹੁੰਦਾ ਨੁਕਸਾਨ ਤਾਂ ਦੋਨੇ ਪਾਸੇ ਹੁੰਦਾ ਚਾਹੇ ਜਾਨ ਦਾ ਹੋਵੇ ਚਾਹੇ ਮਾਲ ਦਾ ਹੋਵੇ ਤੇ ਲਓ ਫਿਰ ਦੋਸਤੋ ਮੈਸੇਜ ਹੋਰ ਵੀ ਬਹੁਤ ਆ ਉਹ ਵੀ ਆਪਾਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਪੜਾਂਗੇ ਤੇ ਪਰ ਥੋੜੀ ਜਿਹੀ ਗੱਲ ਆਪਾਂ ਕਰਦੇ ਜਾਂਦੇ ਹਾਂ ਜਿੱਦਾਂ ਕਿ ਮੈਂ ਪਹਿਲਾਂ ਗਾਣਾ ਸੁਣਾਇਆ ਸੀਗਾ ਨਾ ਤੁਹਾਨੂੰ ਪੰਮਾ ਡੁੰਮੇਵਾਲ ਦਾ ਫੇਸਬੁੱਕ ਤੇ ਰੱਬ ਨਹੀਂ ਮਿਲਦਾ ਹਨਾ ਫੇਸਬੁੱਕ ਉੱਤੇ ਰੱਬ ਸੋ ਬਿਲਕੁਲ ਜੀ ਅੱਜ ਕੱਲ੍ਹ ਤਾਂ ਸਾਰਿਆਂ ਨੇ ਸਭ ਕੁਛ ਫੇਸਬੁੱਕ ਦੇ ਉੱਪਰ ਹੀ ਸਮਝ ਲਿਆ ਕਿ ਸਭ ਕੁਛ ਆ ਜੋ ਵੀ ਆ ਨਾ ਉਹ ਫੇਸਬੁੱਕ ਤੇ ਹੀ ਮਿਲਦਾ ਵਾ ਹੁਣ ਪਿੱਛੇ ਜੇ ਮੇਰੇ ਖਿਆਲ ਦੇ ਵਿੱਚ ਗਾਣਾ ਆਇਆ ਸੀਗਾ ਕਿੰਨਾ ਸੋਹਣਾ ਗਾਣਾ ਸੀਗਾ ਹਨਾ ਹੁਣ ਤੁਸੀਂ ਕਹੋਗੇ ਕਿਹੜਾ ਗਾਣਾ ਬਿਲਕੁਲ ਪਟਾਕੇ ਕਿੰਨੇ ਪਟਾਕੇ ਪਏ ਸੀ ਕਿੰਨੇ ਸੋਹਣੇ ਸੋਹਣੇ ਟਰੈਕਟਰ ਗੱਡੀਆਂ ਤੇ ਮੋਟਰਸਾਈਕਲ ਦਿਖਾਏ ਸੀ ਹਨਾ ਵੈਸੇ ਮੈਨੂੰ ਤਾਂ ਉਸ ਗਾਣੇ ਦੇ ਵਿੱਚ ਕੋਈ ਖਰਾਬੀ ਲੱਗੀ ਨਹੀਂ ਪਰ ਚਲੋ ਤੁਹਾਡੀ ਰਾਏ ਵੀ ਲੈ ਲੈਂਦੇ ਹਾਂ ਕਿ ਉਸ ਗਾਣੇ ਦੇ ਵਿੱਚ ਤੁਹਾਨੂੰ ਕੀ ਖਰਾਬੀ ਲੱਗੀ ਆ ਅਗਰ ਖਰਾਬੀ ਹੈਗੀ ਆ ਤਾਂ ਤੁਸੀਂ ਮੈਨੂੰ ਦੱਸਿਓ ਜ਼ਰੂਰ ਕਿ ਉਸ ਗਾਣੇ ਦੇ ਵਿੱਚ ਕੀ ਖਰਾਬੀ ਆ ਕਿਉਂਕਿ ਪਿਛਲੇ ਹਫ਼ਤੇ ਤੋਂ ਉਸ ਫੇਸਬੁੱਕ ਤੇ ਇੱਕ ਵੀਡੀਓ ਫਲੋਟ ਹੋ ਰਹੀ ਆ ਜਿਸ ਦੇ ਵਿੱਚ ਕਿ ਉਹ ਲਿਖਦੇ ਆ ਕਿ ਵੀਰ ਨੇ ਦਿੱਤਾ ਸੁਨੰਦਾ ਸ਼ਰਮਾ ਨੂੰ ਕਰਾਰਾ ਜਵਾਬ ਮੈਨੂੰ ਇੱਕ ਇਹ ਨਹੀਂ ਪਤਾ ਲੱਗਦਾ ਕਿ ਹੈਡਿੰਗ ਕਿੱਥੋਂ ਲੱਭ ਲੈਂਦੇ ਆ ਪਿੱਛੇ ਜੇ ਮੈਂ ਇੱਕ ਹੈਡਿੰਗ ਪੜ੍ਹ ਰਹੀ ਸੀਗੀ ਕਿ ਲੱਖੇ ਵਾਲੇ ਨੇ ਲਾਈਆਂ ਮੈਲਬੋਰਨ ਦੇ ਏਅਰਪੋਰਟ ਤੇ ਰੌਣਕਾਂ ਮੈਂ ਸੋਚਿਆ ਮੈਂ ਕਿਹਾ ਲੈ ਵੀ ਲੱਖੇ ਵਾਲੇ ਨੇ ਤਾਂ ਸ਼ਾਇਦ ਗੋਰਿਆਂ ਨੂੰ ਗਾਣੇ ਸੁਣਾਤੇ ਹੋਣਗੇ ਆਪਦੀ ਹੱਥਾਂ ਦੀ ਕਰਾਮਾਤ ਦੇ ਨਾਲ ਹਨਾ ਮੈਂ ਕਿਹਾ ਚੱਲ ਦੇਖਦੀ ਹਾਂ ਪੜ੍ਹਦੀ ਹਾਂ ਵੀ ਵਿੱਚ ਹੈ ਕੀ ਆ ਉਹ ਸਾਰੀ ਵੀਡੀਓ ਦੇਖ ਲਈ ਉਹਦੇ ਵਿੱਚ ਕੁਛ ਵੀ ਨਹੀਂ ਆਇਆ ਵੀਡੀਓ ਦੇ ਵਿੱਚ ਹੈ ਕੀ ਸੀਗਾ ਕਿ ਲੱਖੇ ਵਾਲਾ ਸ਼ਹਿਰੀਮਾਨ ਤੇ ਬਾਕੀ ਜਿਹੜੇ ਨਾਲ ਦੇ ਕਲਾਕਾਰ ਸਾਰੇ ਆਏ ਹੋਏ ਸੀਗੇ ਉਹ ਪਲੇਨ ਚ ਉਤਰਿਆ ਜੀ ਏਅਰਪੋਰਟ ਤੋਂ ਬਾਹਰ ਨਿਕਲ ਰਹੇ ਆ ਬਸ ਇੰਨੀਆਂ ਰੌਣਕਾਂ ਲੱਗੀਆਂ ਸੀਗੀਆਂ ਤੇ ਜਿਹੜੇ ਉਹਨਾਂ ਨੂੰ ਲੈਣ ਆਏ ਸੀ ਉਹ ਉਹਨਾਂ ਨੂੰ ਪਿੱਕ ਕਰਕੇ ਚਲੇ ਗਏ ਸੋ ਇਹ ਸੀਗੀਆਂ ਜੀ ਰੌਣਕਾਂ ਸੋ ਪਤਾ ਨੀ ਤਾਂ ਹੈਡਿੰਗ ਬਣਾਉਣ ਵਾਲੇ ਕਮਾਲ ਕਰ ਦਿੰਦੇ ਆ ਤੇ ਪਤਾ ਨੀ ਤਾਂ ਹੈਡਿੰਗ ਭੇਜਣ ਵਾਲੇ ਕਮਾਲ ਕਰ ਦਿੰਦੇ, ਮੈਨੂੰ ਇੱਕ ਗੱਲ ਦੀ ਸਮਝ ਨੀ ਆਉਂਦੀ ਤੇ ਬਾਕੀ ਦੇ ਅਸੀਂ ਲੋਕ ਆ ਜਿਹੜੇ ਕਿ ਨਾਲ ਦੀ ਨਾਲ ਹੀ ਪਿੱਛੇ ਲੱਗ ਜਾਂਦੇ ਆ ਤੇ ਧੜਾ ਧੜ ਉਸ ਚੀਜ਼ ਨੂੰ ਸ਼ੇਅਰ ਵੀ ਕਰਨਾ ਸ਼ੁਰੂ ਕਰ ਦਿੰਦੇ ਆ। ਸੋ ਕੋਈ ਵੀ ਗੱਲ ਆ ਸ਼ੇਅਰ ਕਰਨ ਤੋਂ ਪਹਿਲਾਂ ਸੋਚ ਲੈਣੀ ਚਾਹੀਦੀ ਆ। ਸੋ ਗੱਲ ਕਰਦੇ ਸੀ ਗਾਣੇ ਬਾਰੇ, ਸੋ ਮੈਨੂੰ ਦੱਸਿਓ ਜ਼ਰੂਰ ਕਿਉਂਕਿ ਮੇਰੇ ਕੋਲੇ ਤਾਂ ਬਹੁਤ ਕੁਛ ਆ ਤੁਹਾਨੂੰ ਦੱਸਣ ਨੂੰ ਇਸ ਗਾਣੇ ਦੇ ਬਾਰੇ ਵਿੱਚ। ਸੋ ਗੱਲ ਜ਼ਰੂਰ ਕਰਾਂਗੇ, ਤੁਹਾਨੂੰ ਬੋਰ ਨਹੀਂ ਕਰਨਾ ਚਾਹੁੰਦੀ, ਗਾਣਾ ਵੀ ਸੁਣ ਲੈਂਦੇ ਹਾਂ ਨਾਲ ਨਾਲ, ਇੱਕ ਕਾਫੀ ਫਰਮਾਇਸ਼ਾਂ ਵੀ ਆ ਚੁੱਕੀਆਂ ਤੇ ਕਾਫੀ ਮੈਸੇਜ ਵੀ ਆ ਚੁੱਕੇ ਆ। ਸੋ ਮਿਲਦੇ ਹਾਂ ਜੀ ਇੱਕ ਗਾਣੇ ਤੋਂ ਬਾਅਦ।
ਮੁੰਡਾ ਬਹਿ ਜੀਨਾ ਦਵਾ ਕੇ ਕੋਹੇ ਨੂਰ ਵਰਗਾ, ਜਾਵਾਂ ਪਹਿਲੇ ਤੋੜ ਵਾਲੀ ਦੇ ਸਰੂਰ ਵਰਗਾ, ਮੁੰਡਾ ਬਹਿ ਜੀਨਾ ਦਵਾ ਕੇ ਕੋਹੇ ਨੂਰ ਵਰਗਾ, ਜਾਵਾਂ ਪਹਿਲੇ ਤੋੜ ਵਾਲੀ ਦੇ ਸਰੂਰ ਵਰਗਾ। ਸਾਡੇ ਲਾਈਟ ਮੂਡ ਨੂੰ ਤੂੰ ਕਮਜ਼ੋਰੀ ਸਮਝੇ, ਲਾਈਟ ਮੂਡ ਨੂੰ ਤੂੰ ਕਮਜ਼ੋਰੀ ਸਮਝੇ, ਫੜ ਲੱਗਦੇ ਹੁੰਦੇ ਆ ਸਦਾ ਨੀਵੇਂ ਰੁੱਖ ਤੇ, ਤੂੰ ਕਰਮਾਂ ਵਾਲੀਆਂ ਤੈਨੂੰ ਅਸੀਂ ਮਿਲ ਗਏ, ਅਸੀਂ ਸਾਡੀ ਟੌਰ ਲਾਇਆ ਬੜੀਆਂ ਨੇ ਜ਼ੋਰ, ਅਸੀਂ ਕਿਸੇ ਦੀ ਵੀ ਗੱਲ ਉੱਤੇ ਕੀਤਾ ਨਹੀਂ ਉਹ ਗੌਰ, ਦੇਖ ਸਾਡੀ ਟੌਰ ਲਾਇਆ ਬੜੀਆਂ ਨੇ ਜ਼ੋਰ, ਅਸੀਂ ਕਿਸੇ ਦੀ ਵੀ ਗੱਲ।
ਸਾਡੀ ਟੌਰ ਲਾਇਆ ਬੜੀਆਂ ਨੇ ਜ਼ੋਰ ਅਸੀਂ ਕਿਸੇ ਦੀ ਵੀ ਗੱਲ ਉੱਤੇ ਕੀਤਾ ਨਹੀਂ ਉਹ ਗੌਰ ਦੇਖ ਸਾਡੀ ਟੌਰ ਲਾਇਆ ਬੜੀਆਂ ਨੇ ਜ਼ੋਰ ਅਸੀਂ ਕਿਸੇ ਦੀ ਵੀ ਗੱਲ ਉੱਤੇ ਕੀਤਾ ਨਹੀਂ ਉਹ ਗੌਰ ਸਾਨੂੰ ਪੱਟਣੇ ਨੂੰ ਆਉਂਦੇ ਰੋਜ਼ ਬੜੇ ਭਰਪੂਰ ਸੌਂਦੀ ਨਹੀਂ ਉਹ ਅੱਖ ਪੱਗ ਲੈਂਦੀ ਸਾਡੀ ਕਹਿੰਦੀਆਂ ਕਹਾਉਂਦੀਆਂ ਨੂੰ ਪੱਟ ਜਿਹੜੀ ਲੈਂਦੀ ਸਾਨੂੰ ਟਾਕੇ ਉਹ ਸੌਂਦੀ ਨਹੀਂ ਉਹ ਅੱਖ ਪੱਗ ਲੈਂਦੀ ਸਾਡੀ ਕਹਿੰਦੀਆਂ ਕਹਾਉਂਦੀਆਂ ਨੂੰ ਪੱਟ ਗਸ਼ ਅੱਲੜਾਂ ਨੂੰ ਪੈਣ ਦਿਲ ਫੜ ਫੜ ਪੈ ਕੁਲਵੀਰ ਬਿੱਲੋ ਸਿਰੇ ਦਾ ਸ਼ਿਕਾਰੀ ਤੈਨੂੰ ਰੱਖੂਗਾ ਗੜੋਲੀਆਂ ਚ ਜਾਨ ਤੋਂ ਪਿਆਰੀ ਤੇਰਾ ਸ਼ੌਂਕੀ ਕੁਲਵੀਰ ਬਿੱਲੋ ਸਿਰੇ ਦਾ ਸ਼ਿਕਾਰੀ ਤੈਨੂੰ ਰੱਖੂਗਾ ਗੜੋਲੀਆਂ ਚ ਜਾਨ ਤੋਂ ਪਿਆਰੀ ਅੱਤ ਪੂਰੀ ਹੈ ਕਰਾਉਂਦਾ ਹੱਥ ਨਸ਼ੇ ਨੂੰ ਨਾ ਲਾਉਂਦਾ ਅੱਤ ਪੂਰੀ ਹੈ ਕਰਾਉਂਦਾ
आवाज दा सफर हरमन रेडियो ऑस्ट्रेलिया मुड हाजिर होने आ एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
Accountant Smart, Glen Huntley, Melbourne.
ਸਾਰੀਆਂ ਪਰਸਨਲ ਤੇ ਬਿਜ਼ਨਸ ਟੈਕਸ ਰਿਟਰਨ ਤੇ ਹਰ ਤਰ੍ਹਾਂ ਦਾ ਬਿਜ਼ਨਸ ਸੈਟਅਪ ਤੇ ਬਿਜ਼ਨਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਹੋਵੇ ਸਲਾਹ ਭਰੋਸੇਯੋਗ ਕੰਮ ਅਤੇ ਆਪਣਾ ਦਾ ਅਹਿਸਾਸ ਹੋਵੇ ਤਾਂ ਬੜਾ ਸਕੂਨ ਮਿਲਦਾ ਜੇ ਗੱਲ ਸਾਡੇ ਪੈਸੇ ਅਤੇ ਹਿਸਾਬ ਕਿਤਾਬ ਦੀ ਹੋਵੇ ਤਾਂ ਪਹੁੰਚ ਜਾਵੋ ਗਲੈਨ ਹੰਟਲੀ ਮੈਲਬਰਨ ਚ ਅਕਾਊਂਟੈਂਟ ਸਮਾਰਟ ਅਕਾਊਂਟੈਂਟ ਰਜਿਸਟਰਡ ਟੈਕਸ ਏਜੰਟ ਬਿਜ਼ਨਸ ਸਲਾਹਕਾਰ संपर्क करो गुरसन सिंह कंदोला डायरेक्टर अकाउंटेंट स्मार्ट जां जसबीर कौर अते अकाउंटेंट स्मार्ट दी प्रोफेशनल टीम नो 03-99-95-94-36 वधेरे जानकारी लई तुसी मेल भी कर सकते हो admin@accountantsmart.com.au जां विजिट करो साडी वेबसाइट accountantsmart.com.au अकाउंटेंट स्मार्ट जी हां चंगी सलाह होवे चंगे सलाहकार
ऑस्ट्रेलिया पर टैक्सेशन अकाउंटिंग या बिजनेस संबंधी किसी भी सलाह लई संपर्क करो मैक्स मार्जिन अकाउंटेंट्स नो इंडिविजुअल्स या बिजनेस दिया इनकम टैक्स रिटर्न ते जीएसटी रिटर्न कंपनी पार्टनरशिप ट्रस्ट ते सुपरफंड दे सेटअप बिजनेस प्लान्स बिजनेस शुरू करने बारे या खरीदने बारे सलाह या टैक्स डिपार्टमेंट ना किसी भी किस्म के इशू हल करने हो द मैक्स मार्जिन अकाउंटेंट्स के डायरेक्टर सुखविंदर सिंह जी नो फोन करो मोबाइल नंबर 0470-430-650 ऑफिस नंबर 1300-886-518 पता नोट करो 168 मैनर लेक्स बुलेवार्ड बिंदमवेल मेलबर्न वेबसाइट विजिट करो mmcpa.com.au
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो
जी दोस्तों गाना सुन रहे सी तुसी रविंदर गरेवाल दा गरमा गाया होया कर्मा वाली है ना चलो फिर दस दो केड़े केड़े कर्मा वाले आ ते केड़े केड़े बेबे नु सुखा सुख सुख के मिले आ है वैसे तो तुसी सारे कर्मा वाले हो ते आजो फिर आपा लाइए हुण एक घंटा रह गया खूब रौनका लगनगी थोड़ी जी टेक्निकल प्रॉब्लम आ गई सी पर सब कुछ सॉर्ट आउट हो गया ते लो फिर आपा गाने पटाके दे बारे गल कर रहे सी पटाके दे पटाके पैने तां जी शुरू हो गए आ सो ये पटाके हुण किदां किदां पैंदे आ सो ओ वी जरूर देखांगे इंदर दुबली ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਉਹਨਾਂ ਨੇ ਦੱਸਿਆ ਕਹਿੰਦੇ ਕਿ ਓਨਲੀ ਇੰਡੀਅਨ ਪਾਸਪੋਰਟ ਹੋਲਡਰ ਕੈਨ ਵੋਟ ਬਣਾ ਸਕਦੇ ਆ ਕਹਿੰਦੇ ਪਰ ਹੈਰਾਨੀ ਦੀ ਗੱਲ ਆ ਵੀ 20 ਲੱਖ ਦੇ ਕਰੀਬ ਪੰਜਾਬੀ NRI ਨੇ ਕਹਿੰਦੇ ਵੋਟ ਸਿਰਫ 178 ਹੀ ਰਜਿਸਟਰਡ ਨੇ ਸਿਰਫ ਰੌਲਾ ਪਾਉਣ ਨਾਲ ਕ੍ਰਾਂਤੀ ਨਹੀਂ ਆਉਣੀ ਤੇ ਲਓ ਫਿਰ ਜੀ ਕ੍ਰਾਂਤੀ ਲਿਆਉਣ ਲਈ ਹੁਣ ਜੋ ਜੋ ਕਰਨਾ ਪੈਣਾ ਵਾ ਉਹ ਤਾਂ ਹੁਣ ਆਪਾਂ ਸਭ ਨੂੰ ਪਤਾ ਹੀ ਆ ਤੇ ਗੁੱਡ ਮਾਰਨਿੰਗ ਬੁਲਾ ਰਹੇ ਆ ਜੀ ਸੁਖਦੀਪ ਸਿੰਘ ਤੇ ਪਾਲਾ ਬੈਂਸ ਕੋਬਰਮ ਤੋਂ ਅੱਗੇ ਸਾਡੇ ਨਾਲ ਜਗਰੂਪ ਸਮਰਾ ਮੈਲਬੋਰਨ ਤੋਂ ਕਹਿੰਦੇ ਸਤਿ ਸ਼੍ਰੀ ਅਕਾਲ ਬੋਬੀ ਜੀ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ ਜੋਬ ਦੇ ਨਾਲ ਨਾਲ ਹੀ ਮੇਰਾ ਫਰੈਂਡ ਵੀ ਆ ਕਹਿੰਦੇ ਮੇਰੇ ਨਾਲ ਰਾਜਵੀਰ ਸੰਧੂ ਕਹਿੰਦੇ ਨਾਲ ਹੀ ਸੁਣ ਰਹੇ ਨੇ ਪ੍ਰੋਗਰਾਮ ਮਿੰਟੂ ਬਰਾੜ ਜੀ ਨੇ ਮੇਰਾ ਫੇਸਬੁੱਕ ਤੇ ਰਿਪਲਾਈ ਵੀ ਬਹੁਤ ਲੇਟ ਕੀਤਾ ਸੀ ਤੇ ਕਹਿੰਦੇ ਸੌਂਗ ਸੁਣਾ ਦੋ ਛੁਪ ਗਏ ਸਾਰੇ ਨਜ਼ਾਰੇ ਓਏ ਕਿਆ ਬਾਤ ਹੋ ਗਈ ਤੂਨੇ ਕਾਜਲ ਲਗਾਇਆ ਦਿਲ ਮੇ ਰਾਤ ਹੋ ਗਈ ਗਾਣਾ ਵਾਕਈ ਬਹੁਤ ਪਿਆਰਾ ਵਾ ਜੀ ਗਾਣਾ ਤੁਹਾਨੂੰ ਜ਼ਰੂਰ ਸੁਣਾਵਾਂਗੇ ਕਿਉਂਕਿ ਮੌਸਮ ਮੇਰੇ ਖਿਆਲ ਮੈਲਬੋਰਨ ਦੇ ਵਿੱਚ ਬੱਦਲਬਾਈ ਬਣੀ ਹੋਈ ਆ ਤੇ ਫਿਰ ਹੁਣ ਛੁੱਪ ਗਏ ਸਾਰੇ ਨਜ਼ਾਰੇ ਹੋਏ ਕਿ ਆ ਬਾਤ ਹੋ ਗਈ ਤਾਂ ਸੁਣਨਾ ਹੀ ਪੈਣਾ ਵਾ ਨਾ ਸੁਣਾਵਾਂਗੇ ਜ਼ਰੂਰ ਲਓ ਜੀ ਫਿਰ ਇੱਧਰ ਸਿਡਨੀ ਵਾਲੇ ਆ ਗਿਆ ਜਸਪਾਲ ਸਿੰਘ ਪਹਿਲਾਂ ਤਾਂ ਇਹ ਦੱਸੋ ਜੀ ਕਿੱਥੇ ਸੀ ਇੰਨੇ ਦਿਨ ਮੈਨੂੰ ਲੱਗਦਾ ਆਂਟੀ ਚਲੇ ਗਏ ਆ ਕਹਿੰਦੇ ਹੋਣਗੇ ਬਧਾਰਤ ਪਾਈ ਬੋਬੀ ਨੇ ਤੇ ਫਿਰ ਜਵਾਬ ਤਾਂ ਦੇਣਾ ਪਊਗਾ ਤੇ ਹੁਣ ਜੇ ਅਮਰੋ ਆਂਟੀ ਚਲੇ ਗਏ ਆ ਤਾਂ ਫਿਰ ਬੇਚਾਰੇ ਦਾ ਜਵਾਬ ਕਿੱਥੋਂ ਕਾਪੀ ਕਰਨਾ ਹਨਾ ਅੱਜ ਤਾਂ ਨੀ ਮੈਂ ਛੱਡਦੀ ਤੁਸੀਂ ਸੋਚਦੇ ਹੋਗੇ ਅੱਜ ਤਾਂ ਬੋਬੀ ਨੇ ਬਾਤ ਹੀ ਨੀ ਪਾਈ ਤਾਂ ਫਟਾਫਟ ਆਪਾਂ ਪਹਿਲਾਂ ਹੀ ਹਨਾ ਜਾ ਕੇ ਮੈਸੇਜ ਕਰ ਦਈਏ ਤੇ ਫਟਾਫਟ ਹਾਜ਼ਰੀ ਲਵਾ ਕੇ ਵਾਪਸ ਆ ਜਾਈਏ ਨਾ ਏਦਾਂ ਨੀ ਹੋਣਾ ਜਸਪਾਲ ਜੀ ਜਵਾਬ ਤਾਂ ਫਿਰ ਮੇਰੀ ਬੇਚਾਰੇ ਦਾ ਦੇਣਾ ਹੀ ਪੈਣਾ ਵਾ ਬੇਚਾਰੇ ਤੇ ਵੀ ਮੈਂ ਤੁਹਾਨੂੰ ਪਾਉਣੀ ਆ ਕਿਉਂਕਿ ਜੇ ਬਾਹਲਾ ਕੁਛ ਇਕੱਠਾ ਹੋ ਜਾਂਦਾ ਸੋਚਦੀ ਸੀ ਕਿ ਸਟੈਪ ਬਾਏ ਸਟੈਪ ਚੱਲੀ ਜਾਈਏ ਬੇਚਾਰੇ ਤੇ ਵੀ ਅੱਜ ਮੈਂ ਬੜੀ ਪਿਆਰੀ ਸੀ ਲੈ ਕੇ ਆਈ ਹਾਂ ਕਹਿੰਦੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪ੍ਰੋਗਰਾਮ ਵਧੀਆ ਚੱਲ ਰਿਹਾ ਡਰਾਈਵਿੰਗ ਵਿੱਚ ਬਿਜ਼ੀ ਆ ਲਿਖਣ ਦਾ ਟਾਈਮ ਘੱਟ ਆ ਜੀ ਸੁਣਦੇ ਆ ਤੇ ਹਾਜ਼ਰੀ ਲਾ ਲਓ ਧੰਨਵਾਦ ਹਾਜ਼ਰੀ ਤੁਹਾਡੀ ਲੱਗ ਗਈ ਆ ਜਸਪਾਲ ਜੀ ਚਲੋ ਕੋਈ ਗੱਲ ਨੀ ਡਰਾਈਵਿੰਗ ਕਰਦੇ ਸਮੇਂ ਖਿਆਲ ਰੱਖੋ ਜੀ ਤੇ ਨਾਲ ਨਾਲ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਸੋ ਬਹੁਤ ਵਧੀਆ ਗੱਲ ਆ ਜੀ ਅੱਗੇ ਜੀ ਜਸਵਿੰਦਰ ਸਿੰਘ ਕਹਿੰਦੇ ਕਿ ਉਹਨਾਂ ਨੇ ਗੱਲ ਕੀਤੀ ਆ ਸਤਿ ਸ਼੍ਰੀ ਅਕਾਲ ਬੁਲਾਈ ਆ ਪਹਿਲਾਂ ਕਹਿੰਦੇ ਆ ਜੱਟ ਨੇ ਇੱਕ ਬੁਲਟ ਰੱਖਿਆ ਹੋਇਆ ਪਟਾਕੇ ਪਾਉਣ ਨੂੰ ਇੱਕ ਥਾਂ ਰੱਖੀ ਆ ਅਵਾਰਾਗਰਦੀ ਨੂੰ ਇੱਕ ਫੋਰਚੂਨ ਰੱਖੀ ਆ ਬਸ ਮਾਲ ਡੰਗਰਾਂ ਦੇ ਪੱਠੇ ਗੋਹਾ ਕੂੜਾ ਤੇ ਦੋ ਟਰੈਕਟਰ ਆ ਇੱਕ ਗੰਨਿਆਂ ਦੀ ਟਰਾਲੀ ਢੋਣ ਲਈ ਤੇ ਇੱਕ ਚਵਲਾ ਮਾਰਨ ਲਈ ਤੇ ਇੱਕ ਅਵੱਲੀ ਜਿਹੀ ਗੱਡੀ ਵੀ ਰੱਖੀ ਹੈ ਆਜ਼ਾਦੀ ਵੇਲਿਆਂ ਦੀ ਸਾਰੇ ਲਾਗਲੇ ਪਿੰਡਾਂ ਚ ਆਲੇ ਦੁਆਲੇ ਚ ਕੋਈ ਵੀ ਅਜਿਹਾ ਜੱਟ ਹੋਊ ਜਿਸ ਕੋਲ ਆ ਸ਼ਹਿਆਂ ਹਨ ਕਿਉਂ ਬਈ ਜੱਟੋ ਸਹੀ ਕਿਹਾ ਨਾ ਵੀਰ ਸਿੰਘ ਰੰਧਾਵਾ ਦੇਖੋ ਜਸਵਿੰਦਰ ਜੀ ਵੈਸੇ ਗਾਣੇ ਦੇ ਵਿੱਚ ਮੈਨੂੰ ਵੀ ਕੋਈ ਬੁਰਾਈ ਨਹੀਂ ਲੱਗੀ, ਪਰ ਜੋ ਤੁਸੀਂ ਕਿਹਾ ਵਾ ਕਿ ਇਹ ਸਾਰਾ ਕੁਛ ਕਿਸੇ ਕੋਲੇ ਹੈਗਾ ਵਾ, ਸੋ ਇਹਦੇ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਵਾ, ਕਿਉਂਕਿ ਕੰਪੈਰੀਜ਼ਨ ਅਸੀਂ ਨਹੀਂ ਕਰ ਸਕਦੇ। ਇੱਕ ਪਾਸੇ ਜੇ ਆਪਾਂ ਕੰਪੈਰੀਜ਼ਨ ਕਰਨ ਤੇ ਹੀ ਆ ਗਏ ਤਾਂ ਇੱਕ ਪਾਸੇ 5 ਕਿੱਲੇ ਵਾਲਾ ਜੱਟ ਆ ਤੇ ਇੱਕ ਪਾਸੇ 50 ਕਿੱਲੇ ਵਾਲਾ, ਫਰਕ ਤਾਂ ਜੀ ਹੈਗਾ ਹੀ ਆ। ਸੋ ਇੱਕ ਨੋਰਮਲ ਜਿਹਾ ਫਰਕ, ਚਲੋ ਮੈਂ ਜੱਟਾਂ ਦੇ ਥਰੂ ਨਹੀਂ ਦੱਸਦੀ ਤੇ ਆਪਣੇ ਸਾਰਿਆਂ ਦੇ ਥਰੂ ਦੱਸ ਦਿੰਦੀ ਹਾਂ, ਕਿਉਂਕਿ ਆਪਾਂ ਸਾਰੇ ਇੱਥੇ ਆਏ ਹਾਂ ਆਸਟ੍ਰੇਲੀਆ ਦੇ ਵਿੱਚ, ਠੀਕ ਹੈ ਨਾ। ਸਾਰੇ ਕਮਾਉਂਦੇ ਹੋ ਨਾ, ਸਾਰੇ ਬਰਾਬਰ ਕਮਾਉਂਦੇ ਹੋ, ਚਾਹੇ ਮੁੰਡਾ ਚਾਹੇ ਕੁੜੀ, ਤੁਹਾਡੀ ਵਾਈਫ ਵੀ ਕਮਾਉਂਦੀ ਹੋਊਗੀ ਜਿਨ੍ਹਾਂ ਦੇ ਵਿਆਹ ਹੋਏ ਆ, ਤੇ ਤੁਸੀਂ ਵੀ ਕਮਾਉਂਦੇ ਹੋ, ਸੋ ਕਮਾਈ ਡਬਲ ਆ। ਸੋ ਇਸ ਦੇ ਬਾਵਜੂਦ ਵੀ ਤੁਸੀਂ ਦੱਸੋ ਤੁਹਾਡੇ ਚੋਂ ਕਿੰਨੇ ਲੋਕ ਆ ਜਿਹੜੇ ਘਰੇ ਪੈਸੇ ਭੇਜਦੇ? ਮੋਸਟਲੀ 50% ਤੋਂ ਜ਼ਿਆਦਾ ਹੋਣਗੇ ਜੋ ਆਪਦੇ ਇੰਡੀਆ ਘਰ ਪੈਸੇ ਭੇਜਦੇ ਆ ਤੇ ਉਹਨਾਂ ਦੀ ਹੈਲਪ ਵੀ ਕਰਦੇ ਆ। ਪਰ ਕੁਝ ਐਸੇ ਦੋਸਤ ਵੀ ਨੇ ਸਾਡੇ ਜੋ ਉਹਨਾਂ ਜਿਹੜੇ ਕਿ ਇੰਡੀਆ ਦੇ ਵਿੱਚ ਜਿਨ੍ਹਾਂ ਦੀ ਫੈਮਿਲੀ ਵੈਲ ਸੈਟਲਡ ਨੇ, ਮੀਨਸ ਕਿ ਕਾਫੀ ਹਾਈ ਸੁਸਾਇਟੀ ਵਾਲੇ ਨੇ, ਹਾਈ ਫਾਈ ਨੇ, ਉਹਨਾਂ ਨੂੰ ਪੈਸੇ ਦੀ ਜ਼ਰੂਰਤ ਨਹੀਂ ਹੈਗੀ ਆਸਟ੍ਰੇਲੀਆ ਦੇ ਪੈਸੇ ਦੀ। ਸੋ ਤੁਹਾਡੀ ਕਮਾਈ ਸਿਰਫ ਆਸਟ੍ਰੇਲੀਆ ਦੇ ਵਿੱਚ ਹੀ ਵਰਤੀ ਜਾਂਦੀ ਆ। ਸੋ ਜੇ ਹੁਣ ਅਸੀਂ ਇਹ ਕਹਿ ਦਈਏ ਕਿ ਨਹੀਂ ਬਈ ਏਦਾਂ ਤਾਂ ਹੋ ਹੀ ਨਹੀਂ ਸਕਦਾ, ਏਦਾਂ ਨਹੀਂ ਹੁੰਦਾ ਹੈਗਾ, ਇਹ ਗੱਲ ਤਾਂ ਚੱਲਦੀ ਆ, ਕੋਈ ਕਿਸੇ ਸਿਚੁਏਸ਼ਨ ਦੇ ਵਿੱਚ ਹੁੰਦਾ, ਕੋਈ ਕਿਸੇ ਦੇ ਵਿੱਚ ਹੁੰਦਾ ਵਾ। ਤੇ ਇਹ ਜਿਹੜੀ ਜੱਟਾਂ ਵਾਲੀ ਗੱਲ ਆ ਗਈ ਆ ਜੀ, ਜੱਟਾਂ ਤੇ ਹਮੇਸ਼ਾ ਤੋਂ ਬੁਰੇ ਦਿਨ ਨਹੀਂ ਸੀ ਮੇਰੇ ਖਿਆਲ ਦੇ ਵਿੱਚ, ਕਿਉਂਕਿ ਜੱਟ ਵੀ ਬੜੇ ਖੁਸ਼ਹਾਲ ਹੁੰਦੇ ਸੀ। ਐਸੇ ਲਈ ਤਾਂ ਉਹਨਾਂ ਨੂੰ ਸਾਰੀ ਦੁਨੀਆਂ ਦਾ ਅੰਨਦਾਤਾ ਕਿਹਾ ਗਿਆ ਸੀ, ਐਵੇਂ ਨਹੀਂ ਖਿਤਾਬ ਲਿਆ ਸੀ ਉਹਨਾਂ ਨੇ, ਆਪਣੀਆਂ ਮਿਹਨਤਾਂ ਮੁਸ਼ਕਤਾਂ ਦੇ ਨਾਲ ਲਿਆ ਸੀ ਤੇ ਜਿਹੜੀਆਂ ਚੀਜ਼ਾਂ ਦੀ ਉਹ ਕਾਮਨਾ ਕਰਦੇ ਸੀ ਉਹਨਾਂ ਕੋਲ ਹੁੰਦੀਆਂ ਵੀ ਸੀ। ਪਰ ਕੁਝ ਸਾਡੀਆਂ ਗਲਤੀਆਂ ਨੇ ਤੇ ਕੁਝ ਸਮੇਂ ਦੀਆਂ ਸਰਕਾਰਾਂ ਨੇ ਕਿ ਜੱਟਾਂ ਨੂੰ ਅੱਜ ਦੇ ਹਾਲਾਤਾਂ ਦੇ ਨਾਲ ਝੁੰਝਣਾ ਪੈ ਰਿਹਾ ਵਾ, ਪਰ ਸਟਿਲ ਹਾਲੇ ਵੀ ਹੈਗੇ ਆ ਕੁਝ ਐਸੇ ਲੋਕ ਜੋ ਕਿ ਕਾਫੀ ਸ਼ਾਹੀ ਸ਼ਾਨ ਦੇ ਨਾਲ ਰਹਿ ਰਹੇ ਨੇ। ਸੋ ਮੈਂ ਤਾਂ ਇਸ ਗੱਲ ਨੂੰ ਮੁਨਕਰ ਕਰਦੀ ਹਾਂ ਜੀ, ਸਪੈਸ਼ਲੀ ਕਿ ਜੱਟਾਂ ਦੀ ਜਿਹੜੀ ਹਾਲਾਤ ਆ ਉਹ ਹਮੇਸ਼ਾ ਏਦਾਂ ਰਹੂਗੀ, ਜਾਂ ਜੱਟਾਂ ਦੀ ਹਾਲਾਤ ਆ ਜਿਹੜੇ ਉਹ ਵਧੀਆ ਨਹੀਂ ਹੋ ਸਕਦੇ। ਤੇ ਬਾਕੀ ਜੋ ਗਾਣੇ ਦੇ ਵਿੱਚ ਦੱਸਿਆ ਉਹ ਸਿਰਫ ਮੇਰੇ ਖਿਆਲ ਚ ਤਾਂ ਇੱਕ ਇੰਟਰਟੇਨਮੈਂਟ ਸੀ, ਪਰ ਅਸੀਂ ਲੋਕੀ ਨਾ ਉਹਨੂੰ ਬਾਹਲਾ ਜ਼ਿਆਦਾ ਲੈ ਲੈਂਦੇ ਹਾਂ। ਮੇਰੇ ਅਰਗੇ ਨਾ ਸਾਰੇ ਫੇਸਬੁੱਕ ਤੇ ਜੱਜ ਬਣ ਕੇ ਬਹਿ ਜਾਂਦੇ ਆ ਕਿ ਹੈਂ ਆਹ ਗਾਣਾ ਆਇਆ, ਇੱਦਾਂ ਕਾਹਤੋਂ ਪਤਾ, ਨਾ ਨਾ ਇੱਦਾਂ ਤਾਂ ਹੋ ਹੀ ਨਹੀਂ ਸਕਦਾ। ਪਤਾ ਨਹੀਂ ਮੇਰੇ ਅਰਗਿਆਂ ਨੂੰ ਪਬਲਿਸਿਟੀ ਲੈਂਦੀ ਹੈ ਨਾ, ਕਾਹਲ ਪੈ ਜਾਂਦੀ ਆ ਵੀ ਚਲੋ ਜੀ ਪਾ ਦਿਓ ਫਟਾਫਟ, ਦੇਖੀ ਥੱਲੇ ਠਾ 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 ਆਉਣੇ ਆ ਹਨਾ ਜਿਹੜੇ ਕਮੈਂਟਸ ਆਉਣੇ ਆ। ਤੇ ਕਈ ਮੇਰੇ ਅਰਗੇ ਅੰਨੇ ਵੀ ਹੁੰਦੇ ਆ, ਦੇਖਦੇ ਵੀ ਨਹੀਂ ਉਹਦਾ ਕੀ ਹਿਸਾਬ ਕਿਤਾਬ ਆ, ਚੱਕ ਕੇ ਸ਼ੇਅਰ ਵਾਲਾ ਬਟਨ ਨੱਪ ਦੇਣਾ ਵਾ। ਸੋ ਮੇਰੇ ਖਿਆਲ ਦੇ ਵਿੱਚ ਇੰਟਰਟੇਨਮੈਂਟ ਤੇ ਰਿਐਲਿਟੀ ਦੇ ਵਿੱਚ ਥੋੜਾ ਫਰਕ ਹੁੰਦਾ ਵਾ, ਪਰ ਦੂਸਰੀ ਗੱਲ ਇਹ ਵੀ ਆ ਜੇ ਬੰਦੇ ਕੋਲ ਅਮੈਜੀਨੇਸ਼ਨ ਨਹੀਂ ਹੋਊਗੀ ਤਾਂ ਉਹ ਸੁਪਨੇ ਵੀ ਨਹੀਂ ਦੇਖ ਸਕੂਗਾ। ਜੇ ਅਮੈਜੀਨੇਸ਼ਨ ਆ ਤਾਂ ਤੁਸੀਂ ਸੁਪਨੇ ਦੇਖੋਗੇ, ਤੇ ਜੇ ਸੁਪਨੇ ਆ ਤੁਹਾਨੂੰ ਪੂਰਾ ਕਰਨ ਦੇ ਲਈ ਮਿਹਨਤ ਕਰੋਗੇ। ਸੋ ਅਮੈਜੀਨੇਸ਼ਨ ਜ਼ਰੂਰੀ ਆ, ਤੇ ਜ਼ਰੂਰੀ ਨਹੀਂ ਹੁੰਦਾ ਕਿ ਅਮੈਜੀਨੇਸ਼ਨ ਲੋ ਲੈਵਲ ਦੀ ਹੋਣੀ ਚਾਹੀਦੀ ਆ, ਅਮੈਜੀਨੇਸ਼ਨ ਹਾਈ ਲੈਵਲ ਦੀ ਵੀ ਹੋਣੀ ਚਾਹੀਦੀ ਆ। ਹੁਣ ਜੇ ਅਸੀਂ ਸਾਰਿਆਂ ਨੇ ਸੁਪਨਾ ਪਾਲਿਆ ਸੀ ਆਪਣੀ ਅੱਖਾਂ ਦੇ ਅੰਦਰ ਕਿ ਅਸੀਂ ਸਾਰਿਆਂ ਨੇ ਇੰਡੀਆ ਤੋਂ ਇੱਥੇ ਆਉਣਾ, ਮੈਂ ਇੱਥੇ ਆ ਕੇ ਮਿਹਨਤ ਮੁਸ਼ਕਤ ਕਰਨੀ ਆ, ਵੈਲ ਸੈਟਲ ਹੋਣਾ ਵਾ, ਖੂਬ ਮਿਹਨਤ ਕਰਨੀ ਆ, ਤੇ ਕਿਸੇ ਨਾ ਕਿਸੇ ਦਾ ਸਹਾਰਾ ਵੀ ਅਸੀਂ ਬਣਨ ਦੇ ਯੋਗ ਬਣਾਂਗੇ। ਸੋ ਸਾਡਾ ਉਹ ਸੁਪਨਾ ਸੀ ਉਸ ਟਾਈਮ ਸ਼ਾਇਦ ਬਹੁਤ ਛੋਟਾ ਜਿਹਾ ਲੱਗਦਾ ਹੋਊਗਾ ਤੇ ਨਾਮੁਮਕਿਨ ਲੱਗਦਾ ਸੀ, ਪਰ ਅਸੀਂ ਆਪਣੀ ਮਿਹਨਤ ਮੁਸ਼ਕਤ ਤੇ ਉਸੇ ਸੁਪਨੇ ਦੇ ਸਹਾਰੇ ਇੱਥੇ ਪਹੁੰਚੇ, ਤੇ ਆਪਣਾ ਜੋ ਵੀ ਮਿਹਨਤ ਮੁਸ਼ਕਤ ਕੀਤੀ ਆ ਸੀ ਉਸਦੇ ਸਹਾਰੇ ਅੱਜ ਅਸੀਂ ਕੁਛ ਨਾ ਕੁਛ ਬਣ ਸਕੇ ਹਾਂ। ਸੋ ਕਿਤੇ ਨਾ ਕਿਤੇ ਇਹ ਗੱਲਾਂ ਵੀ ਨਾਲ ਸਮਝ ਕੇ ਚੱਲਣੀਆਂ ਚਾਹੀਦੀਆਂ ਤਾਂ ਜ਼ਿਆਦਾ ਵਧੀਆ ਗੱਲ ਲੱਗਦੀ ਆ ਨਾ, ਨਹੀਂ ਤਾਂ ਫੇਸਬੁੱਕ ਦਾ ਤਾਂ ਅੱਜ ਕੱਲ੍ਹ ਲੋਕਾਂ ਨੇ ਪਤਾ ਨਹੀਂ ਕੀ ਬਣਾ ਦਿੱਤਾ, ਕੋਈ ਮਰਨ ਵਾਲੀ ਵੀਡੀਓ ਪਾਈ ਜਾਂਦਾ ਕਿ ਮੈਂ ਮਰਨ ਲੱਗਾ, ਵੀ ਮਰਨਾ ਤਾਂ ਮਰ ਜਾ, ਲੋਕਾਂ ਨੂੰ ਕਾਹਨੂੰ ਵੈਬਸਾਈਟ 'ਚ ਪਾਉਣਾ ਵਾ ਹਨਾ, ਨਾਲੇ ਜਿਨ੍ਹਾਂ ਨੇ ਮਰਨਾ ਹੁੰਦਾ ਉਹ ਦੱਸਦੇ ਨਹੀਂ ਹੁੰਦੇ, ਸਾਰੀਆਂ ਸ਼ੋਸ਼ੇਬਾਜ਼ੀਆਂ ਹੁੰਦੀਆਂ ਨੇ। ਤੇ ਚਲੋ ਕੋਈ ਗੱਲ ਨਹੀਂ, ਅੱਗੇ ਦੇਖਦੇ ਹਾਂ ਜੀ ਤੁਹਾਡੇ ਹੋਰ ਕਿਹੜੇ ਕਿਹੜੇ ਵਿਚਾਰ ਆਉਂਦੇ ਆ। ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੇ ਕਹਿੰਦੇ ਸਤਿ ਸ਼੍ਰੀ ਅਕਾਲ ਬੋਬੀ ਜੀ, ਮਿੰਟੂ ਜੀ ਆ ਰਹੇ ਹਨ ਅੱਜ ਜਾਂ ਆ ਕੇ ਚਲੇ ਗਏ? ਓਏ ਹੋਏ 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 ਭਾਜੀ, ਇੱਥੋਂ ਪਤਾ ਲੱਗਦਾ ਵਾ ਕਿ ਤੁਸੀਂ ਰੇਡੀਓ ਬਹੁਤ ਲੇਟ ਆਨ ਕੀਤਾ ਵਾ ਹਨਾ। ਹੁਣ ਤਾਂ ਤੁਹਾਡੇ ਨਾਲ ਉਹੀ ਗੱਲ ਹੋਣੀ ਆ ਕਿ ਅਸੀਂ ਚਾਦਰਾਂ ਵਿਛਾਉਂਦੇ ਰਹਿ ਗਏ ਝਾੜ ਕੇ ਤੇ ਸੱਜਣ ਗੁਆਂਢੋਂ ਮੁੜ ਗਏ। ਸੋ ਮਿੰਟੂ ਭਾਜੀ ਤਾਂ ਚਲੇ ਗਏ ਆ ਕੇ, ਹੁਣ ਤਾਂ ਜੀ ਬਸ ਚਾਦਰਾਂ ਹੀ ਝਾੜ ਕੇ ਵਿਛਾ ਲਓ। ਤੇ ਨਾਲ ਹੀ ਕਹਿੰਦੇ ਕਿ ਜਗਰਾਉਂ ਵਿੱਚ ਵਾਪਰੀ ਘਟਨਾ ਨਿੰਦਣ ਯੋਗ ਹੈ, ਅੱਜ ਲੇਟ ਹੋ ਗਏ ਕੁੜੀਏ, ਗੀਤ ਸੁਣਾ ਦੇ ਹਵਾਵਾਂ ਗੁਰਦੀਪ ਸਵਦੀ ਤੇ ਬਲਜੀਤ ਬਲਜੀਤ ਦਾ, ਧੰਨਵਾਦ। ਓਏ ਹੋਏ ਭਾਜੀ ਅੱਜ ਬੜੇ ਚਿਹਰਵਾ ਕਰੇ ਹਨਾ, ਚਲੋ ਕੋਈ ਨਾ ਅੱਜ ਤਾਂ ਸੁਣਾ ਦਾਂਗੇ। ਸਿੱਲੀ ਸਿੱਲੀ ਹਵਾ ਸੁਣਾ ਦੀਏ ਕਿ ਨਹੀਂ, ਕਿ ਗੁਰਦੀਪ ਸਵਦੀ ਵਾਲਾ ਹੀ ਸੁਣਨਾ ਹਵਾ ਵਾ? ਚੱਲ ਦੇਖਦੇ ਹਾਂ ਜੀ ਕਿੱਦਾਂ ਦੀ ਹਵਾ ਆਪਾਂ ਤੁਹਾਡੇ ਇੱਧਰ ਹਾਂਗਕਾਂਗ ਵੱਲ ਭੇਜਦੇ ਆ। ਤੇ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਹਰਮੀਤ ਖਹਿਰਾ ਸਿਡਨੀ ਤੋਂ ਕਹਿੰਦੇ, ਹੈਲੋ ਬੋਬੀ ਜੀ, ਗੁੱਡ ਮਾਰਨਿੰਗ, ਨਥਿੰਗ ਇਜ਼ ਰੋਂਗ ਵਿਦ ਦੈਟ ਸੌਂਗ, ਕਹਿੰਦੇ ਆਈ ਲਵ ਦੈਟ, ਲਵ ਦਾ ਸੌਂਗ, ਕਹਿੰਦੇ ਦੇ ਆਰ ਇੰਟਰਟੇਨਿੰਗ, ਕਹਿੰਦੇ ਆ ਜੋਬ ਜੇ ਉਹਨਾਂ ਦੀ ਆ, ਕਹਿੰਦੇ ਵਿਹਲੇ ਲੋਕਾਂ ਨੂੰ ਕੁਛ ਕੰਮ ਤਾਂ ਹੈ ਨੀ ਗਾ, ਲੱਭਦਾ ਹੁੰਦਾ ਕੁਛ ਨੀ, ਲੱਭਦਾ ਲਭਾਉਂਦਾ ਕੁਛ ਨੀ, ਕਹਿੰਦੇ ਸੈਲੀਬ੍ਰਿਟੀ ਬਣਨ ਲਈ। ਚਲ ਵਧੀਆ, ਵੈਸੇ ਮੌਕਾ ਵੀ ਚਾਹੀਦਾ ਨਾ ਸੈਲੀਬ੍ਰਿਟੀ ਬਣਨ ਲਈ, ਸੈਲੀਬ੍ਰਿਟੀ ਬਣਨਾ ਔਖਾ ਬਹੁਤ ਹੁੰਦਾ, ਲੋਕੀ ਗਾਣਾ ਬਹੁਤ ਕੱਢਦੇ ਆ ਕਈ ਵਾਰੀ ਹਨਾ, ਜੇ ਰੋਂਗ ਨੰਬਰ ਲੱਗ ਜਾਵੇ ਤਾਂ। ਚਲੋ ਕੋਈ ਗੱਲ ਨੀ ਜੀ, ਹਰਮੀਤ ਖਹਿਰਾ ਸਿਰਨੀ ਤੋਂ। ਵਾਕਈ ਜੀ ਗਾਣੇ ਦੇ ਵਿੱਚ ਕੋਈ ਖਰਾਬੀ ਨਹੀਂ ਸੀ, ਖਰਾਬੀ ਆ ਨਾ ਜਿਹੜੀ ਅੱਜ ਕੱਲ ਸਾਡੇ ਦਿਮਾਗਾਂ ਦੇ ਵਿੱਚ ਜ਼ਿਆਦਾ ਵਧੀ ਹੋਈ ਆ, ਜਿਹੜੇ ਦਿਮਾਗ ਆ ਨਾ ਉਹ ਚੰਗਾ ਸੋਚਣ ਦੀ ਬਜਾਏ ਨਾ ਰੋਂਗ ਪਾਸੇ ਬਾਹਲਾ ਜ਼ਿਆਦਾ ਸੋਚਦੇ ਆ, ਨੈਗੇਟਿਵ ਬਾਹਲਾ ਸੋਚਦੇ ਆ। ਸੋ ਇਹ ਸਾਡੀ ਨੈਗੇਟਿਵਿਟੀ ਆ ਵੀ ਜਿਹੜੀ ਕਿ ਸਾਨੂੰ ਇੱਦਾਂ ਇੱਧਰਲੇ ਪਾਸੇ ਨੂੰ ਲੈ ਕੇ ਆਉਂਦੀ ਆ, ਕਿਉਂਕਿ ਚੰਗਾ ਸੋਚਣਾ ਤਾਂ ਸ਼ਾਇਦ ਅਸੀਂ ਛੱਡਦੇ ਹੀ ਜਾ ਰਹੇ ਹਾਂ। ਅੱਗੇ ਜੀ ਗੁਰਿੰਦਰ ਸਿੰਘ, ਸਤਿ ਸ੍ਰੀ ਅਕਾਲ, ਬੁਲਾ ਰਹੇ ਆ, ਕਹਿੰਦੇ ਜੀ ਥੋੜੇ ਬਿਜ਼ੀ ਆ, ਤੇ ਨਾਲ ਹੀ ਉਹਨਾਂ ਨੇ ਇੱਕ ਵੋਇਸ ਮੈਸੇਜ ਭੇਜਿਆ ਸੀ, ਵੋਇਸ ਮੈਸੇਜ ਮੈਂ ਬਾਅਦ ਵਿੱਚ ਤੁਹਾਡਾ ਜ਼ਰੂਰ ਸੁਣਦੀ ਹਾਂ। ਤੇ ਬਿਜ਼ੀ ਹੋ, ਥੋੜੇ ਬਿਜ਼ੀ ਹੋ, ਮੈਨੂੰ ਤਾਂ ਲੱਗਦਾ ਬਾਹਲੀ ਜ਼ਿਆਦਾ ਬਿਜ਼ੀ ਹੋ ਤੁਸੀਂ ਹਨਾ। ਚੱਲ ਕੋਈ ਗੱਲ ਨੀ, ਇੰਨਾ ਹੀ ਬਹੁਤ ਆ ਜੀ, ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਤੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਵੀ ਕੀਤੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ। ਅੱਗੇ ਜੀ ਗੁਰਜੀਤ ਸਿੰਘ ਚਾਹਲ ਕਹਿੰਦੇ, ਸਤਿ ਸ੍ਰੀ ਅਕਾਲ ਬੋਬੀ ਭੈਣ ਜੀ, ਸੁਨੰਦਾ ਸ਼ਰਮਾ ਦੇ ਗੀਤ ਵਿੱਚ ਮੈਨੂੰ ਤਾਂ ਕੁਝ ਗਲਤ ਨੀ ਲੱਗਾ, ਉਹ ਆਪਣੇ ਮਾਂ ਬਾਪ ਦਾ ਨਾਂ ਉੱਚਾ ਕਰ ਰਹੀ ਹੈ ਜੋ ਕਿ ਬਹੁਤ ਚੰਗਾ ਹੈ। ਨਾਲੇ ਜਿਨ੍ਹਾਂ ਨੂੰ ਇਹ ਗੀਤ ਚੰਗਾ ਨਹੀਂ ਲੱਗਦਾ ਉਹ ਫਿਰ ਜੋਨੀ ਜੋਹਲ ਦਾ ਨਵਾਂ ਗੀਤ ਸੁਣ ਲਾਉਣ, ਜਿਸ ਵਿੱਚ ਉਹ ਕਹਿੰਦੀ ਹੈ ਕਿ ਕੁੰਡੀਆਂ ਦੇ ਪੈਜੇ ਕਦੋਂ ਰੇਡ ਗਿੱਜੇ ਵਿੱਚ, ਕੁੰਡੀਆਂ ਦੇ ਕੁੰਡੀਆਂ ਤੇ ਪੈਜੇ ਕਦੋਂ ਰੇਡ ਗਿੱਜੇ ਵਿੱਚ, ਪੈਂਦਾ ਰੱਖਣਾ ਪਲਾਸ ਜੀ, ਉਹ ਤਾਂ ਸਾਨੂੰ ਸ਼ਰੇਆਮ ਬਿਜਲੀ ਚੋਰ ਕਹਿੰਦੀ ਹੈ। ਕਿਆ ਬਾਤ, ਆਹ ਗਾਣਾ ਤਾਂ ਜੀ ਮੈਂ ਵੀ ਨੀ ਸੁਣਿਆ ਹੈਗਾ, ਕੁੰਡੀਆਂ ਵਾਲਾ ਵੀ ਹੈ ਵਿੱਚ ਜੇਬ ਤੇ ਹਮੇਸ਼ਾ ਪਲਾਸ ਰੱਖਣਾ ਪੈਂਦਾ ਵਾ, ਇਹ ਵੀ ਸੁਣੂਗੀ ਪੱਕਾ ਮੈਂ। ਵੈਸੇ ਮੈਨੂੰ ਵੀ ਜੀ ਤੁਹਾਡੇ ਨਾਲ ਹੀ ਆ ਆਪਾਂ, ਗੁਰਜੀਤ ਜੀ ਮੈਨੂੰ ਵੀ ਇਹ ਗਾਣਾ ਬਹੁਤ ਵਧੀਆ ਲੱਗਾ, ਵੈਸੇ ਮੈਨੂੰ ਵੀ ਇਸ ਗਾਣੇ ਵਿੱਚ ਕੋਈ ਖਰਾਬੀ ਤਾਂ ਲੱਗੀ ਨੀ। ਬਾਕੀ ਜੀ ਹਰ ਇੱਕ ਬੰਦੇ ਦੀ ਆਪੋ ਆਪਣੀ ਸੋਚ ਆ ਤੇ ਅਸੀਂ ਕਿਸੇ ਦੀ ਸੋਚ ਨੂੰ ਬਦਲ ਨਹੀਂ ਸਕਦੇ ਹੈਗੇ। ਤੇ ਲਓ ਫਿਰ ਗਾਣਿਆਂ ਦੀ ਵੀ ਗੱਲ ਚੱਲੀ ਆ ਤੇ ਗਾਣਾ ਵੀ ਤੁਹਾਨੂੰ ਜ਼ਰੂਰ ਸੁਣਾਉਣੇ ਆ, ਕਿਉਂਕਿ ਅੱਜ ਮੈਨੂੰ ਲੱਗਦਾ ਗਾਣਿਆਂ ਦੀਆਂ ਫਰਮਾਇਸ਼ਾਂ ਘੱਟ ਆਈਆਂ ਵਾ। ਤੁਸੀਂ ਕਹਿੰਦੇ ਹੋਵੋਗੇ ਬੋਬੀ ਆਪਦੀਆਂ ਗੱਲਾਂ, ਬੋਬੀ ਆਪਦੀਆਂ ਗੱਲਾਂ ਸੁਣਾਉਂਦੀ ਰਹਿੰਦੀ ਆ, ਆਪਦੇ ਗਾਣੇ ਸੁਣਾਉਂਦੀ ਰਹਿੰਦੀ ਆ ਹਨਾ, ਸਾਡੇ ਗਾਣੇ ਤਾਂ ਸੁਣਾਉਂਦੀ ਨੀ ਹੈਗੀ। ਨਹੀਂ ਨਹੀਂ ਗਾਣੇ ਆਪਾਂ ਸਾਰਿਆਂ ਦੇ ਜ਼ਰੂਰ ਸੁਣਾ ਕੇ ਜਾਵਾਂਗੇ ਤੇ ਗਾਣਾ ਸੁਣ ਲੈਂਦੇ ਆ ਤੇ ਗਾਣੇ ਤੋਂ ਬਾਅਦ ਫਿਰ ਆਪਾਂ ਇਹੀ ਸਿਲਸਿਲਾ ਥੋੜਾ ਜਿਹਾ ਹੋਰ ਜਾਰੀ ਰੱਖਦੇ ਆ ਤੇ ਫਿਰ ਆਪਾਂ ਤੁਹਾਨੂੰ ਸੁਣਾਉਣੇ ਆ ਡਾਕਟਰਾਂ ਦੀਆਂ ਗੱਲਾਂ ਵੀ, ਕੀ ਕਹਿੰਦੇ ਹੁੰਦੇ ਆ ਨਾ ਪਿੰਡਾਂ ਵਾਲੇ ਡਾਕਟਰ। ਸੋ ਮਿਲਦੇ ਆ ਜੀ ਇਸ ਗੀਤ ਤੋਂ ਬਾਅਦ। ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਸੱਤੀ ਦਾ ਸਤਿੰਦਰ ਸੱਤੀ ਦਾ ਗਾਇਆ ਹੋਇਆ ਸਤਵਿੰਦਰ ਬਿੱਟੀ ਦਾ ਗਾਇਆ ਹੋਇਆ ਤੁਸੀਂ ਕਹੋਗੇ ਓਏ ਹੋਏ ਆਹ ਕੀ ਹੋ ਗਿਆ ਸਤਵਿੰਦਰ ਬਿੱਟੀ ਦਾ ਗਾਇਆ ਹੋਇਆ ਕਿਉਂਕਿ ਸੱਤੀ ਤੇ ਬਿੱਟੀ ਵਿੱਚ ਨਾ ਥੋੜੀ ਕਨਫਿਊਜ਼ਨ ਹੋ ਜਾਂਦੀ ਆ ਤੇ ਲਓ ਫਿਰ ਗਾਣਾ ਸੀ ਵੀ ਲੈ ਜਾ ਮੈਨੂੰ ਪਿੰਡ ਵਾਲੇ ਆ ਕਿਆ ਬਾਤ ਆ ਜੀ ਇਹਨਾਂ ਨੇ ਪਿੰਡਾਂ ਵਾਲਿਆਂ ਦੀ ਟੌਰ ਬਣਾ ਦਿੱਤੀ ਤੇ ਇੱਦਾਂ ਟੌਰਾਂ ਹੋਰ ਵੀ ਬਣੀ ਜਾਂਦੀਆਂ ਨੇ ਕਿਉਂਕਿ ਕੋਈ ਵੀ ਗੱਲ ਹੁੰਦੀ ਆ ਬਸ ਉਹ ਕਹਿੰਦੇ ਹੁੰਦੇ ਆ ਨਾ ਵੀ ਸ਼ੁਰੂਆਤ ਕਰ ਦੋ ਫਿਰ ਆਪੋ ਆਪਣੇ ਵਿਚਾਰਾਂ ਦੇ ਨਾਲ ਸਾਡੇ ਲਿਸਨਰ ਜਿਨ੍ਹਾਂ ਦੀ ਸਮਝ ਵੈਸੇ ਬਹੁਤ ਵਧੀਆ ਤੁਹਾਡੀ ਸਾਰਿਆਂ ਦੀ ਸੋ ਮੇਰੀ ਵੀ ਨੌਲੇਜ ਦੇ ਵਿੱਚ ਕਾਫੀ ਵਾਧਾ ਹੁੰਦਾ ਵਾ ਤੇ ਤੁਸੀਂ ਸਾਰੇ ਹੀ ਜਾਣੇ ਬੜਾ ਵਧੀਆ ਯੋਗਦਾਨ ਦਿੰਦੇ ਹੋ ਬੜਾ ਵਧੀਆ ਹਿੱਸਾ ਪਾਉਂਦੇ ਹੋ ਤੇ ਲਓ ਫਿਰ ਅੱਗੇ ਜੀ ਗੁਰਜੀਤ ਸਿੰਘ ਕਹਿੰਦੇ ਕਿ ਜੌਨੀ ਚੌਲ ਦਾ ਨਵਾਂ ਗੀਤ ਚੰਡੀਗੜ੍ਹ ਰਹਿਣ ਵਾਲੀਏ ਨਾਲ ਸਰੋਤੇ ਵੀ ਸੁਣ ਲੈਣਗੇ ਧੰਨਵਾਦ ਜੀ ਲਾ ਦੋ ਕਹਿੰਦੇ ਉਹ ਵੀ ਸੁਣ ਲੈਣਗੇ ਹੁਣ ਜੌਨੀ ਚੌਲ ਦਾ ਨਵਾਂ ਗੀਤ ਚੰਡੀਗੜ੍ਹ ਰਹਿਣ ਵਾਲੀਏ ਜ਼ਰੂਰ ਦੇਖਦੇ ਹਾਂ ਜੀ ਜ਼ਰੂਰ ਸੁਣਾ ਦਾਂਗੇ ਕੋਈ ਗੱਲ ਨਹੀਂ ਦੇਖਦੇ ਹਾਂ ਕੀ ਕਹਿੰਦੇ ਉਸ ਗੀਤ ਦੇ ਵਿੱਚ ਵੀ ਤੇ ਅੱਗੇ ਜੀ ਟੈਲੀਗ੍ਰਾਮ ਦੇ ਜ਼ਰੀਏ ਵੀ ਆਪਾਂ ਦੇਖ ਲਈਏ ਗਾਣੇ ਸਾਰਿਆਂ ਦੇ ਮੈਸੇਜ ਆਪਾਂ ਲੈ ਲਿਆ ਤੇ ਗਾਣੇ ਆ ਜਿਹੜੇ ਕੁਝ ਕੁ ਸੁਣਾ ਦਿੱਤੇ ਆ ਤੇ ਕੁਝ ਕੁ ਹਜੇ ਪੈਂਡਿੰਗ ਪਏ ਆ ਤੇ ਗੱਲਾਂ ਬਾਤਾਂ ਇੱਦਾਂ ਹੀ ਚੱਲਦੀਆਂ ਤੇ ਇੱਧਰ ਟੈਲੀਗ੍ਰਾਮ ਤੋਂ ਬਿਨਾਂ ਈਮੇਲ ਦੇ ਜ਼ਰੀਏ ਵੀ ਸਾਡੇ ਬਹੁਤ ਸਾਰੇ ਦੋਸਤ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਰਾਬਤਾ ਕਾਇਮ ਕਰ ਚੁੱਕੇ ਆ ਸੋ ਕਰਦੇ ਹਾਂ ਜੀ ਉਹਨਾਂ ਦੇ ਮੈਸੇਜ ਵੀ ਸ਼ਾਮਲ ਕਲਵਿੰਦਰ ਢਿੱਲੋਂ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ ਤੇ ਕਹਿੰਦੇ ਕਿ ਜਦੋਂ ਸਿੱਪੀ ਗਿੱਲ ਦਾ ਸੌਂਗ ਕਿੰਗ ਆਫ ਪੰਜਾਬ ਆਇਆ ਸੀ ਤਾਂ ਤੁਸੀਂ ਹੀ ਉਸ ਗਾਣੇ ਦੀ ਨਿੰਦਾ ਕੀਤੀ ਸੀ ਤੇ ਅੱਜ ਸੇਮ ਸੌਂਗ ਦਾ ਪੱਖ ਲਈ ਜਾਂਦੇ ਹੋ ਤੇ ਕਹਿੰਦੇ ਸਪਸ਼ਟ ਕਰੋ ਪਲੀਜ਼ ਤੇ ਬਾਕੀ ਕਹਿੰਦੇ ਬੁਲਟ ਤਾਂ ਅਸੀਂ ਵੀ ਰੱਖਿਆ ਸੀ ਪਰ ਫੁਕਰੀਆਂ ਵਾਲੇ ਪਟਾਕੇ ਨਹੀਂ ਪਾਏ ਸੀ ਸੋ ਕੁਲਵਿੰਦਰ ਜੀ ਸਾਰਿਆਂ ਤੋਂ ਪਹਿਲਾਂ ਤਾਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਸ਼ੁਕਰੀਆ ਤੇ ਪਿਛਲੇ ਹਫਤੇ ਆਈ ਥਿੰਕ ਤੁਹਾਡੇ ਮੈਸੇਜ ਰਹਿ ਗਏ ਸੀ ਸੋ ਉਸਦੇ ਲਈ ਸੋਰੀ ਆ ਜੀ ਕਈ ਵਾਰੀ ਕੋਈ ਪ੍ਰੋਬਲਮ ਆ ਜਾਂਦੀ ਆ ਸੋ ਗੱਲ ਤੁਸੀਂ ਕੀਤੀ ਆ ਜੀ ਕਿ ਮੈਂ ਸਿੱਪੀ ਗਿੱਲ ਦੇ ਗਾਣੇ ਨੂੰ ਨਕਾਰਿਆ ਸੀ ਸਿੱਪੀ ਗਿੱਲ ਦੇ ਗਾਣੇ ਦੇ ਵਿੱਚ ਤੇ ਸੁਨੰਦਾ ਦੇ ਗਾਣੇ ਵਿੱਚ ਜੀ ਜ਼ਮੀਨ ਅਸਮਾਨ ਦਾ ਫਰਕ ਆ ਨਾ ਤਾਂ ਉਹ ਕਿਸੇ ਗੱਡੀ ਤੇ ਬਹਿ ਕੇ ਹੱਥ ਵਿੱਚ ਗਨ ਲੈ ਕੇ ਕਿਸੇ ਨੂੰ ਮਾਰਨ ਲਈ ਆਈ ਆ ਉਹਨੇ ਸਿਰਫ ਟਰੈਕਟਰ ਟਰਾਲੀਆਂ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਬੰਦੇ ਦੀ ਸੋਚ ਦੀ ਗੱਲ ਆ ਕਿ ਤੁਸੀਂ ਸੋਚਦੇ ਕਿੱਥੋਂ ਆ ਤੇ ਕੀ ਸੋਚਦੇ ਹੋ ਟਰੈਕਟਰ ਟਰਾਲੀਆਂ ਜਦੋਂ ਇਕੱਠੇ ਹੋਏ ਆ ਟਰੈਕਟਰ ਆਸੇ ਪਾਸੇ ਘੁੰਮਦੇ ਗੱਡੀਆਂ ਉਹ ਇੱਦਾਂ ਲੱਗ ਰਿਹਾ ਜਿਵੇਂ ਪਿੰਡਾਂ ਦੇ ਵਿੱਚ ਕੋਈ ਟੂਰਨਾਮੈਂਟ ਦੇ ਟਾਈਮ ਤੇ ਨਹੀਂ ਹੁੰਦਾ ਉਹ ਵਾਲਾ ਤੇ ਬਾਕੀ ਸਿੱਪੀ ਗਿੱਲ ਦੇ ਗਾਣੇ ਦੇ ਵਿੱਚ ਸੁਣ ਕੇ ਦੁਬਾਰਾ ਦੇਖਿਓ ਬਹੁਤ ਫਰਕ ਆ ਕਿਉਂਕਿ ਉਹਦੇ ਵਿੱਚ ਮਾਰ ਧਾੜ ਵੀ ਆ ਇਹਦੇ ਵਿੱਚ ਕੋਈ ਮਾਰ ਧਾੜ ਨਹੀਂ ਹੈਗੀ ਤੇ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਬੁਲਟ ਤੁਸੀਂ ਵੀ ਰੱਖਿਆ ਸੀ ਪਰ ਫੁਕਰਿਆਂ ਵਾਲੇ ਪਟਾਕੇ ਨਹੀਂ ਪਾਏ ਫੁਕਰਿਆਂ ਵਾਲੇ ਪਟਾਕੇ ਤਾਂ ਵੈਸੇ ਉਹਨੇ ਵੀ ਨਹੀਂ ਪਾਏ ਗਾਣੇ ਦੇ ਵਿੱਚ ਕੀ ਆ ਜੇ ਤੁਸੀਂ ਵੀਡੀਓ ਪ੍ਰੋਪਰ ਦੇਖੀ ਹੋਵੇ ਉਹਨੇ ਕਿਹਾ ਸੀ ਕਿ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਪਟਾਕੇ ਪਾਉਣ ਤੋਂ ਬਾਅਦ ਕਈ ਬੁਲਟ ਇੱਦਾਂ ਆ ਸੀ ਜਿਨ੍ਹਾਂ ਦੀ ਆਵਾਜ਼ ਹੀ ਇੱਦਾਂ ਦੀ ਹੁੰਦੀ ਆ ਇੱਕ ਬੁਲਟ ਆ ਜਿਹਦੇ ਵਿੱਚ ਆਵਾਜ਼ ਆਉਂਦੀ ਆ ਡਗ 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 ਦੀ ਤੇ ਉਹ ਪਟਾਕੇ ਪਾਉਣਾ ਉਸ ਹਿਸਾਬ ਨਾਲ ਵੀ ਹੋ ਸਕਦਾ ਉਹਦੀ ਆਵਾਜ਼ ਦੀ ਵੀ ਹੋ ਸਕਦੀ ਆ ਪਰ ਜਿਵੇਂ ਮੈਂ ਪਹਿਲਾਂ ਹੀ ਕਹਿ ਚੁੱਕੀ ਹਾਂ ਜੀ ਗੱਲ ਆ ਸਾਡੀ ਸਮਝਦੀ ਤੇ ਸੋਚਦੀ ਕਿ ਤੁਸੀਂ ਗੱਲ ਕਿ ਕਿੱਧਰ ਨੂੰ ਜਾਂਦੇ ਹੋ ਠੀਕ ਹੈ ਨਾ ਸੋਚ ਦੀ ਗੱਲ ਚੱਲਦੀ ਆ ਤੇ ਹੁਣ ਚਲੋ ਮੈਂ ਤੁਹਾਨੂੰ ਦੱਸਦੀ ਹਾਂ ਤੁਸੀਂ ਸਾਰੇ ਉਸ ਸੁਨੰਦਾ ਸ਼ਰਮਾ ਦੇ ਇਸ ਗਾਣੇ ਦੇ ਪਿੱਛੇ ਤਾਂ ਪੈ ਗਏ ਹੋ ਮੈਂ ਤੁਹਾਨੂੰ ਦੱਸਦੀ ਹਾਂ ਕਿ ਉਹ ਹਜੇ ਚਲੋ ਤੁਹਾਡੀ ਪਹੁੰਚ ਤੋਂ ਥੋੜੀ ਦੂਰ ਆ ਜਿਹੜੀ ਤੁਹਾਡੀ ਪਹੁੰਚ ਦੇ ਕੋਲ ਆ ਉਹਨਾਂ ਦੇ ਨਾਲ ਆਪਾਂ ਲੋਕ ਕੀ ਕਰਦੇ ਆ ਮੈਂ ਵੀ ਵਿੱਚ ਹੀ ਹਾਂ ਇਕੱਲਾ ਇੱਕ ਇਨਸਾਨ ਨਹੀਂ ਸਾਰੇ ਹੀ ਵਿੱਚ ਆ ਸਾਡੇ ਆਸਟ੍ਰੇਲੀਆ ਦੇ ਵਿੱਚ ਸਾਡੇ ਲੋਕਲ ਸਿੰਗਰ ਆ ਕਾਫੀ ਵਧੀਆ ਆਵਾਜ਼ ਉਹਨਾਂ ਦੀ ਉਹਨਾਂ ਦੇ ਵਿੱਚ ਟੈਲੈਂਟ ਵੀ ਆ ਮੈਂ ਕਿਸੇ ਨੂੰ ਮੁਨਕਰ ਨਹੀਂ ਕਰਦੀ ਕਿਉਂਕਿ ਜਿਸ ਬੰਦੇ ਦੇ ਵਿੱਚ ਹਿੰਮਤ ਆ ਸਟੇਜ ਦੇ ਉੱਪਰ ਵੀ ਉਹੀ ਆਊਗਾ ਤੇ ਇਸ ਗੱਲ ਨੂੰ ਮੈਂ ਵੀ ਮੰਨਦੀ ਹਾਂ ਤੇ ਮੈਂ ਰਿਸਪੈਕਟ ਵੀ ਕਰਦੀ ਹਾਂ ਮੈਂ ਹੁਣ ਦੇਖਿਆ ਪਿੱਛੇ ਜੇ ਥੋੜੇ ਕੁ ਦਿਨਾਂ ਦੀ ਗੱਲ ਆ ਕਿ ਸਾਡੇ ਜਿਹੜੇ ਇਹ ਲੋਕਲ ਸਿੰਗਰ ਆ ਉਹਨਾਂ ਦਾ ਕੋਈ ਟਰੈਕ ਆਉਂਦਾ ਵਾ ਤੇ ਉਹਨੂੰ ਪ੍ਰਮੋਟ ਕੌਣ ਕਰਦਾ ਵਾ ਅਸੀਂ ਕਹਿੰਦੇ ਹਾਂ ਯਾਰ ਵੱਧ ਤੋਂ ਵੱਧ ਸ਼ੇਅਰ ਕਰਿਓ ਥੱਲੇ ਲਿਖਿਆ ਹੁੰਦਾ ਤੁਹਾਡੇ ਕਮੈਂਟਾਂ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਸੋਹਣਾ ਗਾਣਾ ਵਾ ਆਤਾ ਵਾਹ ਬਈ ਵਾਹ ਕਿਆ ਬਾਤ ਆ ਪਰ ਉਹਦੀ ਵੀਡੀਓ ਤੁਸੀਂ ਦੇਖੀ ਆ ਵੀਡੀਓ ਦੇ ਵਿੱਚ ਤਾਂ ਉਹਦੇ ਵਿੱਚ ਵੀ ਹਥਿਆਰ ਵਰਤੇ ਜਾਂਦੇ ਆ ਉਹ ਲੋਕ ਤਾਂ ਹਜੇ ਸਾਡੇ ਨਾਲ ਰਹਿ ਰਹੇ ਆ ਸਾਡੀ ਪਹੁੰਚ ਦੇ ਵਿੱਚ ਆ ਸਾਡੇ ਦਾਇਰੇ ਦੇ ਵਿੱਚ ਆ ਅਸੀਂ ਉਹਨੂੰ ਪ੍ਰਮੋਟ ਕਰ ਰਹੇ ਆ ਕੱਲ ਨੂੰ ਜਦੋਂ ਉਹ ਕਿਸੇ ਮੁਕਾਮ ਤੇ ਪਹੁੰਚ ਗਏ ਫਿਰ ਅਸੀਂ ਹੀ ਲੋਕ ਆ ਜਿਨ੍ਹਾਂ ਨੇ ਉਹਨਾਂ ਤੇ ਉਂਗਲਾਂ ਉਠਾਉਣੀਆਂ ਨੇ ਸੋ ਮੈਂ ਕਿਸੇ ਇੱਕ ਦਾ ਨਾਂ ਨਹੀਂ ਲੈਂਦੀ ਕਿਉਂਕਿ ਸਾਰੇ ਵੀ ਇੱਕੋ ਜਿਹੇ ਨੇ ਵੀਡੀਓਜ਼ ਆਈਆਂ ਗਾਣੇ ਵੀ ਤੁਸੀਂ ਸੁਣ ਸਕਦੇ ਹੋ ਉਹਦੇ ਵਿੱਚ ਰਫਲਾਂ ਵੀ ਚੱਲਦੀਆਂ ਨੇ ਤੇ ਗੋਲੀਆਂ ਵੀ ਚੱਲਦੀਆਂ ਨੇ ਤੇ ਸਾਰੇ ਤਰ੍ਹਾਂ ਦੇ ਹਥਿਆਰ ਵੀ ਵਰਤੇ ਗਏ ਆ ਤੇ ਉਸ ਤੋਂ ਇਲਾਵਾ ਲੜਾਈ ਜੋ ਵੀ ਕੁੱਟਮਾਰ ਆ ਉਹ ਵੀ ਆਈ ਗਈ ਆ ਤੇ ਉਹੀ ਲੋਕ ਅਸੀਂ ਸਾਰੇ ਪੰਜਾਬੀ ਇਨਕਲੂਡਿੰਗ ਮੈਂ ਅਸੀਂ ਇੱਥੇ ਕੋਈ ਫੰਕਸ਼ਨ ਕਰਾਉਂਦੇ ਹਾਂ ਕੋਈ ਵੀ ਐਕਟੀਵਿਟੀ ਕਲਚਰ ਐਕਟੀਵਿਟੀ ਦਾ ਨਾਮ ਦਿੰਦੇ ਆ ਕਿ ਸੱਭਿਆਚਾਰ ਪ੍ਰੋਗਰਾਮ ਆ ਕਿਉਂ ਬਈ ਇੱਕ ਬੰਦਾ ਉਹੀ ਸੱਭਿਆਚਾਰ ਵਾਲੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਿਲ ਆ ਤੇ ਦੂਜੇ ਪਾਸੇ ਉਹਨਾਂ ਦੀ ਵੀਡੀਓ ਵੀ ਏਦਾਂ ਦੀ ਆਉਂਦੀ ਆ ਤੇ ਅਸੀਂ ਹੀ ਲੋਕ ਉਸ ਚੀਜ਼ ਨੂੰ ਪ੍ਰਮੋਟ ਕਰਦੇ ਹਾਂ ਤਾਂ ਫਿਰ ਸੋਚ ਸਾਡੀ ਕਿੱਥੇ ਆ ਮਤਲਬ ਕਿ ਰੋਂਗ ਤਾਂ ਅਸੀਂ ਹਾਂ, ਉਹ ਨੀ ਰੋਂਗ ਹੈਗੇ, ਰੋਂਗ ਅਸੀਂ ਹਾਂ ਕਿਉਂਕਿ ਸਾਡੇ 'ਚ ਹਿੰਮਤ ਹੀ ਨਹੀਂ ਹੈਗੀ ਕਿਸੇ ਚੀਜ਼ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੀ। ਕਿਤੇ ਨਾ ਕਿਤੇ ਬਸ ਸਾਨੂੰ ਚਾਪਲੂਸੀ ਕਰਨੀ ਆਉਂਦੀ ਆ, ਯਾਰ ਦੋਸਤ ਆ ਜਾਂ ਸਹੇਲੀ ਆ ਜਾਂ ਨੋਨ ਆ, ਬਸ ਹਾਂ ਚੱਕ ਦੋ ਫੱਟੇ ਜੀ, ਵਧੀਆ ਤੁਹਾਡੇ ਨਾਲ ਆ, ਕੋਈ ਪ੍ਰੋਬਲਮ ਹੀ ਨਹੀਂ, ਬਹੁਤ ਸੋਹਣਾ, ਵਾਹ ਬਈ ਵਾਹ। ਉਹ ਸਾਡੀ ਦੋਸਤੀ ਨੀ, ਸਾਡੀ ਦੁਸ਼ਮਣੀ ਆ। ਦੋਸਤ ਅਸਲੀ ਉਹੀ ਆ ਜੋ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਦਾ ਵਾ, ਤੇ ਤੁਸੀਂ ਉਸ ਇਨਸਾਨ ਨੂੰ ਰੋਕਦੇ ਹੋ ਕਿ ਨਹੀਂ ਬਈ ਏਦਾਂ ਨੀ, ਇੱਧਰ ਨੂੰ ਚੱਲ। ਤੋ ਲਓ ਜੀ, ਫਿਰ ਇਸ਼ਾਰਾ ਮੈਂ ਕਰ ਦਿੱਤਾ, ਬਾਕੀ ਗੱਲਾਂ ਤੁਸੀਂ ਆਪ ਸਮਝ ਗਏ ਹੋਵੋਗੇ। ਤੇ ਅੱਗੇ ਸੁਨੀਲ ਮਹੇ ਕਹਿੰਦੇ, ਸਤਿ ਸ੍ਰੀ ਅਕਾਲ ਜੀ, ਇਟਲੀ ਤੋਂ ਪ੍ਰੋਗਰਾਮ ਸੁਣ ਰਹੇ ਆ। ਵਾਹ ਜੀ ਵਾਹ, ਕਿਆ ਬਾਤ ਆ, ਇਟਲੀ ਵਾਲਿਓ ਤੁਸੀਂ ਤਾਂ ਕਮਾਲ ਹੀ ਕਰ ਦਿੱਤੀ, ਮਨ ਹੀ ਖੁਸ਼ ਕਰ ਦਿੱਤਾ ਅੱਜ ਤਾਂ। ਕਹਿੰਦੇ ਇਟਲੀ ਤੋਂ ਪ੍ਰੋਗਰਾਮ ਸੁਣ ਰਹੇ ਆ, ਨਾਈਟ ਦੀ ਡਿਊਟੀ ਆ, ਹਰਮਨ ਰੇਡੀਓ ਦੇ ਆਸਰੇ ਰਾਤਾਂ ਨੂੰ ਕੰਮ ਕਰੀ ਜਾਂਦੇ ਆ। ਓ ਵਾਹ ਜੀ ਵਾਹ, ਤੁਸੀਂ ਤਾਂ ਬਾਹਲਾ ਹੀ ਮਾਣ ਬਖਸ਼ਤਾ, ਥੈਂਕ ਯੂ। ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਇੱਕ ਸੌਂਗ ਦੀ ਰਿਕੁਐਸਟ ਆ ਜੀ, ਇਟਲੀ ਤੋਂ, ਇਟਲੀ ਬਾਈ ਲੈਂਬਰ ਹੁਸੈਨਪੁਰੀ ਦਾ। ਬਿਲਕੁਲ ਸੁਨੀਲ ਜੀ, ਤੁਹਾਡਾ ਗਾਣਾ ਸਿਰ ਮੱਥੇ ਤੇ ਗਾਣਾ ਆਪਾਂ ਤੁਹਾਨੂੰ ਸੁਣਾਵਾਂਗੇ ਵੀ ਜ਼ਰੂਰ, ਤੇ ਗਾਣੇ ਵੀ ਸੁਣਦੇ ਹਾਂ ਜੀ। ਤੇ ਨਾਲ ਦੀ ਨਾਲ ਚਲੋ ਹੁਣ ਸੁਨੰਦਾ ਸ਼ਰਮਾ ਦੇ ਗਾਣੇ ਦੇ ਪਟਾਕੇ ਤਾਂ ਬਹੁਤ ਪੈ ਗਏ ਆ, ਤੇ ਬਾਕੀ ਸਾਰੀ ਉਹ ਗੱਲ ਹੋ ਗਈ। ਚਲੋ ਇੱਕ ਗੱਲ ਤੁਹਾਨੂੰ ਮੈਂ ਹੋਰ ਵੀ ਸੁਣਾ ਦਿੰਦੀ ਹਾਂ, ਗਾਣਾ ਵੀ ਸੁਣਾਉਣੀ ਆ, ਇੱਕ ਛੋਟੀ ਜਿਹੀ ਗੱਲ ਆ, ਇੱਕ ਜ਼ਿਆਦਾ ਟਾਈਮ ਨਹੀਂ ਲਊਂਗੀ, ਕਾਫੀ ਟਾਈਮ ਪਹਿਲਾਂ ਦੀ ਆ, ਉਦੋਂ ਅਸੀਂ ਮਤਲਬ ਕਿ ਅੱਜ ਤੋਂ 10 ਕੁ ਸਾਲ ਪਹਿਲਾਂ ਦੀ ਹੋਊਗੀ ਗੱਲ, ਹਨਾ, ਜਿਹੜੀ ਕਿ ਮਰੂਤੀ ਗੱਡੀ ਆ, ਉਦੋਂ ਤਾਂ ਇਹੀ ਬਹੁਤ ਹੁੰਦੀ ਸੀ, ਹੁਣ ਤਾਂ ਚਲੋ ਅੱਜ ਆ ਜਿਹੜੀ ਕਿ ਕਹਿ ਰਹੇ ਆ ਨਾ ਕਿ ਗਾਣੇ ਦੇ ਵਿੱਚ ਪੱਠੇ ਲੈ ਕੇ ਆਉਂਦੇ ਆ ਉਹ ਕਾਰ ਤੇ, ਏਦਾਂ ਉਦਾਂ। ਮੈਂ ਤੁਹਾਨੂੰ ਦੱਸਦੀ ਹਾਂ ਉਸ ਗੱਲ ਦੀ ਵੀ ਗੱਲ, ਮੇਰੇ ਨਾ ਸਾਡੇ ਨਾਲ ਹੀ ਤਾਇਆ ਜੀ ਦਾ ਘਰ, ਅਸੀਂ ਤਾਇਆ ਜੀ ਹੀ ਕਹਿੰਦੇ ਆ, ਉਹਨਾਂ ਦੇ ਘਰ ਉਦੋਂ ਨਾ ਮਰੂਤੀ ਗੱਡੀ ਹੁੰਦੀ ਸੀ, ਤੇ ਟਾਈਮ ਲੰਘਦਾ ਗਿਆ, ਅਸੀਂ ਛੋਟੇ ਸੀ ਪਹਿਲਾਂ ਤਾਂ ਉਹਨਾਂ ਦੇ, ਚਲੋ ਆਉਣ ਜਾਣ ਲਈ ਉਹ ਗੱਡੀ ਰੱਖੀ ਹੁੰਦੀ ਸੀ, ਉਹ ਕੋਈ ਬਹੁਤ ਹਾਈ ਫਾਈ ਨੀ ਕਿਸਾਨ ਹੈਗੇ, ਬਸ ਠੀਕ ਆ, ਮੀਡੀਅਮ ਚ ਹੈਗੇ ਆ, ਨੋਰਮਲ ਜੀ ਪੈਲੀ ਹੈਗੀ ਉਹਨਾਂ ਦੀ 15-20 ਕਿੱਲੇ। ਸੋ ਉਸ ਟਾਈਮ ਦੀ ਗੱਲ ਆ ਜੀ, ਤੇ ਉਹ ਤੇ ਜਾਂਦੇ ਹੁੰਦੇ ਸੀ ਉਸ ਗੱਡੀ ਤੇ, ਕਾਰ ਤੇ। ਤੇ ਜਦੋਂ ਥੋੜਾ ਥੋੜਾ ਟਾਈਮ ਲੰਘਿਆ ਤੇ 1-2 ਸਾਲਾਂ ਬਾਅਦ ਉਹਨਾਂ ਨੇ ਨਵੀਂ ਗੱਡੀ ਲੈ ਲਈ, ਤਾਂ ਜਿਹੜੀ ਪੁਰਾਣੀ ਕਾਰ ਸੀ ਨਾ ਉਹ ਵੀ ਘਰ ਖੜੀ ਰਹਿੰਦੀ ਸੀ, ਉਹਨੂੰ ਕਦੇ ਨਾ ਕਦਾਈ ਲੈ ਜਾਂਦੇ ਸੀ। ਤੇ ਫਿਰ ਉਹਨਾਂ ਨੇ ਕੀ ਸੀ ਨਾ, ਟਰੈਕਟਰ ਉਹਨਾਂ ਦਾ ਜੇ ਕਿਸੇ ਦੂਸਰੇ ਖੇਤ ਹੁੰਦਾ ਸੀਗਾ ਜਾਂ ਕੋਈ ਕੰਮ ਹੁੰਦਾ ਸੀ ਤਾਂ ਉਹਨਾਂ ਦੇ ਖੇਤੀ ਦੇ ਸੰਦਾਂ ਲਈ ਉਹਨਾਂ ਨੇ ਗੱਡੀ ਵਰਤ ਲਈ ਸੀ, ਮਤਲਬ ਕਿ ਪੱਠੇ ਉਹ ਉਸ ਕਾਰ ਤੇ ਹੀ ਲੈ ਕੇ ਆਉਂਦੇ ਹੁੰਦੇ ਸੀਗੇ। ਤੇ ਜੇ ਹੁਣ ਮੈਂ ਇਹ ਕਹਾਂ ਕਿ ਉਹ ਫੁਕਰੀ ਮਾਰਦੇ ਆ ਜਾਂ ਅਸੀਂ ਉਹ ਫੋਰਡ ਨਹੀਂ ਕਰ ਸਕਦੇ, ਅਸੀਂ ਨਹੀਂ ਕਰ ਸਕਦੇ ਸੀ, ਉਹ ਕਰ ਸਕਦੇ ਸੀ ਤਾਂ ਉਹ ਕਰ ਰਹੇ ਸੀਗੇ। ਸੋ ਕਿਸੇ ਵੀ ਗੱਲ ਨੂੰ ਕਿਸੇ ਵੀ ਚੀਜ਼ ਨਾਲ ਕੰਪੈਰੀਜ਼ਨ ਨਾ ਕਰਿਆ ਕਰੋ, ਕਿਉਂਕਿ ਪੰਜੇ ਉਂਗਲਾਂ ਇੱਕੋ ਜਿਹੀਆਂ ਵੀ ਨਹੀਂ ਹੁੰਦੀਆਂ। ਇਹ ਜ਼ਰੂਰੀ ਨਹੀਂ ਕਿ ਕਿਸਾਨਾਂ ਦੀ ਹਾਲਤ ਅੱਜ ਖਰਾਬ ਆ ਤਾਂ ਉਹਨਾਂ ਦੀ ਹਾਲਤ ਕਦੇ ਵਧੀਆ ਹੀ ਨਹੀਂ ਸੀਗੀ। ਸੋ ਲਓ ਫਿਰ, ਗੱਲਾਂ ਬਹੁਤ ਹੋ ਗਈਆਂ, ਤੁਸੀਂ ਵੀ ਕਹਿੰਦੇ ਹੋਵੋਗੇ ਓਏ ਹੋਏ ਪਿੱਛੇ ਹੀ ਪੈ ਗਈ, ਹਨਾ, ਪਿੱਛੇ ਨੀ ਪਈ ਜੀ ਮੈਂ ਕਿਸੇ ਦੇ ਵੀ, ਆਪਾਂ ਨੋਰਮਲ ਗੱਲਾਂ ਬਾਤਾਂ ਕਰਦੇ ਹਾਂ, ਕੁਛ ਤੁਹਾਡੀਆਂ ਸੁਣ ਰਹੀ ਹਾਂ ਤੇ ਕੁਛ ਮੈਂ ਆਪਣੀਆਂ ਦੱਸ ਰਹੀ ਹਾਂ। ਤੇ ਲਓ ਫਿਰ ਆਪਾਂ ਗਾਣਾ ਸੁਣ ਲੈਂਦੇ ਹਾਂ, ਕਿਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਹਾਂ ਤੁਹਾਨੂੰ।
ਤਾਂ ਕਿ ਸੰਵਾਦ ਹੁੰਦਾ ਰਹੇ, ਆਵਾਜ਼ ਚੱਲਦੀ ਰਹੇ, ਸੁਨੇਹੇ ਮਿਲਦੇ ਰਹਿਣ ਅਤੇ ਗੱਲ ਬਣਦੀ ਰਹੇ। ਸਾਨੂੰ ਸਹਿਯੋਗ ਕਰ ਰਹੇ ਨੇ ਇਸ ਪ੍ਰੋਗਰਾਮ ਦੇ ਲਈ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, USA ਤੋਂ ਪ੍ਰਦੀਪ ਤੂਰ।
काजल लगाया दिन में रात हो गई, तूने काजल लगाया दिन में रात हो गई, मिल गए नैना से नैना ओए क्या बात हो गई, मिल गए नैना से नैना ओए क्या बात हो गई। ठिकाना मुझे न बुलाना के मारे कताना जमाना कल नहीं आना मुझे न बुलाना के मारे कताना जमाना तेरे होंठों पे रात ये बहाना था गोरी तुझको तो आज नहीं आना था तू चली आई दुहाई ओए क्या बात हो गई तू चली आई दुहाई ओए क्या बात हो गई
मैंने छोड़ा जमाना तेरे साथ हो गई मैंने छोड़ा जमाना तेरे साथ हो गई
तो तूने काजल लगाया दिन में रात हो गई
ਜੀ ਗਾਣਾ ਸੁਣ ਰਹੇ ਸੀ ਤੁਸੀਂ ਛੁਪ ਗਏ ਸਾਰੇ ਨਜ਼ਾਰੇ ਓਏ ਕਿਆ ਬਾਤ ਹੋ ਗਈ ਉਹ ਗਾਣੇ ਦੀ ਫਰਮਾਇਸ਼ ਸਾਨੂੰ ਕੀਤੀ ਸੀ ਮੈਲਬੋਰਨ ਤੋਂ ਜਗਰੂਪ ਸਮਰਾ ਜੀ ਨੇ ਕਹਿੰਦੇ ਹੋਣਗੇ ਓਏ ਹੋਏ ਇੱਧਰ ਤਾਂ ਬਾਲਾ ਕੁਛ ਹੋਣ ਲੱਗ ਗਿਆ ਇਦੂ ਪਹਿਲਾਂ ਕਿ ਹਨਾ ਕੰਮ ਵਧੇ ਆਪਾਂ ਗਾਣਾ ਹੀ ਵਧੀਆ ਜਿਹਾ ਲਵਾ ਲਈਏ ਤੇ ਕਹਿੰਦੇ ਸਾਰੇ ਜਿਹੜੇ ਚੱਲ ਰਹੇ ਨਜ਼ਾਰੇ ਆ ਸਾਰੇ ਲੋਕ ਹੀ ਜਾਣ ਤੇ ਲਓ ਫਿਰ ਨਜ਼ਾਰੇ ਆ ਜੀ ਜਿਹੜੇ ਸਾਰੇ ਲੁਕ ਗਏ ਆ ਤੇ ਕਿਆ ਬਾਤ ਵੀ ਹੋ ਗਈ ਆ ਤੇ ਹੁਣ ਆਪਾਂ ਅੱਗੇ ਦੇਖਦੇ ਸੀ ਮੈਸੇਜ ਕਿਹਦੇ ਕਿਹਦੇ ਆਏ ਆ ਰਿੱਕੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਮਿੰਟੂ ਭਾਜੀ ਨੂੰ ਕਹਿੰਦੇ ਕਿ ਤੁਸੀਂ ਆਪਣੀ ਸੋਚ ਨੂੰ ਹਮੇਸ਼ਾ ਸੱਚਾ ਰੱਖਿਓ ਬਾਕੀ ਕਹਿੰਦੇ ਜਿੱਥੇ ਤੁਹਾਡੇ ਬਾਰੇ ਲੋਕ ਗਲਤ ਕਹਿਣਗੇ ਪਰਵਾਹ ਨਾ ਕਰਿਓ ਤੁਹਾਡੇ ਵੀਰ ਤੁਹਾਡੀਆਂ ਬਾਹਾਂ ਬਣ ਕੇ ਖੜੇ ਆ ਤੇ ਆਪਣਾ ਖਿਆਲ ਰੱਖੋ ਤੇ ਸੱਚ ਦੇ ਰਾਹ ਤੇ ਚੱਲਦੇ ਰਹੋ ਟੇਕ ਕੇਅਰ ਓ ਜੀ ਵਾਹ ਕਿਆ ਬਾਤ ਹੈ ਵਧੀਆ ਗੱਲ ਆ ਜੀ ਤੁਹਾਡਾ ਸਾਰਿਆਂ ਦਾ ਸਾਥ ਹੀ ਹੋਰ ਹਿੰਮਤ ਤੇ ਹੌਸਲਾ ਦਿੰਦਾ ਵਾ ਤੇ ਅੱਗੇ ਕੁਲਦੀਪ ਸਿੰਘ ਕਹਿੰਦੇ ਆ ਕਿ ਸਤਿ ਸ਼੍ਰੀ ਅਕਾਲ ਬੋਬੀ ਜੀ ਕਿੱਦਾਂ ਮਿੰਟੂ ਜੀ ਕੀ ਹਾਲ ਆ ਤੇ ਕਹਿੰਦੇ ਮੈਨੂੰ ਲੱਗਦਾ ਨਿਊਜ਼ ਵਾਲਿਆਂ ਨੇ ਨਾ ਕਹਿੰਦੇ ਜੰਗ ਕਰਾ ਦੇਣੀ ਆ ਨਿਊਜ਼ ਵਾਲੇ ਬਹੁਤ ਗੱਲ ਚੱਕ ਚੁਕਾ ਕੇ ਦੱਸਦੇ ਆ। ਗੱਲ ਤਾਂ ਬਿਲਕੁਲ ਠੀਕ ਆ ਤੁਹਾਡੀ ਜੀ ਕੁਲਵੀਰ ਜੀ, ਗੱਲ ਤਾਂ ਹੈਗੀ ਆ। ਉਹ ਸਪੈਸ਼ਲੀ ਜਗਬਾਣੀ ਵਾਲਿਆਂ ਦੀ ਖਬਰ ਦਾ ਤਾਂ ਨਾ ਜਿਹੜੀ ਹੈਡਿੰਗ ਹੁੰਦੀ ਆ ਉਹੀ ਤੋਬਾ ਤੋਬਾ ਕਰਾ ਦਿੰਦੀ ਆ, ਵੀ ਬੰਦਾ ਸੋਚਣ ਲੱਗ ਜਾਂਦਾ ਵੀ ਹੈ ਹੁਣ ਗਾਂਹ ਕੀ ਹੋਣਾ ਵਾ। ਲਓ ਜੀ ਗਾਂਹ ਕੀ ਹੋਣਾ, ਨਥਿੰਗ, ਕੁਛ ਵੀ ਨੀ ਹੁੰਦਾ ਗਾ। ਬੰਦਾ ਚੰਗੀ ਤਰ੍ਹਾਂ ਸਾਰਾ ਕੰਸਨਟ੍ਰੇਟ ਹੋ ਕੇ ਬਿਲਕੁਲ ਧਿਆਨ ਨਾਲ ਖਬਰ ਪੜ੍ਹਦਾ, ਦੇਖਦਾ, ਸੁਣਦਾ ਨਾ, ਤੇ ਵਿੱਚੋਂ ਨਿਕਲਦਾ ਕੀ ਆ, ਕੁਛ ਵੀ ਨੀ। ਸੋ ਨਿਊਜ਼ ਵਾਲਿਆਂ ਦਾ ਆਪਣਾ ਹਿਸਾਬ ਕਿਤਾਬ ਆ ਜੀ, ਕਈ ਵਾਰੀ ਅਨਸੈਸਰੀ ਭੜਕੀਲੀਆਂ ਖਬਰਾਂ ਦੇ ਦਿੰਦੇ ਆ, ਤੇ ਕਈ ਵਾਰੀ ਜੋ ਮੁੱਦੇ ਦੀ ਗੱਲ ਹੁੰਦੀ ਉਹਦੇ ਤੇ ਤਾਂ ਆਉਂਦੇ ਹੀ ਨੀ ਹੈਗੇ। ਚਲੋ ਕੋਈ ਗੱਲ ਨੀ ਜੀ, ਚੱਲਦਾ ਰਹਿੰਦਾ ਵਾ। ਤੇ ਸੁਨੀਲ ਮਹਿ ਜੀ ਨੇ ਗਾਣਾ ਸੁਣਾ ਚਾਹਿਆ ਸੀਗਾ ਤੇ ਆਪਾਂ ਉਹ ਗਾਣਾ ਉਹਨਾਂ ਨੂੰ ਜ਼ਰੂਰ ਸੁਣਾਵਾਂਗੇ। ਤੇ ਅੱਗੇ ਸਾਡੇ ਨਾਲ ਜੀ ਕਹਿੰਦੇ ਤਰਸੇਮ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ, ਹਰਮਨ ਪਰਿਵਾਰ ਨੂੰ ਰੰਗ ਮੰਚ ਬਖੂਬ ਚੱਲ ਰਿਹਾ ਹੈ। ਕਹਿੰਦੇ ਕਿਸੇ ਸਾਧੂ ਨੇ ਕਿਹਾ ਸੀ ਕਿ ਉਹ ਇਨਸਾਨ ਬ੍ਰਹਮ ਗਿਆਨੀ ਦੇ ਸਮਾਨ ਹੋ ਸਕਦਾ ਹੈ ਜਿਸ ਵਿੱਚ ਇਹ ਵਿਸ਼ੇਸ਼ਤਾਈਆਂ ਹੋਣ। ਤੇ ਵਿਸ਼ੇਸ਼ਤਾਈਆਂ ਕਿਹੜੀਆਂ ਵਾ ਜੀ? ਕਹਿੰਦੇ ਆਏ ਕੋ ਹਰਖ ਨਹੀਂ ਗਏ ਕੋ ਸੋਗ ਨਹੀਂ, ਦੇਗੇ ਨੇੜੇ ਨਹੀਂ ਲਕਸ਼ਮੀ ਕੋ ਫੇਰੇ ਨਹੀਂ, ਪਵਨ ਸਮਦਾਤਾ ਹੈ ਜਬ ਐਸੇ ਗਿਆਨ ਹੋ ਬ੍ਰਹਮ ਕੋ ਸਮਾਤਾ ਹੈ। ਕਿਆ ਬਾਤ ਹੈ ਜੀ, ਹੁਣ ਵਧੀਆ ਗੱਲ ਆ ਹਨਾ। ਕਿਸੇ ਦੇ ਆਉਣ ਦਾ ਜਾਣ ਦਾ ਕੋਈ ਫਰਕ ਨੀ, ਲਕਸ਼ਮੀ ਜੀ ਵੀ ਆਉਂਦੇ ਆ। ਚਲੋ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਲਈ ਤਰਸੇਮ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਅੱਗੇ ਜੀ ਕੁਲਬੀਰ ਸਿੰਘ ਆਇਆ, ਕਹਿੰਦੇ ਬੋਬੀ ਜੀ ਸੌਂਗ ਬਹੁਤ ਵਧੀਆ ਵਾ, ਪਰ ਕੁੜੀ ਨੂੰ ਕਹਿੰਦੇ ਸਿਰ ਤੇ ਦੁਪੱਟਾ ਲੈਣਾ ਚਾਹੀਦਾ ਸੀ। ਸੌਂਗ ਬਹੁਤ ਵਧੀਆ, ਕੋਈ ਬੁਰੀ ਗੱਲ ਨਹੀਂ। ਅੱਜ ਕੱਲ ਸੌਂਗ ਸਾਰੇ ਇੱਦਾਂ ਦੇ ਹੀ ਆਉਂਦੇ ਨੇ, ਕਹਿੰਦੇ ਸੌਂਗ ਵੀ ਜਿਹੜੇ ਅੱਜ ਕੱਲ ਦੇ ਨੇਤਾ ਵਾ ਨਾ, ਪੋਲੀਟਿਕਸ ਆ, ਉਹਨਾਂ ਵਰਗੇ ਹੋ ਗਏ ਨੇ। ਕੁਲਵੀਰ ਜੀ ਕੀ ਕਰੇ, ਬੇਚਾਰੀ ਚੁੰਨੀ ਲੈ ਕੇ ਨੱਚਦੀ ਤਾਂ ਸ਼ਾਇਦ ਉਹਤੋਂ ਭੰਗੜਾ ਨਾ ਪੈਂਦਾ। ਦੇਖਿਆ ਕਿੰਨਾ ਸੋਹਣਾ ਭੰਗੜਾ ਪਾਇਆ ਗੁੜੀ ਨੇ, ਹਨਾ, ਭੰਗੜਾ ਬਹੁਤ ਸੋਹਣਾ ਪਾਇਆ। ਚਲੋ ਤੁਹਾਡਾ ਵੀ ਸੁਝਾਅ ਵਧੀਆ ਵਾ ਜੀ। ਅੱਗੇ ਦੇਖਦੇ ਹਾਂ ਪ੍ਰੋਗਰਾਮ ਦੇ ਵਿੱਚ ਹੋਰ ਕੌਣ ਕੌਣ ਆਇਆ ਵਾ। ਤੇ ਇੱਧਰ ਜਸਪਾਲ ਸਿਡਨੀ ਜੀ ਨੇ ਇੱਕ ਵੋਇਸ ਮੈਸੇਜ ਭੇਜਿਆ ਵਾ ਜੀ। ਇਹ ਜਸਪਾਲ ਜੀ ਮੈਂ ਬਾਅਦ ਵਿੱਚ ਸੁਣਦੀ ਹਾਂ ਕਿ ਤੁਸੀਂ ਕੀ ਵੋਇਸ ਮੈਸੇਜ ਭੇਜਿਆ, ਮੈਨੂੰ ਪੱਕਾ ਪਤਾ। ਕਹਿੰਦੇ ਹੋਣਗੇ ਨਹੀਂ ਹਜੇ ਤਾਂ ਮੰਮੀ ਮੇਰੀ ਇੱਥੇ ਹੀ ਆ, ਤੇ ਤੁਸੀਂ ਟੈਨਸ਼ਨ ਨਾ ਲਓ, ਬਾਤਾਂ ਪਾ ਦਿਆ ਕਰੋ ਹਨਾ। ਦੇਖੋ ਮੈਂ ਲਾਸਟ ਟਾਈਮ ਵੀ ਨੀ ਬਾਤ ਪਾਈ ਸੀ ਤੇ ਅੱਜ ਵੀ ਨੀ ਬਾਤ ਪਾਈ। ਬਾਤ ਅੱਜ ਮੈਂ ਬਹੁਤ ਸੋਹਣੀ ਲੈ ਕੇ ਆਈ ਸੀ, ਪਰ ਦੇਖਦੇ ਆਂ ਟਾਈਮ ਹੋਇਆ ਤਾਂ ਪਾਉਂਗੀ, ਨਹੀਂ ਤਾਂ ਫਿਰ ਨੈਕਸਟ ਟਾਈਮ ਹੀ ਆਪਾਂ ਬਾਤਾਂ ਪਾਵਾਂਗੇ। ਹਾਂ ਲਓ ਜੀ, ਬਚਿੱਤਰ ਮੋੜ ਭੁੱਲਰ ਲੱਗਦਾ, ਅੱਜ ਬੇਬੇ ਨੇ ਕੁਛ ਕਿਹਾ ਨੀ ਤੁਹਾਨੂੰ, ਹੈ ਨਾ ਜੀ? ਕਿਉਂਕਿ ਬੇਬੇ ਬੇਚਾਰੀ ਕਹਿੰਦੀ ਹੋਊਗੀ ਹਾਏ ਸੁਬਾ ਸੁਬਾ ਮੁੰਡਾ ਖਾ ਦਿੰਦਾ, ਪਤਾ ਨੀ ਕਿੱਦਾਂ ਦਾ ਵਾ। ਚੱਲ ਕੋਈ ਨਾ, ਇੱਕ ਦਿਨ ਏਦਾਂ ਕਰਿਓ, ਬਾਹਲਾ ਹੀ ਵਧੀਆ ਆਈਡੀਆ ਦੱਸਦੀ ਹਾਂ ਤੁਹਾਨੂੰ ਮੈਂ। ਜਿੱਦੇ ਨਾ ਮਤਲਬ ਕਿ ਬੇਬੇ ਜ਼ਿਆਦਾ ਗਾਣਾ ਦੇਣ ਲੱਗੀ, ਬੋਲਣ ਲੱਗੀ ਨਾ, ਸਾਨੂੰ ਮਾੜੇ ਜੀ ਇੱਧਰ ਇਨਫੋਰਮ ਕਰ ਦਿਓ, ਤੇ ਅਸੀਂ ਨਾ ਇੱਧਰ ਰੇਡੀਓ ਤੋਂ ਬੇਬੇ ਲਈ ਇੱਕ ਵਧੀਆ ਪਿਆਰਾ ਜਿਹਾ ਗਾਣਾ ਲਾਵਾਂਗੇ, ਤੇ ਫਿਰ ਆਪਾਂ ਬੇਬੇ ਨੂੰ ਵੀ ਆਪਣੇ ਨਾਲ ਹੀ ਮਿਲਾ ਲੈਣਾ ਵਾ। ਕਹਿੰਦੇ ਹੁੰਦੇ ਆ ਨਾ ਕਿ ਸਿਆਣਿਆਂ ਦੀ ਵੀ ਇੱਜ਼ਤ ਕਰੋ, ਕੁਛ ਉਹਨਾਂ ਦੇ ਨਾਲ ਚੱਲੋ ਤੇ ਕੁਛ ਉਹਨਾਂ ਨੂੰ ਆਪਣੇ ਨਾਲ ਰਲਾ ਲਓ, ਤਾਂ ਜਿਹੜੀ ਜ਼ਿੰਦਗੀ ਤੇ ਸਫ਼ਰ ਆ ਉਹ ਬਹੁਤ ਵਧੀਆ ਨਿਕਲਦਾ ਵਾ। ਸੋ ਆਪਾਂ ਨੂੰ ਉਹ ਵੀ ਨਾਲ ਹੀ ਚਾਹੀਦੇ ਆ, ਆਪਾਂ ਉਹਨਾਂ ਨੂੰ ਆਪਣੇ ਨਾਲ ਰਲਾ ਦੇਣਾ, ਥੋੜੇ ਆਪਾਂ ਪਿੱਛੇ ਹੋ ਜਾਵਾਂਗੇ ਤੇ ਥੋੜੇ ਕਦਮ ਉਹਨਾਂ ਦੇ ਅੱਗੇ ਲੈ ਆਵਾਂਗੇ। ਸੋ ਬਚਿੱਤਰ ਮੋੜ ਭੁੱਲਰ ਕਹਿੰਦੇ ਗੁੱਡ ਮਾਰਨਿੰਗ ਜੀ ਸਾਰੇ ਹਰਮਨ ਪਰਿਵਾਰ ਨੂੰ, ਬੋਬੀ ਜੀ ਪ੍ਰੋਗਰਾਮ ਬਹੁਤ ਵਧੀਆ ਲੱਗਦਾ। ਕਹਿੰਦੇ ਕਿ ਜੇ ਤੁਹਾਡੇ ਕੋਲ 1 ਰੁਪਈਆ ਹੈ ਤੇ ਮੇਰੇ ਕੋਲ ਵੀ 1 ਰੁਪਈਆ ਹੈ, ਜੇ ਵਟਾ ਲਈਏ ਤਾਂ ਦੋਨਾਂ ਕੋਲ 1-1 ਰੁਪਈਆ ਹੀ ਰਹੇਗਾ। ਲੈ ਦੱਸੋ ਹੁਣ ਤੁਸੀਂ ਮੈਨੂੰ 1 ਰੁਪਈਆ ਦਓਗੇ, ਮੈਂ ਕਾਹਨੂੰ ਤੁਹਾਨੂੰ ਦਊਂਗੀ? ਮੈਂ 2 ਰੁਪਈਆ ਆਪਦੇ ਕੋਲੇ ਰੱਖੂਗੀ, ਨਾਲੇ ਜਾ ਕੇ ਉਹ ਜਵਾਕਾਂ ਦੇ ਕਹਿਣਾ ਮੂੰਹ ਚੀਜ਼ੀ ਖਾ ਕੇ ਆਊਂਗੀ। ਕਹਿੰਦੇ ਜੇ ਤੁਹਾਡੇ ਕੋਲ 1 ਚੰਗਾ ਖਿਆਲ ਹੈ ਤੇ ਮੇਰੇ ਕੋਲ ਵੀ 1 ਚੰਗਾ ਵਿਚਾਰ ਹੈ, ਜੇ ਵਟਾ ਲਈਏ ਤਾਂ ਦੋਨਾਂ ਦੇ ਕੋਲ 2 ਚੰਗੇ ਵਿਚਾਰ ਹੋ ਜਾਣਗੇ। ਵਾਹ ਜੀ ਵਾਹ, ਕਿਆ ਬਾਤ ਹੈ, ਗੱਲ ਬਿਲਕੁਲ ਠੀਕ ਹੈ ਜੀ। ਵਿਚਾਰਾਂ ਦੀ ਸਾਂਝ ਸਿਰਫ 2 ਲੋਕਾਂ ਦੇ ਵਿਚਕਾਰ ਨਹੀਂ, ਕਿਉਂਕਿ ਉਹ 2 ਲੋਕ ਗਾਂਹ ਵੀ ਕਿਸੇ ਨੂੰ ਦੱਸਣਗੇ ਤਾਂ ਪਤਾ ਨੀ ਕਿੰਨਿਆਂ ਤੱਕ ਉਹ ਵਿਚਾਰ ਪਹੁੰਚਣਗੇ। ਸੋ ਤੁਹਾਡਾ ਜਿਹੜਾ ਵਿਚਾਰ ਆ ਜੀ ਬਹੁਤ ਖੂਬ ਆ, ਤੇ ਸੁਝਾਅ ਵੀ ਬਹੁਤ ਵਧੀਆ ਵਾ। ਕਹਿੰਦੇ ਕੱਲ ਥੋੜਾ ਬਿਮਾਰ ਸੀ, ਪੂਰਾ ਦਿਨ ਫੋਨ ਵੱਜਦਾ ਰਿਹਾ, ਆਰਾਮ ਵੀ ਨਾ ਕਰ ਸਕਿਆ। ਦਿਮਾਗ ਵਿੱਚ ਕਹਿੰਦੇ ਇੱਕ ਆਈਡੀਆ ਆਇਆ, ਸਾਰਿਆਂ ਨੂੰ ਵਟਸਐਪ ਤੇ ਮੈਸੇਜ ਕਰ ਦਿੱਤਾ ਵੀ ਬਾਈ 50,000 ਦੀ ਜ਼ਰੂਰਤ ਆ। ਕਸਮ ਨਾਲ ਦੋਸਤੋ, ਪੂਰਾ ਦਿਨ ਚੈਨ ਦੀ ਨੀਂਦ ਸੁੱਤਾ, ਪੂਰਾ ਦਿਨ 1 ਵੀ ਕਾਲ ਨਹੀਂ ਆਈ। ਹੋਰ ਤਾਂ ਹੋਰ, ਜਿਨ੍ਹਾਂ ਨੂੰ ਵੀ ਫੋਨ ਕੀਤਾ ਉਹਨਾਂ ਨੇ ਚੁੱਕਿਆ ਹੀ ਨਹੀਂ। ਕਿਆ ਬਾਤ ਆ, ਆਈਡੀਆ ਬਹੁਤ ਵਧੀਆ, ਗੁੱਡ ਆ। ਚਲੋ ਕੋਈ ਗੱਲ ਨੀ ਜੀ, ਕਈ ਵਾਰੀ ਬੰਦੇ ਦੀ ਮਜਬੂਰੀ ਵੀ ਹੁੰਦੀ ਆ, ਕਿਉਂਕਿ ਇੱਥੇ ਜ਼ਰੂਰਤਾਂ ਸਾਰਿਆਂ ਦੀਆਂ ਹੁੰਦੀਆਂ ਕਿ ਸੀਮਤ ਆ, ਤੇ ਜ਼ਰੂਰਤਾਂ ਵਧੀਆਂ ਹੋਈਆਂ ਨੇ ਤੇ ਜਿਹੜੇ ਆਮਦਨ ਦੇ ਜ਼ਰੀਏ ਆ ਉਹ ਥੋੜੇ ਜਿਹੇ ਉਸ ਹਿਸਾਬ ਕਿਤਾਬ ਦੇ ਹੀ ਆ। ਕੁਛ ਦੁਨੀਆਂ ਦੇ ਵਿੱਚ ਬੇਅਤਵਾਰੀ ਜ਼ਿਆਦਾ ਵੱਧ ਰਹੀ ਆ, ਸੋ ਚੱਲਦਾ ਇੱਦਾਂ ਦਾ ਵੀ, ਪਰ ਆਈਡੀਆ ਵਾ ਜਿਹੜਾ ਤੁਹਾਡਾ ਗੁੱਡ ਸੀ। ਅੱਗੇ ਸਾਡੇ ਨਾਲ ਗੁਰਜੀਤ ਸਿੰਘ ਚਾਹਲ, ਇਹਨਾਂ ਨੇ ਨਾ ਜੈਨੀ ਚੌਲ ਦਾ ਨਵਾਂ ਗਾਣਾ ਕਹਿੰਦੇ ਚੰਡੀਗੜ੍ਹ ਰਹਿਣ ਵਾਲੀ ਏ ਸੁਣਾ ਦੋ, ਤੇ ਨਾਲੇ ਕਹਿੰਦੇ ਸਰੋਤੇ ਵੀ ਸੁਣ ਲੈਣਗੇ। ਕਿਉਂ ਨਾ ਆਪਾਂ ਇਹਨਾਂ ਦਾ ਮੈਸੇਜ ਪੜਨ ਤੋਂ ਪਹਿਲਾਂ ਇੱਕ ਗਾਣਾ ਹੀ ਸੁਣ ਲਈਏ, ਕਿਉਂਕਿ ਇਹਨਾਂ ਨੇ ਫਰਮਾਇਸ਼ ਵੀ ਕੀਤੀ ਸੀ ਜੋਨੀ ਚੌਲ ਦੇ ਗਾਣੇ ਦੀ, ਤੇ ਫਿਰ ਗਾਣੇ ਤੋਂ ਬਾਅਦ ਆਪਾਂ ਦੇਖਦੇ ਹਾਂ ਇਹਨਾਂ ਨੇ ਮੈਸੇਜ ਦੇ ਵਿੱਚ ਕੀ ਭੇਜਿਆ। ਬੜਾ ਸੋਹਣਾ ਚੁਟਕਲਾ ਭੇਜਿਆ ਵਾ, ਦੇਖਦੇ ਹਾਂ ਫਿਰ ਚੁਟਕਲੇ ਦੇ ਵਿੱਚ ਹੋਰ ਕੀ ਆਉਂਦਾ ਹਨਾ। ਚਲੋ ਫਿਰ ਸੁਣ ਲਈਏ ਇੱਕ ਗਾਣਾ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਰੱਖੀਏ ਜਿਸੀ ਦੀ ਇਹਨਾਂ ਦੀਆਂ ਗੱਡੀਆਂ ਚ ਰਹੇ ਵੱਜਦੀ ਸੁਣੇ ਤੂੰ ਸਰੂਪ ਪਾਉਣ ਜਾ ਵੀ ਨੂੰ ਜੋ ਗੱਲ ਕਰਦੇ ਨਾ ਚੱਜਦੀ ਰੀਸ ਕਰੂ ਕੀ ਬ੍ਰੈਂਡ ਪੁੱਛਾ ਕੁੰਡੀਆਂ ਦੀ ਦੇਸੀ ਦੇਸੀ ਕਹਿਣ ਵਾਲੀਏ ਉਹ ਸਾਡੇ ਪਿੰਡਾਂ ਦੇ ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ ਨੀ ਚੰਡੀਗੜ੍ਹ ਰਹਿਣ ਵਾਲੀਏ ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ ਨੀ ਚੰਡੀਗੜ੍ਹ ਰਹਿਣ ਵਾਲੀਏ ਇੱਟਾਂ ਦੀ ਬਣੀਆਂ ਉੱਚੀ ਨੀਵੀਂ ਫਿਰਨੀ ਉਹ ਕਿਵੇਂ ਤੁਰੇਂਗੀ ਤੂੰ ਪਾ ਕੇ ਉੱਚੀ ਹੀਲੀ ਰਾਤ ਪਾਰ ਬਦਾ ਰਹਿੰਦਾ ਉੱਤੇ ਉਹ ਫਿਊਜ ਲੈਟ ਆਉਂਦੀ ਨਾ ਕਰੇਂਗੀ ਬੈਡ ਫੀਲੀ ਰਾਤ ਪਾਰ ਬਦਾ ਰਹਿੰਦਾ ਉੱਤੇ ਉਹ ਫਿਊਜ ਲੈਟ ਆਉਂਦੀ ਨਾ ਕਰੇਂਗੀ ਬੈਡ ਫੀਲੀ ਸਾਡੇ ਢੋਲੂ ਹੁਣੀ ਧੁੱਪਾਂ ਵਿੱਚ ਪੜਿਆ ਨੀ ਗਰਮੀ ਨਾ ਸਹਿਣ ਵਾਲੀਏ ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇ ਨੀ ਚੰਡੀਗੜ੍ਹ ਰਹਿਣ ਵਾਲੀਏ ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇ ਨੀ ਚੰਡੀਗੜ੍ਹ ਰਹਿਣ ਵਾਲੀਏ ਉਹ ਫੋਨ ਚਾਈਨਾ ਦੇ ਧੁੱਪਾਂ ਵਿੱਚ ਪੀਣ ਵਾਲੀ ਕੌਫੀ ਇੱਥੇ ਮਿਲਣੇ ਸਟੀਲ ਦੇ ਗਲਾਸ ਨੀ ਕੁੰਡੀਆਂ ਤੇ ਪਤਾ ਨੀ ਉਹ ਪੈਸੇ ਕਦੋਂ ਰੇਡ ਪੈਂਦਾ ਕਿਸੇ ਵਿੱਚ ਰੱਖਣਾ ਪਲਾਸ ਨੀ ਕੁੰਡੀਆਂ ਤੇ ਪਤਾ ਨੀ ਉਹ ਪੈਸੇ ਕਦੋਂ ਰੇਡ ਪੈਂਦਾ ਕਿਸੇ ਵਿੱਚ ਰੱਖਣਾ ਪਲਾਸ ਨੀ ਰਹਿਣ ਨਜ਼ਰਾਂ ਤੋਂ ਲੱਖ ਤੇ ਤੜਾਕੀਆਂ ਨੀ ਗੱਲ ਵਿੱਚ ਚੈਨ ਵਾਲੀਏ ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ ਨੀ ਚੰਡੀਗੜ੍ਹ ਰਹਿਣ ਵਾਲੀਏ ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ ਨੀ ਚੰਡੀਗੜ੍ਹ
ਰਫਤਾਰ ਗੱਡੀ ਵੱਡੀ ਛੋਟਾ ਨੰਬਰ ਉਹ ਰੱਖਦਾ ਏ ਕਾਰ ਦਾ ਪੈਸਾ ਯਾਰਾ ਬੋਤਾ ਭੁੱਖਾ ਬੱਸ ਪਿਆਰ ਦਾ ਕਾਕੇ ਕਿੱਥੇ ਭੂਤ ਨਾ ਬਣਾ ਦੇ ਤੇਰੇ ਯਾਰ ਦਾ ਕੱਲਾ ਕੱਟ ਕਰਦਾ ਚਪੇੜ ਪਹਿਲਾਂ ਮਾਰਦਾ ਰਾਹ ਨਾਲੇ ਕਹਿੰਦਾ ਵੀ ਨੀ ਸੋਰੀ ਕਚਹਿਰੀਆਂ ਦੀ ਕਿਹੜੀ ਹਰ ਦਿਨ ਦੀ ਸਟੋਰੀ ਤੇਰੀ ਹਰ ਇੱਕ ਫਰਮੈਸ਼ ਤੇ ਕਰਾਉਂਦਾ ਜਿਹੜਾ ਐਸ ਉਹਦੇ ਬਿਨ ਫਿਰ ਮੌਜਾ ਵੀ ਨੀ ਹੋਣੀ ਹੋਜੂ ਤੇਰਾ ਸਾਰਾ ਬੰਦ ਕਿਹੜੀ ਰੂਟ ਬੰਦ ਕੌਣ ਬੇਟਾ ਪਾਓ ਤੈਨੂੰ ਪੀਜੀ ਦੀ ਕੰਧ ਦੱਸ ਦੱਸ ਕਿਹੜਾ ਫਿਰ ਖਰਚੇ ਕਰੂਗਾ ਚੱਟ ਮੁੜ ਕੇ ਤੇ ਸੁਲਾ ਚੰਡੀਗੜ੍ਹ ਬਣ ਜੂਗਾ ਬੇਬੀ
ਉਹ ਚੱਲੂ ਕਿਵੇਂ ਟੂਜੀ ਤੇ ਸਨੈਪਚੈਟ ਤੇਰਾ ਜਦੋਂ ਕਰੇਂਗੀ ਸਰਚ ਬੈਸ ਬੈਸ ਨੀ ਖੇਤ ਗੱਡੇ ਦੀ ਜਗ੍ਹਾ ਤੇ ਮਾਰੇ ਆਟੀ ਉੱਤੇ ਕਿਹੜਾ ਖੁੱਲਾ ਕਰਦਾ ਖਰਚ ਬੈਸ ਬੈਸ ਨੀ ਖੇਤ ਗੱਡੇ ਦੀ ਜਗ੍ਹਾ ਤੇ ਮਾਰੇ ਆਟੀ ਉੱਤੇ ਕਿਹੜਾ ਖੁੱਲਾ ਕਰਦਾ ਖਰਚ ਬੈਸ ਬੈਸ ਨੀ ਉਹ ਜਦੋਂ ਪੰਦਰਾਂ ਨੇ ਫੌਜੀ ਪਿੰਡੋਂ ਭਰਤੀ ਨੀ ਬੌਸਰਾਂ ਨਾ ਬਹਿਣ ਵਾਲੀਏ ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ ਨੀ ਚੰਡੀਗੜ੍ਹ
ਲਓ ਗੁਰਜੀਤ ਸਿੰਘ ਚਾਲ ਜੀ ਤੁਹਾਡੀ ਪਸੰਦ ਦਾ ਗਾਣਾ ਆਪਾਂ ਸੁਣਾ ਤਾ ਜੈਨੀ ਜੌਲ ਦਾ ਠੀਕ ਆ ਕਿ ਸਾਡੇ ਪਿੰਡਾਂ ਦੇ ਮੁੰਡਿਆਂ ਦੀ ਵਾਲੀ ਤਾਰੀਫ ਕੀਤੀ ਆ ਹਨਾ ਚਲ ਚਲੋ ਵਧੀਆ ਗੱਲ ਆ ਹਨਾ ਪਿੰਡਾਂ ਦੇ ਮੁੰਡੇ ਵੈਸੇ ਵੀ ਸਿੱਧੇ ਸਾਦੇ ਭੋਲੇ ਭਾਲੇ ਚੰਗੇ ਹੁੰਦੇ ਆ ਹੁਣ ਮੈਨੂੰ ਆ ਤੁਹਾਡੇ ਚੁਟਕਲੇ ਦੀ ਗੱਲ ਨੀ ਸਮਝ ਆਈ ਇੱਕ ਪਾਸੇ ਤਾਂ ਕਹਿ ਦਿੰਦੇ ਹੋ ਸਾਡੇ ਪਿੰਡਾਂ ਦੇ ਭੋਲੇ ਭਾਲੇ ਚੰਗੇ ਚੰਗੇ ਮੁੰਡੇ ਹੁੰਦੇ ਆ ਵਿਚਾਰਿਆਂ ਨੂੰ ਹਨਾ ਬਲ ਫੇਰ ਆਉਂਦਾ ਨੀ ਤੇ ਚੁਟਕਲਾ ਮੈਨੂੰ ਭੇਜ ਰਿਹਾ ਕਹਿੰਦੇ ਇੱਕ ਕੁੜੀ ਸੜਕ ਦੇ ਕੋਲ ਖੜੀ ਸੀ ਤੇ ਮੁੰਡਾ ਮੋਟਰਸਾਈਕਲ ਤੇ ਕੁੜੀ ਦੇ ਕੋਲ ਦੀ ਲੰਘਿਆ ਫੇਰ ਕਹਿੰਦਾ ਵਾਪਸ ਆਉਂਦਾ ਕੁੜੀ ਦੇ ਕੋਲ ਆ ਕੇ ਕਹਿੰਦਾ ਪਛਾਣਿਆ ਨੀ ਕੁੜੀ ਕਹਿੰਦੀ ਨਹੀਂ ਕਹਿੰਦਾ ਕਮਾਲ ਆ ਹੁਣੇ ਤਾਂ ਮੈਂ ਤੇਰੇ ਕੋਲ ਮੋਟਰਸਾਈਕਲ ਤੇ ਲੰਘ ਕੇ ਗਿਆ ਸੀ ਸੋ ਵਾਕਈ ਜੀ ਵਾਕਈ ਭੋਲੇ ਹੁੰਦੇ ਆ ਕਿ ਵਿਚਾਰੇ ਨੇ ਦੱਸ ਹੀ ਦਿੱਤਾ ਵੀ ਮੈਂ ਤਾਂ ਤੇਰੇ ਕੋਲ ਹੁਣੇ ਲੰਘ ਕੇ ਗਿਆ ਸੀ ਮੈਂ ਹੁਣੇ ਵਾਪਸ ਆ ਗਿਆ ਵੀ ਦੱਸ ਤੂੰ ਮੈਨੂੰ ਪਹਿਚਾਣਿਆ ਨੀ ਹਨਾ ਸੋ ਵਧੀਆ ਗੱਲ ਆ ਜੀ ਚਲੋ ਕੋਈ ਗੱਲ ਨੀ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੇ ਫਿਰ ਤੋਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਆ ਕਹਿੰਦੇ ਕਿ ਮੁਕਾਬਲੇ ਨਾਲੋਂ ਯੋਗਦਾਨ ਜ਼ਿਆਦਾ ਅਹਿਮੀਅਤ ਰੱਖਦਾ ਹੈ ਕਿਸੇ ਨੂੰ ਹਰਾਉਣ ਨਾਲੋਂ ਦਿਲ ਜਿੱਤਣ ਦਾ ਜ਼ਿਆਦਾ ਵਿਸ਼ਵਾਸ ਹੋਣਾ ਚਾਹੀਦਾ ਸ਼ੁਭ ਸਵੇਰ ਦੋਸਤੋ ਢੁੱਡੀ ਕੇ ਤੇ ਬੜੀ ਸੋਹਣੀ ਫੋਟੋ ਆ ਜੀ ਦਰਖਤ ਲੱਗੇ ਆ ਹਲਕੇ ਹਲਕੇ ਫੁੱਲ ਆ ਪੱਤੇ ਹਰਿਆਲੀ ਆ ਬੜੀ ਸੋਹਣੀ ਜਿਸ ਤਰ੍ਹਾਂ ਕਿ ਕਿਸੇ ਸਟਰੀਟ ਦੇ ਉੱਪਰ ਜਾਣੀ ਕਿ ਸੜਕ ਦੇ ਆਸ ਪਾਸ ਦਰਖਤ ਲੱਗੇ ਹੋਏ ਹੁੰਦੇ ਆ ਸੋ ਬਹੁਤ ਸੋਹਣੀ ਫੋਟੋ ਆ ਤੇ ਗ੍ਰੀਨਰੀ ਆ ਪੂਰੀ ਤੇ ਸ਼ੁਭ ਪ੍ਰਭਾਤ ਲਈ ਢਿੱਕਿਆ ਵਾਲਿਓ ਬਹੁਤ ਬਹੁਤ ਥੈਂਕ ਯੂ ਭਾਜੀ ਤੁਹਾਡਾ ਤੇ ਅੱਗੇ ਜੀ ਗੁਰਿੰਦਰ ਸਿੰਘ ਬੈਂਸ ਉਹਨਾਂ ਨੇ ਵੋਇਸ ਮੈਸੇਜ ਭੇਜਿਆ ਸੀ, ਆਪਾਂ ਵੋਇਸ ਮੈਸੇਜ ਵੀ ਸੁਣਦੇ ਆ ਤੇ ਨਾਲ ਸੈਕਿੰਡ ਮੈਸੇਜ ਉਹਨਾਂ ਨੇ ਮੈਨੂੰ ਭੇਜਿਆ। ਕਹਿੰਦੇ ਬੋਬੀ ਜੀ ਗੱਲ ਹੁਣ ਸਮਝ ਆਈ ਆ ਕਿ ਤੁਸੀਂ ਕਿਉਂ ਸਾਥ ਦੇ ਰਹੇ ਹੋ ਸੁਨੰਦਾ ਦਾ। ਕਹਿੰਦੇ ਬਿਕੋਜ਼ ਕੁੜੀ ਦਾ ਭੰਗੜਾ ਸੀ। ਇਹ ਤਾਂ ਗੱਲ ਹੈਗੀ ਆ ਵੀ ਕੁੜੀ ਨੇ ਭੰਗੜਾ ਬਹੁਤ ਸੋਹਣਾ ਪਾਇਆ ਵਾ। ਭੰਗੜਾ ਤਾਂ ਕਿਆ ਬਾਤ ਆ ਵੀ ਆਪਾਂ ਪੂਰੇ ਫੈਨ ਆ ਭੰਗੜੇ ਦੇ, ਤੇ ਭੰਗੜਾ ਤਾਂ ਚੰਗੇ ਭਲਿਆਂ ਨੂੰ ਨੱਚਣ ਲਾ ਦਿੰਦਾ ਜਦੋਂ ਕਿ ਭੰਗੜੇ ਦੀ ਫਿਰ ਢੋਲ ਦੀ ਤਾਲ ਵੱਜਦੀ ਆ। ਤੇ ਲਓ ਫਿਰ ਇਹਨਾਂ ਦਾ ਇੱਕ ਹੋਰ ਸਾਨੂੰ ਵੋਇਸ ਮੈਸੇਜ ਆਇਆ ਹੋਇਆ, ਆਪਾਂ ਉਹ ਸੁਣ ਲਈਏ ਤੇ ਫਿਰ ਦੇਖਦੇ ਹਾਂ ਜੀ ਅੱਗੇ ਸਾਡੇ ਪ੍ਰੋਗਰਾਮ ਦੇ ਵਿੱਚ ਹੋਰ ਕਿਹੜੇ ਮੈਸੇਜ ਆਏ ਹੋਏ ਆ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਤੇ ਬਾਬੇ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰੋਗਰਾਮ ਐਜ ਯੂਜ਼ੁਅਲ ਬੜਾ ਵਧੀਆ ਚੱਲਦਾ ਪਿਆ ਜੀ, ਤੇ ਬਹੁਤ ਧੰਨਵਾਦ ਆ, ਸਵੇਰੇ ਸਵੇਰੇ ਬੜਾ ਐਂਟਰਟੇਨ ਕਰਦੇ ਹੋ। ਤੇ ਮਿੰਟੂ ਭਾਜੀ
ਸਪੈਸ਼ਲੀ ਨਾਲ ਹੀ ਆ ਤੁਹਾਡੇ
ਕਾਇਲ ਆ ਕਿਸਮ ਦੇ ਬੜੀ ਵਧੀਆ ਵਿਚਾਰ ਹੁੰਦੇ ਨਾਲ ਵੀਰ ਦੇ, ਤੇ ਸਾਰੀ ਗਰਮਨ ਰੇਡੀਓ ਟੀਮ ਦਾ ਬਹੁਤ ਬਹੁਤ ਧੰਨਵਾਦ ਆ ਜੀ। ਤੇ ਮੈਂ ਇੱਕ ਗੱਲ ਸ਼ੇਅਰ ਕਰਨਾ ਚਾਹੁੰਦਾ ਸੀਗਾ, ਕੱਲ ਸ਼ਾਮੀ ਬੜੀ ਖੁਸ਼ੀ ਹੋਈ, ਸਪੈਸ਼ਲੀ ਜੇ ਕੋਈ ਆਪਾਂ ਐਫਰਟ ਕਰਦੇ ਹਾਂ ਜੇ ਸਿਰੇ ਚੜ੍ਹਦੀ ਹੈ ਤਾਂ ਬੜੀ ਖੁਸ਼ੀ ਹੁੰਦੀ ਹੈ। ਸ਼ਾਇਦ ਕੁਛ ਕੁ ਵੀਰ ਆਪਣੇ ਵੀਰ ਆਪਾਂ ਫੋਲੋ ਕਰਦੇ ਆਪਾਂ, ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀ ਵਾਲਾ ਇੱਕ ਪੇਜ ਚੱਲਦਾ ਜੀ ਇੱਥੇ ਆਪਣਾ ਫੇਸਬੁੱਕ ਤੇ ਆਪਣੇ ਵੀਰਾਂ ਦੇ ਸਹਿਯੋਗ ਦੇ ਨਾਲ, ਤੇ ਉਹਦੇ ਵਿੱਚ ਆਪਾਂ ਆਪਣੀ ਜਥੇਬੰਦੀ ਕੰਮ ਕਰ ਰਹੀ ਹੈ ਜਿਹ 350 ਪਰਿਵਾਰ ਨੂੰ ਰਾਸ਼ਨ ਵੰਡਿਆ ਜਾਂਦਾ ਹੈ, ਹੋਰ ਵੀ ਆਪਣੇ ਸਾਰੇ ਵੀਰਾਂ ਦੇ ਐਫਰਟ ਦੇ ਨਾਲ ਹੀ ਨਾ ਬੜਾ ਵਧੀਆ ਚੱਲ ਰਿਹਾ। ਤੇ ਕੱਲ ਇੱਕ ਵੀਰ ਦੀਆਂ ਨਿਗਾਹ ਠੀਕ ਕਰਾਉਣ ਦੇ ਲਈ ਇੱਕ ਐਫਰਟ ਕਰ ਰਹੇ ਸੀ, ਕੱਲ ਉਹ ਵੀਰ ਦੀ ਸ਼ਾਮੀ ਨਿਗਾਹ ਆ ਗਈ ਤੇ ਵੀਰ ਦਾ ਬੜਾ ਉਹਨੇ ਵੀਰ ਨੇ ਬੜਾ ਧੰਨਵਾਦ ਕੀਤਾ, ਤੇ ਸਪੈਸ਼ਲੀ ਮੈਲਬੋਰਨ ਤੋਂ ਬੜੀਆਂ ਸੰਗਤਾਂ ਸੇਵਾ ਕਰ ਰਹੀਆਂ ਆ, ਤੇ ਬਹੁਤ ਬਹੁਤ ਧੰਨਵਾਦ ਉਹਨਾਂ ਸਾਰਿਆਂ ਦਾ। ਤੇ ਹੋ ਸਕੇ ਤਾਂ ਸਾਰੇ ਵੀਰ ਜ਼ਰੂਰ ਸਰਚ ਕਰੇ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀ ਵਾਲਾ, ਤਾਂ ਜੋ ਜਿਹੜੇ ਚੰਗੇ ਕਾਰਜ ਉਹਨਾਂ ਨੂੰ ਪ੍ਰਮੋਟ ਕੀਤਾ ਜਾ ਸਕੇ ਵੱਧ ਤੋਂ ਵੱਧ ਨਾ। ਤੇ ਇੱਕ ਵਾਰ ਫਿਰ ਹਰਮਨ ਰੇਡੀਓ ਟੀਮ ਦਾ ਬਹੁਤ ਧੰਨਵਾਦ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ ਵਾਕਈ ਬਾਬਾ ਦੀਪ ਸਿੰਘ ਦਲ ਬਹੁਤ ਵਧੀਆ ਸੇਵਾ ਨਿਭਾ ਰਹੇ ਜੀ, ਜੋ ਕਿ ਬੇਸਹਾਰਾ ਲੋਕ ਆ ਉਹਨਾਂ ਦੀ ਸਹਾਇਤਾ ਕਰ ਰਹੇ ਆ, ਤੇ ਗੁਰਿੰਦਰ ਸਿੰਘ ਬੈਂਸ ਵੀ ਉਸ ਦਲ ਦੇ ਇੱਕ ਮੈਂਬਰ ਨੇ। ਸੋ ਬਹੁਤ ਵਧੀਆ ਕੰਮ ਕਰ ਰਹੇ ਆ। ਸੋ ਕੋਸ਼ਿਸ਼ ਕਰੋ ਜੀ ਸਾਰੇ ਜਣੇ ਇਸ ਦਲ ਦੇ ਨਾਲ ਜੁੜ ਕੇ ਲੋੜਵੰਦਾਂ ਦੀ ਮਦਦ ਕਰ ਸਕੀਏ, ਤੇ ਆਪਣੀ ਕਮਾਈ ਦੇ ਵਿੱਚੋਂ ਜਿੱਦਾਂ ਕਹਿੰਦੇ ਹੁੰਦੇ ਨਾ ਕਿ ਦਸਵਾਂ ਦਸਾਉਣ ਕੱਢਣਾ, ਦਸਵਾਂ ਦਸਾਉਣ ਚਲੋ ਨਾ ਸਹੀ, ਜਿੰਨਾ ਵੀ ਕਰ ਸਕਦੇ ਹੋ ਜ਼ਰੂਰ ਆਪਣਾ ਹਿੱਸਾ ਪਾਓ। ਤੇ ਲਓ ਫਿਰ ਅੱਗੇ ਜੀ ਤਰਸੇਮ ਰਠੌਲ ਕਹਿੰਦੇ ਨਮਸਕਾਰ ਜੀ, ਗਾਣੇ ਸਾਰੇ ਸਹੀ ਹੁੰਦੇ ਆ, ਜੇ ਗੱਲ ਗੁਰਦਾਸ ਮਾਨ ਦੀ ਕਰੀਏ ਉਸਦੇ ਵੀ ਸਾਰੇ ਗਾਣੇ ਸਹੀ ਨਹੀਂ ਸਨ, ਭਾਵੇਂ ਉਹ ਮਾਮਲਾ ਗੜਬੜ ਗਾਣਾ ਹੋਵੇ। ਭੈਣ ਜੀ ਹੋ ਸਕੇ ਤਾਂ ਚੰਡੀਗੜ੍ਹ ਰਹਿਣ ਵਾਲੀ ਇਹ ਗਾਣਾ ਪਲੇਅ ਕਰ ਦਿਓ। ਓਏ ਹੋਏ ਹੋਏ ਕਿਆ ਬਾਤ ਆ, ਕਹਿੰਦੇ ਹੋਣਗੇ ਇੱਧਰ ਤਾਂ ਹਨਾ ਮਖਲ ਜਿਹੜਾ ਮਾਮਲਾ ਬਾਲਾ ਭਖਿਆ ਪਿਆ ਵਾ, ਵੀ ਹੁਣ ਤਰਸੇਮ ਜੀ ਤੁਸੀਂ ਵਿਚਕਾਰ ਆ ਗਏ ਹੋ, ਕਹਿੰਦੇ ਹੋ ਚਲੋ ਜੀ ਸੋਰਟ ਆਊਟ ਕਰੋ ਹਟੇ ਮੁਟੇ ਹਨਾ, ਹਟ ਮਟ ਗਏ ਆ ਆਪਾਂ ਤਾਂ ਵੈਸੇ ਨੋਰਮਲ ਗੱਲਾਂ ਕਰਦੇ ਸੀ, ਤੇ ਚੰਡੀਗੜ੍ਹ ਰਹਿਣ ਵਾਲੀ ਇਹ ਗਾਣਾ ਤੇ ਲਓ ਫਿਰ ਉਹ ਵੀ ਆਪਾਂ ਤੁਹਾਨੂੰ ਸੁਣਾ ਦਾਂਗੇ। ਵੈਸੇ ਚੰਡੀਗੜ੍ਹ ਦੇ ਸਾਰੇ ਬਾਹਲੀ ਜ਼ਿਆਦਾ ਫੈਨ ਆ ਹਨਾ, ਵੈਸੇ ਗਾਣੇ ਆ ਜੀ ਗਾਣਿਆਂ ਨੂੰ ਗਾਣਿਆਂ ਦੀ ਤਰ੍ਹਾਂ ਹੀ ਇੰਜੋਏ ਕਰੀਏ ਤਾਂ ਵਧੀਆ ਗੱਲ ਆ। ਚਲੋ ਕੋਈ ਗੱਲ ਨੀ, ਚੱਲਦਾ ਰਹਿੰਦਾ ਵਾ ਲਾਈਫ ਆ, ਲਾਈਫ ਦੇ ਵਿੱਚ ਚੰਗੀਆਂ ਮਾੜੀਆਂ ਤੇ ਊਚ ਨੀਚ ਆ ਜਿੱਦਾਂ ਦੇ ਅਪ ਡਾਊਨ ਆਉਂਦੇ ਰਹਿੰਦੇ ਆ, ਤੇ ਵਿਚਾਰਾਂ ਦਾ ਟਕਰਾਰ ਵੀ ਜ਼ਰੂਰੀ ਆ, ਕਿਉਂਕਿ ਕਹਿੰਦੇ ਹੁੰਦੇ ਆ ਨਾ ਜੇ ਪਾਣੀ ਇੱਕੋ ਥਾਂ ਖੜਿਆ ਰਹੇ ਤਾਂ ਉਹਦੇ ਵਿੱਚ ਬਦਬੂ ਆਉਣ ਲੱਗ ਜਾਂਦੀ ਆ, ਤੇ ਵਿਚਾਰਾਂ ਦਾ ਟਕਰਾਅ ਹੋਊਗਾ ਤਾਂ ਕੁਝ ਮਾੜੇ ਵਿਚਾਰ ਛੁੱਟਦੇ ਵੀ ਆ ਤੇ ਚੰਗੇ ਵਿਚਾਰ ਆ ਜਿਹੜੇ ਉਹ ਸਾਨੂੰ ਮਿਲਦੇ ਵੀ ਆ ਸੁਣਨ ਨੂੰ। ਤੇ ਲੋ ਫਿਰ ਹੁਣ ਤੁਸੀਂ ਸਾਰਿਆਂ ਨੇ ਮੈਨੂੰ ਉਲਝਾ ਹੀ ਲਿਆ, ਤੇ ਡਾਕਟਰ ਵਾਲੀ ਗੱਲ ਤਾਂ ਰਹਿ ਗਈ ਹਨਾ, ਆਰਐਮਪੀ ਡਾਕਟਰ ਆਪਾਂ ਨੂੰ ਆਰਐਮਪੀ ਡਾਕਟਰ ਤਾਂ ਨਹੀਂ ਕਹਿ ਸਕਦੇ, ਕਿਉਂਕਿ ਜਿਹੜੇ ਆਰਐਮਪੀ ਡਾਕਟਰ ਹੁੰਦੇ ਆ ਉਹ ਤਾਂ ਹੁੰਦੇ ਆ ਰਜਿਸਟਰਡ, ਤੇ ਜਿਹੜੇ ਸਾਡੇ ਕਲਿਸਨਰ ਦੱਸਿਆ ਸੀ ਝੋਲਾ ਚੱਕ ਡਾਕਟਰ, ਪਰ ਇਹ ਝੋਲਾ ਚੱਕ ਡਾਕਟਰ ਆ ਨਾ ਜਿਹੜੇ ਕਿਤੇ ਨਾ ਕਿਤੇ ਰੱਬ ਦਾ ਰੂਪ ਹੁੰਦੇ ਆ। ਹੁਣ ਤੁਸੀਂ ਕਹੋਗੇ ਇਹ ਬੋਬੀ ਨੂੰ ਡਾਕਟਰਾਂ ਦਾ ਦੱਸ, ਹੁਣ ਦੱਸਣ ਦੀ ਕੀ ਜ਼ਰੂਰਤ ਪੈ ਗਈ ਸੀ? ਜ਼ਰੂਰਤ ਪੈਂਦੀ ਆ, ਕਿਉਂਕਿ ਜਦੋਂ ਮੈਂ ਬਿਮਾਰ ਹੁੰਦੀ ਹਾਂ ਇੱਥੋਂ ਵਾਲੇ ਡਾਕਟਰ ਪੈਰਾਸੀਟਾਮੋਲ ਤੋਂ ਵੱਧ ਗੋਲੀ ਓ ਹੀ ਨਹੀਂ ਦਿੰਦੇ ਹੈਗੇ, ਤੇ ਉਹ ਪੀਸ ਪੈਰਾਸੀਟਾਮੋਲ ਦੀ ਗੋਲੀ ਕੁਛ ਨਹੀਂ ਕਰਦੀ, 2 ਘੰਟੇ ਬਾਅਦ ਫਿਰ ਹੋਰ ਗੋਲੀ ਖਾ ਲਓ ਹਨਾ, ਬੁਖਾਰ ਸਿਰ ਦਰਦ ਕੁਛ ਵੀ ਹੋਵੇ, ਤੁਹਾਨੂੰ ਕੋਈ ਇਨਫੈਕਸ਼ਨ ਵੀ ਆ, ਚਲੋ ਜੀ ਪਹਿਲਾਂ ਪੈਰਾਸੀਟਾਮੋਲ ਦੀ ਗੋਲੀ ਲੈ ਲਓ ਹਨਾ, ਉਹ ਵੀ ਇੱਕ ਇਹਨਾਂ ਦੀ ਪੈਨਾਡੋਲ ਆ, ਬਸ ਉਹਨੂੰ ਕਹਿ ਦਿੰਦੇ ਘੋਲ ਕੇ ਪਾਣੀ ਚ ਪੀ ਲਓ, ਦੱਸੋ ਭਲਾ ਦੀ ਹਨਾ ਉਹਦੇ ਨਾਲ ਕੋਈ ਬੰਦਾ ਠੀਕ ਹੁੰਦਾ ਵਾ? ਫਿਰ ਉਸ ਟਾਈਮ ਦੇ ਵਿੱਚ ਬੰਦੇ ਨੂੰ ਇਹ ਡਾਕਟਰ ਨਹੀਂ ਚੰਗੇ ਲੱਗਦੇ ਹੈਗੇ, ਉਹ ਡਾਕਟਰ ਹੀ ਯਾਦ ਆਉਂਦੇ ਆ ਜਿਹੜੇ ਕਿ ਸਾਡੇ ਪਿੰਡ ਦੇ ਵਿੱਚ ਹੁੰਦੇ ਸੀ, ਤੇ ਫਿਰ ਜਿਹੜਾ ਦਵਾਈ ਲੈਣ ਵੇਲੇ ਜੇ ਬੁਖਾਰ ਹੁੰਦਾ ਸੀ, ਖੰਘ ਜ਼ੁਕਾਮ ਜੋ ਵੀ ਮਰਜ਼ੀ ਬਿਮਾਰੀ ਹੁੰਦੀ ਸੀ, ਟੀਕਾ ਇੱਕੋ ਹੀ ਹੁੰਦਾ ਸੀਗਾ ਤੇ ਠੀਕ ਵੀ ਬਹੁਤ ਛੇਤੀ ਹੁੰਦੇ ਸੀ। ਉਸ ਟਾਈਮ ਮੈਨੂੰ ਤਾਂ ਬੜਾ ਯਾਦ ਆਉਂਦਾ ਕਿ ਹਾਏ ਕਾਸ਼ ਮੈਂ ਆਪਦੇ ਪਿੰਡ ਹੁੰਦੀ, ਤੇ ਹੁਣ ਤਾਂ ਬਸ ਇੱਕ ਟੀਕਾ ਲੱਗਣਾ ਸੀਗਾ, ਤੇ ਠੀਕ ਵੀ ਹੋ ਜਾਣਾ ਸੀਗਾ ਤੇ ਇੱਥੇ ਦੋ ਦੋ ਤਿੰਨ ਤਿੰਨ ਦਿਨ ਲੰਘ ਜਾਂਦੇ ਆ ਕਿ ਇੰਨਾ ਕੁ ਬੁਰਾ ਹਾਲ ਹੁੰਦਾ ਵਾ ਤੇ ਇੱਕ ਫਿਰ ਘਰ ਵਾਲੇ ਵੀ ਕੋਲ ਨਹੀਂ ਹੁੰਦੇ ਹੈਗੇ ਕੋਈ ਸੇਵਾ ਵੀ ਨਹੀਂ ਕਰਦਾ ਆਪਣੀ ਉੱਠ ਕੇ ਰੋਟੀ ਪਾਣੀ ਬਣਾਉਣੀ ਪੈਂਦੀ ਆ ਹਨਾ ਕਿੰਨੀ ਕ ਮਾੜਾ ਟਾਈਮ ਹੁੰਦਾ ਉਦੋਂ ਮੰਮੀ ਵੀ ਬੜੀ ਯਾਦ ਆਉਂਦੀ ਆ ਉਦੋਂ ਤਾਂ ਵੈਸੇ ਮਾਂ ਤਾਂ ਹਮੇਸ਼ਾ ਹੀ ਯਾਦ ਹੁੰਦੀ ਆ ਪਰ ਉਸ ਟਾਈਮ ਜ਼ਿਆਦਾ ਯਾਦ ਆਉਂਦੀ ਆ ਤੇ ਚਲੋ ਜੀ ਸਾਨੂੰ ਤੁਹਾਡਾ ਤਾਂ ਮੈਨੂੰ ਪਤਾ ਨੀ ਕਿ ਤੁਸੀਂ ਸਾਰਿਆਂ ਨੇ ਕੀ ਸਟੋਰੀ ਬਣਾਈ ਆ ਜਾਂ ਕੀ ਤੁਹਾਡੇ ਪਿੰਡਾਂ ਦੀ ਸਟੋਰੀ ਆ ਮੈਂ ਤੁਹਾਨੂੰ ਆਪਣੇ ਪਿੰਡ ਦੀ ਗੱਲ ਦੱਸਦੀ ਹਾਂ ਸਾਡੇ ਪਿੰਡ ਵਿੱਚ ਜਿਹੜਾ ਡਾਕਟਰ ਸੀਗਾ ਨਾ ਉਸਦਾ ਨਾਂ ਸੀਗਾ ਹਾਕਮ ਸਿੰਘ ਤੇ ਉਹ ਲੱਗਦਾ ਸਾਡਾ ਚਾਚਾ ਸੀਗਾ ਪਿੰਡ ਦੇ ਵਿੱਚੋਂ ਪਰ ਅਸੀਂ ਕਹਿੰਦੇ ਉਹਨੂੰ ਵੀਰਾ ਸੀਗਾ ਸਬਸ ਰੀਸ ਦੇ ਨਾਲ ਹੀ ਉਹਨੂੰ ਵੀਰਾ ਕਹਿਣਾ ਤੇ ਜਦੋਂ ਦਵਾਈ ਦਵੂਈ ਲੈਣ ਆਉਣਾ ਉਹਨੇ ਜਦੋਂ ਦਵਾਈ ਦੇਣ ਆਉਣਾ ਉਹਨੇ ਆਉਣ ਸਾਰੇ ਟੀਕਾ ਭਰ ਲੈਣਾ ਉਹ ਅੱਧੀ ਕੁ ਬਿਮਾਰੀ ਤਾਂ ਟੀਕਾ ਦੇਖ ਕੇ ਠੀਕ ਹੋ ਜਾਂਦੀ ਸੀ ਵੀ ਹਾਏ ਟੀਕਾ ਲੱਗੂਗਾ ਹੁਣ ਤੇ ਪਿੱਛੇ ਰਹਿ ਗਈ ਗੋਲੀਆਂ ਦੀ ਗੱਲ ਗੋਲੀਆਂ ਉਹਦੇ ਕੋਲ ਤਿੰਨ ਚਾਰ ਗੋਲੀਆਂ ਹੁੰਦੀਆਂ ਸੀਗੀਆਂ ਇੱਕ ਦੇ ਉੱਪਰ ਲਾਲ ਤੇ ਹਰੇ ਰੰਗ ਦੇ ਦਾਣੇ ਜੇ ਹੁੰਦੇ ਸੀ ਜਿਹਨੂੰ ਕਿ ਆਪਾਂ ਤਿੱਤਰ ਖੰਭੀ ਗੋਲੀ ਵੀ ਕਹਿ ਸਕਦੇ ਹਾਂ ਹਨਾ ਤੇ ਇੱਕ ਛੋਟੀ ਜਿਹੀ ਚਿੱਟੀ ਗੋਲੀ ਹੁੰਦੀ ਸੀਗੀ ਤੇ ਇੱਕ ਕੈਪਸੂਲ ਹੁੰਦਾ ਸੀ ਤੇ ਇੱਕ ਨਾਲ ਟੀਕਾ ਹੁੰਦਾ ਸੀ ਉਹ ਦਵਾਈ ਹੁੰਦੀ ਸੀਗੀ ਜਿਹੜੀ ਬਸ ਉਹਨੇ ਦੇਣੀ ਹੁੰਦੀ ਸੀ ਤੇ ਜੇ ਕਿਤੇ ਮੇਰੀ ਮੰਮੀ ਨੂੰ ਨਾ ਪ੍ਰੋਬਲਮ ਹੁੰਦੀ ਸੀ ਮਾਈਗ੍ਰੇਨ ਦੀ ਕਾਫੀ ਜ਼ਿਆਦਾ ਤੇ ਮੇਰੀ ਮੰਮੀ ਦੇ ਟੀਕਾ ਲੱਗਣਾ ਹੀ ਹੁੰਦਾ ਸੀਗੇ ਤੇ ਨਾਲ ਉਹ ਗੋਲੀਆਂ ਵੀ ਹੁੰਦੀਆਂ ਸੀਗੀਆਂ ਜੇ ਕਿਤੇ ਉਹਨਾਂ ਦੇ ਵਿੱਚ ਉਹ ਜਿਹੜੀ ਚਿਤਲੀ ਜੀ ਗੋਲੀ ਹੁੰਦੀ ਸੀ ਜਿਹਦੇ ਤੇ ਨਾ ਡੱਬ ਬਣੇ ਹੁੰਦੇ ਸੀ ਲਾਲ ਤੇ ਹਰੇ ਰੰਗ ਦੇ ਉਹ ਨਹੀਂ ਸੀ ਹੁੰਦੀ ਮੰਮੀ ਨੇ ਕਹਿਣਾ ਨਾ ਉਹ ਗੋਲੀ ਹੈ ਨੀ ਸੀ ਵਿੱਚ ਮੈਨੂੰ ਤਾਂ ਤਾਂ ਹੀ ਨਹੀਂ ਆਰਾਮ ਆਇਆ ਹੈਗਾ ਅਸੀਂ ਹੱਸਣਾ ਵੀ ਉਹ ਗੋਲੀ ਚ ਇਹੋ ਜਿਹਾ ਕੀ ਚੱਕਰ ਆ ਤੇ ਅੱਜ ਤੱਕ ਇਹ ਸਮਝ ਨਹੀਂ ਆਈ ਵੀ ਉਹ ਗੋਲੀ ਹੈ ਕਾਹਦੀ ਸੀ ਵੈਸੇ ਸਾਡੇ ਪਿੰਡ ਵਾਲਾ ਉਹ ਡਾਕਟਰ ਅੱਜ ਕੱਲ ਤਾਂ ਕੈਨੇਡਾ ਦੇ ਵਿੱਚ ਬੈਠਾ ਵਾ ਹਨਾ ਵਧੀਆ ਲਾਈਫ ਜੀ ਰਿਹਾ ਵਾ ਪਰ ਪਿੰਡ ਦੇ ਵਿੱਚ ਵਿਚਾਰੇ ਨੇ ਜਿੰਨਾ ਵੀ ਹੋ ਸਕਦਾ ਸੇਵਾ ਬਹੁਤ ਕੀਤੀ ਆ ਤੇ ਮੇਰੀ ਮੰਮੀ ਨੂੰ ਚਾਹੇ ਜਿੱਦਾਂ ਮਰਜ਼ੀ ਡਾਕਟਰਾਂ ਦੇ ਕੋਲ ਜਿਨ੍ਹਾਂ ਦੀਆਂ ਡਿਗਰੀਆਂ ਲਈਆਂ ਸੀ ਚਲੇ ਜਾਂਦੇ ਸੀ ਆਰਾਮ ਨਹੀਂ ਸੀ ਆਉਂਦਾ ਆਰਾਮ ਉਸੇ ਖੁਰਾਕ ਦੇ ਨਾਲ ਹੀ ਆਉਂਦਾ ਸੀ ਤੇ ਹੋਰ ਤੁਹਾਨੂੰ ਦੱਸ ਦਿਓ ਉਹ ਖੁਰਾਕ ਦਾ ਨਾਮ ਪਤਾ ਕੀ ਹੁੰਦਾ ਸੀ ਜਾਂ ਤਾਂ ਦਸਾਂ ਵਾਲੀ ਖੁਰਾਕ ਤੇ ਜਾਂ ਵੀਹਾਂ ਵਾਲੀ ਖੁਰਾਕ ਤੇ ਵੀਹਾਂ ਵਾਲੀ ਖੁਰਾਕ ਕਿਹੜੀ ਹੁੰਦੀ ਸੀ ਜਿਹਦੇ ਨਾਲ ਟੀਕਾ ਲੱਗਦਾ ਹੁੰਦਾ ਸੀ ਤੇ ਦਸਾਂ ਵਾਲੀ ਖੁਰਾਕ ਕਿਹੜੀ ਹੁੰਦੀ ਸੀਗੀ ਜਿਹਦੇ ਨਾਲ ਇਕੱਲੀਆਂ ਗੋਲੀਆਂ ਹੁੰਦੀਆਂ ਸੀਗੀਆਂ ਹੈ ਨਾ ਤੇ ਬਾਕੀ ਗੱਲਾਂ ਫਿਰ ਮੈਂ ਤੁਹਾਨੂੰ ਹੋਰ ਦੱਸਦੀ ਆ ਤੇ ਤੁਹਾਡੀ ਕੋਈ ਸਟੋਰੀ ਏਦਾਂ ਦੀ ਹੈਗੀ ਆ ਤੁਸੀਂ ਦੱਸਿਓ ਇੱਧਰ ਗਾਣੇ ਵਾਲੀ ਦੀ ਰਿਕੁਐਸਟ ਆ ਜਿਹੜੀ ਉਹ ਵੀ ਆਪਾਂ ਪੂਰੀ ਕਰ ਲਈਏ ਕਿਉਂਕਿ ਨਹੀਂ ਸਾਡੇ ਚਾਨਾ ਭਾਜੀ ਵੀ ਗੁੱਸੇ ਹੋ ਜਾਂਦੇ ਆ ਕਿ ਹਾਏ ਮੈਂ ਮੈਸੇਜ ਸਭ ਤੋਂ ਪਹਿਲਾਂ ਕੀਤਾ ਸੀ ਤੇ ਮੇਰਾ ਗਾਣਾ ਵਾ ਜਿਹੜਾ ਹਜੇ ਤੱਕ ਨਹੀਂ ਲਾਇਆ ਬਾਰੀ ਮਾੜੀ ਗੱਲ ਹੈ ਨਾ ਪਰ ਬਹੁਤ ਥੈਂਕ ਯੂ ਤੁਸੀਂ ਸਾਰੇ ਬਹੁਤ ਪੇਸ਼ੈਂਸ ਰੱਖਦੇ ਹੋ ਤੇ ਵੇਟ ਕਰਦੇ ਹੋ ਕਿ ਤੁਹਾਡਾ ਗਾਣਾ ਪੱਕਾ ਲੱਗੂਗਾ ਲੱਗੂਗਾ ਗਾਣਾ ਆਪਾਂ ਪੱਕਾ ਲਾਵਾਂਗੇ ਚਲੋ ਫਿਰ ਇੱਕ ਗਾਣਾ ਸੁਣ ਲੈਂਦੇ ਹਾਂ ਗਾਣੇ ਤੋਂ ਬਾਅਦ ਫਿਰ ਤੁਹਾਨੂੰ ਹੋਰ ਸਟੋਰੀਆਂ ਸੁਣਾਉਣੀ ਆ ਮੈਨੂੰ ਪਤਾ ਤੁਹਾਡੇ ਕੋਲੇ ਕੋਈ ਸਟੋਰੀ ਨਹੀਂ ਹੈਗੀ ਹੈ ਨਾ ਤੁਸੀਂ ਗਏ ਨਹੀਂ ਹੋਊਗੇ ਉਹ ਡਾਕਟਰ ਕੋਲੇ ਜਾਂ ਕਦੇ ਤੁਸੀਂ ਧਿਆਨ ਨਾਲ ਗੱਲ ਨੋਟ ਹੀ ਨਹੀਂ ਕੀਤੀ ਹੋਣੀ ਚਲੋ ਕੋਈ ਗੱਲ ਨਹੀਂ ਗੱਲਾਂ ਤੁਹਾਨੂੰ ਮੈਂ ਸੁਣਾ ਦੂੰਗੀ ਪਰ ਟਾਈਮ ਵੀ ਮੁੱਕਣ ਵਾਲਾ 5-7 ਮਿੰਟ ਹੀ ਰਹਿੰਦੇ ਆ 5-7 ਮਿੰਟ ਚ ਮੇਰੇ ਤੋਂ ਜਿੰਨੀਆਂ ਕੁ ਗੱਲਾਂ ਹੋਈਆਂ ਮੈਂ ਤੁਹਾਨੂੰ ਸੁਣਾ ਦੂੰਗੀ ਤੇ ਪਰ ਫਿਲਹਾਲ ਇੱਕ ਗੀਤ ਸੁਣਾ ਦਿੰਦੀ ਆ ਠੀਕ ਹੈ ਜੀ ਮਿਲਦੇ ਆ ਫਿਰ ਇਸ ਗੀਤ ਤੋਂ ਬਾਅਦ
ਇੱਕ ਗੇੜਾ ਗਿੱਧੇ ਵਿੱਚ ਹੋਰ ਨੀ ਕੁੜੀਏ ਇੱਕ ਗੇੜਾ ਗਿੱਧੇ ਵਿੱਚ ਹੋਰ ਇੱਕ ਗੇੜਾ ਗਿੱਧੇ ਵਿੱਚ ਹੋਰ ਨੀ ਕੁੜੀਏ ਇੱਕ ਗੇੜਾ ਗਿੱਧੇ ਵਿੱਚ ਹੋਰ ਹਾਂਜੀ ਇੱਕ ਗੇੜਾ ਗਿੱਧੇ ਵਿੱਚ ਹੋਰ ਨੀ ਕੁੜੀਏ ਇੱਕ ਗੇੜਾ ਗਿੱਧੇ ਵਿੱਚ ਹੋਰ ਇੱਕ ਗੇੜਾ ਗਿੱਧੇ ਵਿੱਚ ਹੋਰ ਨੀ ਕੁੜੀਏ ਇੱਕ ਗੇੜਾ ਗਿੱਧੇ ਵਿੱਚ ਹੋਰ ਮੁੰਡਿਆਂ ਦੀ ਟਾਣੀ ਆਖੇ ਮਾਰ ਜਾਣੀ ਹੋਏ ਨੀ ਮੁੰਡਿਆਂ ਦੀ ਟਾਣੀ ਆਖੇ ਮਾਰ ਜਾਣੀ ਦਿੱਲੀ ਉੱਤੇ ਚੱਲ ਜਾਣਾ ਹੋਰ ਨੀ ਕੁੜੀਏ ਇੱਕ ਗੇੜਾ ਗਿੱਧੇ ਵਿੱਚ ਹੋਰ ਇੱਕ ਗੇੜਾ ਗਿੱਧੇ ਵਿੱਚ ਹੋਰ ਨੀ ਕੁੜੀਏ ਇੱਕ ਗੇੜਾ ਗਿੱਧੇ ਵਿੱਚ ਹੋਰ ਚਾਈ ਜਾਂਦਾ ਸਭ ਨੂੰ ਤੇਰਾ ਹੱਸਣਾ ਹਸਾਈ ਜਾਂਦਾ ਸਭ ਨੂੰ ਹਾਈ ਨੀ ਤੇਰਾ ਨੱਚਣਾ ਨਚਾਈ ਜਾਂਦਾ ਸਭ ਨੂੰ ਤੇਰਾ ਹੱਸਣਾ ਹਸਾਈ ਜਾਂਦਾ ਸਭ ਨੂੰ ਰੁੱਤ ਮਸਤਾਨੀ ਚੜ੍ਹਦੀ ਜਵਾਨੀ ਹੋਏ ਨੀ ਰੁੱਤ ਮਸਤਾਨੀ ਚੜ੍ਹਦੀ ਜਵਾਨੀ ਚੜ੍ਹੀ ਤੈਨੂੰ ਇਸ਼ਕ ਦੀ ਲੋੜ ਨੀ ਕੁੜੀਏ ਇੱਕ ਗੇੜਾ ਕਿੱਦੇ ਵਿੱਚ ਹੋਰ ਇੱਕ ਗੇੜਾ ਕਿੱਦੇ ਵਿੱਚ ਹੋਰ ਨੀ ਕੁੜੀਏ ਹੁਣ ਚੂੜੀਆਂ ਨਾ ਚੁੱਪ ਕਰਦੇ ਬੈਂਦੀਆਂ ਮੋਲੇ ਦੀਆਂ
ਪਿੱਠਾਂ ਤੇ ਲਾਈਆਂ ਮਹਿੰਦੀਆਂ ਹਾਏ ਨੀ ਹੁਣ ਚੂੜੀਆਂ ਨਾ ਚੁੱਪ ਕਦੇ ਬਹਿੰਦੀਆਂ ਮੋ ਲੈਂਦੀਆਂ ਹੱਥਾਂ ਤੇ ਲਾਈਆਂ ਮਹਿੰਦੀਆਂ ਨੱਚ ਮੁਟਿਆਰੇ ਕਰਦਾ ਇਸ਼ਾਰੇ ਹੋਏ ਨੀ ਨੱਚ ਮੁਟਿਆਰੇ ਕਰਦਾ ਇਸ਼ਾਰੇ ਝਾਂਜਰਾਂ ਦਾ ਕੱਲਾ ਕੱਲਾ ਹੋਰ ਨੀ ਕੁੜੀਏ ਇੱਕ ਕਿਹੜਾ ਕਿੱਦੇ ਵਿੱਚ ਹੋਰ ਇੱਕ ਕਿਹੜਾ ਕਿੱਦੇ ਵਿੱਚ ਹੋਰ ਨੀ ਕੁੜੀਏ ਇੱਕ ਕਿਹੜਾ ਕਿੱਦੇ ਵਿੱਚ ਹਾਏ ਹਾਏ ਇੱਕ ਕਿਹੜਾ ਕਿੱਦੇ ਵਿੱਚ ਹੋਰ ਨੀ ਕੁੜੀਏ ਇੱਕ ਕਿਹੜਾ ਕਿੱਦੇ ਵਿੱਚ ਹੋਰ ਬਸ ਵੇਖੀ ਅੱਜ ਫੇਰੇ ਅਸੀਂ ਮੱਚਦੀ ਨੱਚਰੇ ਦੇ ਨਾਲ ਜਦੋਂ ਨੱਚਦੀ ਬਸ ਵੇਖੀ ਅੱਜ ਫੇਰੇ ਅਸੀਂ ਮੱਚਦੀ ਸੀਨੇ ਨਾਲ ਲਾ ਲੈ ਆਪਣਾ ਬਣਾ ਲੈ ਹਾਂ ਨੀ ਸੀਨੇ ਨਾਲ ਲਾ ਲੈ ਆਪਣਾ ਬਣਾ ਲੈ ਤੇਰੇ ਹੱਥ ਜਸਦੀ ਹੈ ਜੋਰ ਨੀ ਕੁੜੀਏ ਇੱਕ ਕਿਹੜਾ ਕਿੱਦੇ ਵਿੱਚ ਹਾਏ ਹਾਏ ਇੱਕ ਕਿਹੜਾ ਕਿੱਦੇ ਵਿੱਚ ਹੋਰ ਨੀ ਕੁੜੀਏ ਇੱਕ ਕਿਹੜਾ ਕਿੱਦੇ ਵਿੱਚ ਚੱਲ ਜਾਣਾ ਜ਼ੋਰ ਨੀ ਕੁੜੀਏ ਇੱਕ ਕਿਹੜਾ ਕਿੱਦੇ ਵਿੱਚ ਹੋਰ ਇੱਕ ਕਿਹੜਾ ਕਿੱਦੇ ਵਿੱਚ ਹੋਰ ਨੀ ਕੁੜੀਏ ਇੱਕ ਕਿਹੜਾ ਕਿੱਦੇ ਵਿੱਚ ਹਾਏ ਹਾਏ ਇੱਕ ਕਿਹੜਾ ਕਿੱਦੇ ਵਿੱਚ ਹੋਰ ਨੀ ਕੁੜੀਏ ਇੱਕ ਕਿਹੜਾ ਕਿੱਦੇ ਵਿੱਚ ਹੋਰ ਇੱਕ ਕਿਹੜਾ ਕਿੱਦੇ ਵਿੱਚ ਹੋਰ ਨੀ ਕੁੜੀਏ ਇੱਕ ਕਿਹੜਾ ਕਿੱਦੇ ਵਿੱਚ ਹਾਏ ਹਾਏ ਇੱਕ ਕਿਹੜਾ ਕਿੱਦੇ ਵਿੱਚ ਹੋਰ ਨੀ ਕੁੜੀਏ ਇੱਕ ਕਿਹੜਾ ਕਿੱਦੇ ਵਿੱਚ ਹੋਰ
ਜੀ ਦੋਸਤੋ ਜੱਸੀ ਦਾ ਗਾਇਆ ਹੋਇਆ ਗਾਣਾ ਕਿ ਇੱਕ ਗੇੜਾ ਗਿੱਧੇ ਵਿੱਚ ਹੋਰ ਨੀ ਕੁੜੀਏ ਇੱਕ ਗੇੜਾ ਕਿਉਂ ਕਹਿੰਦੇ ਹੁੰਦੇ ਨਾ ਕਿ ਗਿੱਧਾ ਗਿੱਧਾ ਕਰੇ ਮੇਲਣੀ ਗਿੱਧਾ ਪਊ ਬਥੇਰਾ ਨੀ ਨਜ਼ਰਾਂ ਚਾ ਕੇ ਦੇਖਾ ਤਾਨੂੰ ਭਰਿਆ ਪਿਆ ਬਥੇਰਾ ਨੀ ਜੇ ਤੈਨੂੰ ਧੁੱਪ ਲੱਗਦੀ ਲੈ ਲੈ ਚਾਦਰਾ ਮੇਰਾ ਤੋ ਮੇਲਣ ਜਦੋਂ ਨੱਚਣ ਲੱਗ ਗਈ ਫਿਰ ਇੱਕ ਗੇੜਾ ਕੀ ਜੀ ਫਿਰ ਗੇੜਿਆਂ ਤੇ ਗੇੜੇ ਹੀ ਲੱਗਦੇ ਹੁੰਦੇ ਆ ਫਿਰ ਤਾਂ ਮੇਲਣਾ ਨੂੰ ਹਟਾਉਣਾ ਪੈਂਦਾ ਵੀ ਭਾਈ ਬਸ ਕਰੋ ਸਾਹ ਵੀ ਲੈ ਲਓ ਤੇ ਗਾਣਾ ਜੀ ਜੱਸੀ ਨੇ ਗਾਇਆ ਸੀ ਤੇ ਫਰਮਾਇਸ਼ ਕੀਤੀ ਸੀ ਸਾਡੇ ਭਾਜੀ ਹਰਮੀਤ ਸਿੰਘ ਚਾਨਾ ਨੇ ਤੇ ਲਓ ਭਾਜੀ ਤੁਹਾਡਾ ਗਾਣੇ ਦੀ ਫਰਮਾਇਸ਼ ਪੂਰੀ ਹੋ ਗਈ ਦੇਰ ਆਏ ਦਰੁਸਤ ਆਏ ਕਹਿੰਦੇ ਹੁੰਦੇ ਨਾ ਮਯੂਸੀਆਂ ਖਾਮੋਸ਼ੀਆਂ ਰਸਵਾਈਆਂ ਤਨਹਾਈਆਂ ਇੱਕ ਖੁਸ਼ੀ ਦੇ ਇਵਜ਼ ਸਾਨੂੰ ਕੀ ਨਹੀਂ ਸਹਿਣਾ ਪਿਆ ਸੋ ਇੱਕ ਖੁਸ਼ੀ ਹੈ ਜੀ ਕਿ ਸਾਡੀ ਫਰਮਾਇਸ਼ ਪੂਰੀ ਹੋ ਗਈ ਤੇ ਥੋੜੀ ਜਿਹੀ ਵੇਟ ਕਰ ਲੈਣ ਚ ਕੋਈ ਖਰਾਬੀ ਨੀ ਹੁੰਦੀ ਤੇ ਅੱਗੇ ਜੱਸ ਆਸਟ੍ਰੇਲੀਆ ਤੋਂ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਆਏ ਆ ਤੇ ਉਹਨਾਂ ਨੇ ਨਾ ਇੱਕ ਫੋਟੋ ਭੇਜੀ ਆ ਜਿੱਥੇ ਕਿ ਜਿਹੜੇ ਬਿਹਾਰੀ ਲੋਕ ਆ ਵਿਚਾਰੇ ਹੱਥ ਜੋੜੀ ਖੜੇ ਆ ਤੇ ਨਾਲ ਇੱਕ ਸਰਦਾਰ ਜੀ ਅੱਖਾਂ ਕੱਢ ਰਹੇ ਆ ਉਹਨੂੰ ਤੇ ਨਾਲ ਹੀ ਜੀ ਉੱਪਰ ਫਿਰ ਉਹਨਾਂ ਦੇ ਕੀ ਵਰਡਿੰਗ ਕੀ ਲਿਖੀ ਆ ਕਹਿੰਦੇ ਕਿ ਝੋਨਾ ਵੱਢ ਕੇ ਕਣਕ ਬੀਜਤੀ ਝੋਨਾ ਵੱਢ ਕੇ ਕਣਕ ਬੀਜਤੀ ਫਿਰ ਵੀ ਗਾਲਾਂ ਕੱਢੇ ਸਰਦਾਰ ਨੀ ਯੂਪੀ ਵਾਲੀਏ ਹਮ ਤੋਂ ਚੱਲੇ ਬਿਹਾਰ ਕਿਆ ਬਾਤ ਆ ਜੀ ਦੇਖ ਲੋ ਹਨਾ ਕਿੰਨਾ ਦਿਮਾਗ ਆ ਸਾਡੇ ਲੋਕਾਂ ਦਾ ਨਾਲ ਦੀ ਨਾਲ ਹੀ ਸਭ ਕੁਛ ਚੇਂਜ ਹੋ ਜਾਂਦਾ ਗਾਣਾ ਵੀ ਬਣ ਜਾਂਦਾ ਤੇ ਚੁਟਕਲੇ ਵੀ ਬਣ ਜਾਂਦੇ ਆ ਤੇ ਇੱਧਰ ਜੀ ਸੁਨੀਲ ਮੋਹੇ ਕਹਿੰਦੇ ਕਿ ਸ਼ੁਕਰੀਆ ਜੀ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਖੁਸ਼ ਰਿਹਾ ਕਰੋ ਖੁਸ਼ ਜੀ ਆਪਾਂ ਬਿਲਕੁਲ ਹਾਂ ਜੀ ਖੁਸ਼ ਹੀ ਰਹਿੰਦੇ ਹੋ ਤੇ ਜੇ ਤੁਸੀਂ ਸਾਰੇ ਖੁਸ਼ ਹੋ ਤਾਂ ਆਪਾਂ ਵੀ ਖੁਸ਼ ਹਾਂ ਤੇ ਬਾਕੀ ਇੰਨੀ ਰਾਤ ਗਏ ਇਟਲੀ ਤੋਂ ਤੁਸੀਂ ਸਾਡਾ ਸਾਥ ਦਿਓ ਹਰਮਨ ਰੇਡੀਓ ਦੇ ਪਰਿਵਾਰ ਦਾ ਹਿੱਸਾ ਬਣੇ ਹੋ ਉਸ ਦੇ ਲਈ ਅਸੀਂ ਤੁਹਾਡੇ ਸ਼ੁਕਰ ਗੁਜ਼ਾਰ ਹਾਂ ਜੀ ਤੇ ਨੈਕਸਟ ਗਾਣਾ ਆਪਾਂ ਤੁਹਾਡੀ ਫਰਮਾਇਸ਼ ਦਾ ਲਾਉਣਾ ਵਾ ਤੇ ਟੈਨਸ਼ਨ ਨਾ ਲਓ ਬੋਰ ਆਪਾਂ ਤੁਹਾਨੂੰ ਹੋਣ ਨੀ ਦਿੰਦੇ ਨੀਂਦ ਤੁਹਾਡੇ ਨੇੜੇ ਆਉਣ ਨੀ ਦੇਣੀ ਕੰਮ ਦੇ ਫੱਟੇ ਚੱਕੀ ਚੱਲੋ ਕੋਈ ਗੱਲ ਨੀ ਜੀ ਆਪਾਂ ਨਾਲ ਆ ਤੁਹਾਡੇ ਗਾਣਾ ਆਪਾਂ ਤੁਹਾਨੂੰ ਤੁਹਾਡੀ ਪਸੰਦ ਦਾ ਜ਼ਰੂਰ ਸੁਣਾਵਾਂਗੇ ਸੋ ਗੱਲ ਕਰ ਰਹੇ ਸੀ ਜੀ ਆਪਾਂ ਸੱਚ ਜਸਪਾਲ ਸਿਡਨੀ ਵਾਲਿਆਂ ਦਾ ਵੀ ਮੈਸੇਜ ਆਇਆ ਹੋਇਆ ਵਾ ਜੀ ਦੇਖਿਆ ਮੈਂ ਕਿਹਾ ਸੀਗਾ ਨਾ ਕਿ ਵਜ਼ਾਰਤ ਦਾ ਜਵਾਬ ਤਾਂ ਦੇਣਾ ਹੀ ਪੈਣਾ ਵਾ ਇਹ ਮੇਰੀ ਯਾਦਾਸ਼ਤ ਦੇਖਦੇ ਆ ਕਿ ਬੋਬੀ ਦੀ ਯਾਦਾਸ਼ਤ ਕਿੰਨੀ ਕੁ ਤੇਜ਼ ਆ ਯਾਦਾਸ਼ਤ ਮੇਰੀ ਬਹੁਤ ਤੇਜ਼ ਆ ਜੀ ਕਿਉਂਕਿ ਗੱਲਾਂ ਹੀ ਆਉਂਦੀਆਂ ਨੇ ਹੋਰ ਆਪਾਂ ਨੂੰ ਮਨੀਆਂ ਡਰਾਉਣੀਆਂ ਹਨਾ ਤੇ ਇਹਨਾਂ ਨੇ ਜੀ ਵੋਇਸ ਮੈਸੇਜ ਭੇਜਿਆ ਵਾ ਤੇ ਕਹਿੰਦੇ ਕਿ ਇਹਨਾਂ ਦੇ ਮਾਤਾ ਜੀ ਨੇ ਇੱਕ ਨਾ ਵਜ਼ਾਰਤ ਦਾ ਜਵਾਬ ਦਿੱਤਾ ਸੀ ਕਹਿੰਦੇ ਉਹ ਵਜ਼ਾਰਤ ਕਿਹੜੀ ਸੀ ਤੇ ਉਹ ਕਦੋਂ ਮਤਲਬ ਕਿ ਸੀਗਾ ਤੇ ਉਹ ਕਹਿੰਦੇ ਕਿ ਪੋਡਕਾਸਟ ਦੇ ਵਿੱਚ ਮੈਨੂੰ ਉਹ ਜਿਹੜਾ ਆਂਸਰ ਆ ਜਿੱਦਾਂ ਉਹ ਮਿਲ ਨਹੀਂ ਰਿਹਾ ਕੋਈ ਗੱਲ ਨੀ ਜੀ ਟੈਨਸ਼ਨ ਨਾ ਲਓ ਮੈਂ ਤੁਹਾਨੂੰ ਅੱਜ ਉਹ ਪੋਡਕਾਸਟ ਕਿੰਨੇ ਤੋਂ ਕਿੰਨੇ ਟਾਈਮ ਦਾ ਸੀ ਸਾਰਾ ਕੁਛ ਅੱਜ ਤੁਹਾਨੂੰ ਮੈਸੇਜ ਕਰ ਦੂੰਗੀ ਵੈਸੇ ਮੈਂ ਬਜ਼ਾਰਤ ਉਹ ਜਿਹੜੀ ਸੀਗੀ ਪਾਈ ਸੀ ਉਹ ਬਜ਼ਾਰਤ ਸੀਗੀ 40 ਨੱਥਾਂ ਫਿਰ ਵੀ ਮਾਰੇ ਬੜਕਾਂ ਤੇ ਇਸ ਦਾ ਜਵਾਬ ਕਿਸੇ ਨੇ ਨੀ ਸੀ ਦਿੱਤਾ ਸਿਰਫ ਸਾਡੇ ਆਂਟੀ ਜੀ ਨੇ ਹੀ ਦਿੱਤਾ ਸੀਗਾ ਤੇ ਲਓ ਫਿਰ ਤੁਹਾਨੂੰ ਆਪਾਂ ਇਸ ਦੀ ਪੂਰੀ ਡਿਟੇਲ ਆ ਜੀ ਜਿਹੜੀ ਭੇਜ ਦਾਂਗੇ ਵੈਸੇ ਬਜ਼ਾਰਤ ਦਾ ਜਵਾਬ ਤਾਂ ਤੁਹਾਨੂੰ ਯਾਦ ਹੀ ਹੋਵੇਗਾ ਤੇ ਅੱਗੇ ਜੀ ਅਮਰਦੀਪ ਕੌਰ ਕਹਿੰਦੇ ਵੈਰੀ ਨਾਈਸ ਪ੍ਰੋਗਰਾਮ ਵੈਰੀ ਇੰਟਰਸਟਿੰਗ ਵੇ ਬੋਬੀ ਵੈਲ ਡਨ ਲਵ ਵਾਹ ਜੀ ਵਾਹ ਕਿਆ ਬਾਤ ਆ ਮੇਰੇ ਵੱਡੇ ਦੀਦੀ ਆ ਅਮਰਦੀਪ ਕੌਰ ਸੋ ਦੀਦੀ ਮੈਂ ਤੁਹਾਡੇ ਤੋਂ ਹੀ ਸਾਰਿਆਂ ਤੋਂ ਕੁਛ ਸਿੱਖ ਰਹੀ ਹਾਂ ਜੀ ਮੈਂ ਤਾਂ ਆਪ ਵੈਸੇ ਗੱਲਾਂ ਹੀ ਸੁਣਾਉਣੀ ਹੁੰਦੀ ਆ ਪਰ ਦ ਵੇ ਯੂ ਗਾਈਜ਼ ਆਰ ਡੂਇੰਗ ਦੈਟਸ ਰੀਅਲੀ ਰੀਅਲੀ ਔਸਮ ਮੈਂ ਤਾਂ ਜੀ ਸਿਰਫ ਇੱਕ ਕੋਸ਼ਿਸ਼ ਕਰਦੀ ਹੁੰਦੀ ਆ ਕਿ ਸਾਰਿਆਂ ਨਾਲ ਗੱਲਾਂ ਕਰਨਾ ਮੈਂ ਤਾਂ ਤੁਹਾਡੇ ਸਾਰਿਆਂ ਨਾਲ ਹਨਾ ਗੱਲਾਂ ਕਰਕੇ ਉੜ ਜਾਂਦੀ ਹਾਂ ਤੁਸੀਂ ਵੀ ਕਹਿੰਦੇ ਹੋਵੋਗੇ ਕੋਈ ਇਨਫੋਰਮੇਸ਼ਨ ਤਾਂ ਦੇ ਕੇ ਨਹੀਂ ਜਾਂਦੀ ਮੇਰੇ ਨਾਲ ਤਾਂ ਨਾ ਤੁਸੀਂ ਗੱਲਾਂ ਹੀ ਕਰ ਲਿਆ ਕਰੋ ਹਨਾ ਤੇ ਕਿਉਂਕਿ ਇਨਫੋਰਮੇਸ਼ਨ ਤਾਂ ਮੈਂ ਤੁਹਾਡੇ ਸਾਰਿਆਂ ਤੋਂ ਲੈ ਕੇ ਜਾਣੀ ਹੁੰਦੀ ਹਾਂ ਸੋ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਸਾਰਿਆਂ ਦਾ ਸ਼ੁਕਰੀਆ ਤੇ ਅਗਲੇ ਹਫ਼ਤੇ ਆਪਾਂ ਹੋਰ ਗੱਲਾਂ ਬਾਤਾਂ ਕਰਾਂਗੇ ਗੱਲਾਂ ਬਾਤਾਂ ਕਰਾਂਗੇ ਦੇਖਦੇ ਹਾਂ ਕਿੱਦਾਂ ਕਿੱਦਾਂ ਦੇ ਟੌਪਿਕ ਆਉਂਦੇ ਆ ਸੋ ਥੋੜਾ ਜਿਹਾ ਪ੍ਰੋਗਰਾਮ ਨੂੰ ਇੰਟਰਸਟਿਡ ਬਣਾਵਾਂਗੇ ਮੈਨੂੰ ਪਤਾ ਕਿ ਇਸ ਵਾਰੀ ਆਪਾਂ ਪਾਰਥੀ ਦੇ ਨਾਲ ਸਾਡੀ ਇੱਕ ਗੈਸਟ ਦਾ ਨਾਮ ਕੱਢਦੇ ਹੁੰਦੇ ਉਹ ਇਸ ਵਾਰੀ ਤੁਸੀਂ ਸੋਚਦੇ ਹੋ ਕਿ ਬੋਬੀ ਭੁੱਲ ਗਈ ਭੁੱਲੀ ਨਹੀਂ ਹੈਗੀ ਮੈਂ ਇੱਦਾਂ ਹੋ ਗਿਆ ਸੀਗਾ ਕਿ ਥੋੜਾ ਜਿਹਾ ਪ੍ਰੋਗਰਾਮ ਇੰਟਰਪਟ ਹੋ ਗਿਆ ਸੀ ਕਿਉਂਕਿ ਮੈਂ ਨਹੀਂ ਆਈ ਸਿੱਖ ਸੀਗੀ ਜਾਂ ਮੈਨੂੰ ਥੋੜਾ ਕੰਮ ਸੀਗਾ ਤੇ ਫਿਰ ਇੱਕ ਵਾਰੀ ਸਾਡੇ ਥੋੜੇ ਪ੍ਰੋਬਲਮ ਆ ਗਈ ਸੀ ਸਿਸਟਮ ਦੇ ਵਿੱਚ ਫਿਰ ਮੈਂ ਕਿਹਾ ਕਾਹਨੂੰ ਇਹਨੂੰ ਚਲੋ ਜੋ ਆਪਣਾ ਕੰਟੀਨਿਊਸਲੀ ਚੱਲ ਰਿਹਾ ਵਾ ਉਹ ਸਿਸਟਮ ਨੂੰ ਖਰਾਬ ਨਹੀਂ ਕਰਦੇ ਆਪਾਂ ਹਰੇਕ ਮੰਥ ਦੇ ਫਸਟ ਵੀਕ ਹੀ ਉਹ ਪਰਚੀ ਕੱਢਦੇ ਹੁੰਦੇ ਆ ਤਾਂ ਆਪਾਂ ਹਰੇਕ ਮੰਥ ਦੇ ਫਸਟ ਵੀਕ ਹੀ ਰੱਖਾਂਗੇ ਸੋ ਇਸ ਵਾਰੀ ਆਪਾਂ ਜ਼ਰੂਰ ਮੇ ਬੀ ਨੈਕਸਟ ਵੀਕ ਜਾਂ ਉਸ ਤੋਂ ਨੈਕਸਟ ਵੀਕ ਆਪਾਂ ਉਹ ਪਰਚੀ ਜ਼ਰੂਰ ਕੱਢਾਂਗੇ ਤੇ ਦੇਖਾਂਗੇ ਐਤਕੀ ਸਾਡੇ ਜਿਹੜੇ ਨਵੇਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਡੇ ਮਹਿਮਾਨ ਆਉਣਗੇ ਉਹ ਕੌਣ ਹੋਣਗੇ ਕਿਉਂਕਿ ਐਤਕੀ ਉਹਨਾਂ ਲਈ ਵੀ ਨਾ ਮੈਂ ਇੱਕ ਸਰਪ੍ਰਾਈਜ਼ ਲੈ ਕੇ ਆਉਂਗੀ ਥੋੜਾ ਜਿਹਾ ਡਿਫਰੈਂਟ ਵੇ ਕਿਉਂਕਿ ਉਹ ਥੋੜੀਆਂ ਗੱਲਾਂ ਕਰਦੇ ਆ ਨਾ ਉਹਨਾਂ ਤੋਂ ਗੱਲਾਂ ਜ਼ਿਆਦਾ ਸੁਣਿਆ ਕਰਾਂਗੇ ਫਿਰ ਆਪਾਂ ਤੇ ਹੁਣ ਸਾਨੂੰ ਇਟਲੀ ਵਾਲਿਆਂ ਨੇ ਨਾ ਲੈਂਬਰੋ ਹੁਸੈਨਪੁਰੇ ਦੇ ਗਾਣੇ ਦੀ ਫਰਮਾਇਸ਼ ਕੀਤੀ ਸੀ ਪਹਿਲੀ ਵਾਰ ਉਹਨਾਂ ਨੇ ਮੈਨੂੰ ਕਿਸੇ ਗਾਣੇ ਦੀ ਫਰਮਾਇਸ਼ ਕੀਤੀ ਹੈ ਤੇ ਮੈਂ ਨੀ ਚਾਹੁੰਦੀ ਕਿ ਉਹਨਾਂ ਨੂੰ ਨਿਰਾਸ਼ ਕਰਾਂ ਉਹ ਵੀ ਉਸ ਟਾਈਮ ਜਦੋਂ ਬੇਚਾਰੇ ਰਾਤ ਦੇ ਟਾਈਮ ਕੰਮ ਕਰ ਰਹੇ ਆ ਹਨਾ ਤੇ ਚਲੋ ਫਿਰ ਆਪਾਂ ਪਹਿਲਾਂ ਉਹ ਗਾਣਾ ਸੁਣ ਲਈਏ ਮੈਂ ਵੀ ਨੀ ਸੁਣਿਆ ਉਹ ਗਾਣਾ ਮੈਂ ਵੀ ਸੁਣ ਲੈਂਦੀ ਹਾਂ ਕਿੱਦਾਂ ਦਾ ਗਾਣਾ ਵਾ ਤੇ ਫਿਰ ਆਪਾਂ ਜ਼ਰੂਰ ਤੁਹਾਡੇ ਰੂਬਰੂ ਹੁੰਦੇ ਹਾਂ ਪਰ ਹਾਂਜੀ ਨਾਲ ਹੀ ਜਿਹੜੇ ਸਾਡੇ ਸਪੋਂਸਰ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਤੁਹਾਡੇ ਤੱਕ ਇਹ ਪ੍ਰੋਗਰਾਮ ਪਹੁੰਚਾਇਆ ਵਾ ਜੀ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਤੇ ਇਸ ਤੋਂ ਇਲਾਵਾ ਅਗਰ ਤੁਸੀਂ ਵੀ ਸਾਡੇ ਸਾਥੀ ਸਾਡੇ ਸਹਿਯੋਗੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨ ਦੇ ਵਿੱਚ ਬਣਨਾ ਚਾਹੁੰਦੇ ਹੋ ਤਾਂ ਜ਼ਰੂਰ ਕੰਟੈਕਟ ਕਰਿਓ ਜੀ ਸਾਡੇ ਅਕਾਊਂਟਸ ਡਿਪਾਰਟਮੈਂਟ ਨੂੰ ਤੇ ਅਸੀਂ ਤੁਹਾਡੇ ਨਾਲ ਬਹੁਤ ਛੇਤੀ ਰੂਬਰੂ ਹੋਵਾਂਗੇ ਲਓ ਫਿਰ ਇੱਕ ਗਾਣਾ ਸੁਣਾ ਦਈਏ ਤੁਹਾਨੂੰ ਸੋਹਣਾ ਜਿਹਾ ਪਹਿਲਾਂ
ਭਾਈ ਦਾ ਵਿਆਹ ਲੱਗਾ ਇਟਲੀ ਦਾ ਵਧਾਈਆਂ ਹੋ ਗਈਆਂ ਬੱਲੇ ਬੱਲੇ ਹੋ ਗਈ
ਲੱਗ ਗਿਆ ਵੀ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਇਟਲੀ ਵਾਲਿਆਂ ਦੀ ਫਰਮਾਇਸ਼ ਤੇ ਓਏ ਹੋਏ ਸੁਨੀਲ ਜੀ ਤੁਹਾਡਾ ਤਾਂ ਗਾਣਾ ਹੀ ਬੜਾ ਜ਼ਬਰਦਸਤ ਆ ਕਹਿੰਦੇ ਛੱਡ ਕੇ ਤੁਰ ਚੱਲਿਆ ਛੱਡ ਕੇ ਨਹੀਂ ਆਉਣਾ ਕਿਸੇ ਨੂੰ ਸਾਰਿਆਂ ਦੀਆਂ ਯਾਦਾਂ ਤੇ ਸੁਪਨੇ ਨਾਲ ਹੀ ਲੈ ਕੇ ਆਉਣੇ ਆ ਤਾਂ ਜੋ ਵਾਪਸ ਜਾਣ ਦੀ ਸਾਂਝ ਵੀ ਬਣੀ ਰਵੇ ਤੇ ਚਲੋ ਕੋਈ ਗੱਲ ਨੀ ਜੀ ਇਹ ਤਾਂ ਦੁਨੀਆਂ ਦੇ ਤਾਣੇ ਬਾਣੇ ਚੱਲਦੇ ਆ ਤੇ ਕਿਉਂਕਿ ਇੱਥੇ ਆਏ ਆ ਤਾਂ ਰੋਜ਼ੀ ਰੋਟੀ ਦੀ ਖਾਤਰ ਆਏ ਆ ਲਓ ਫਿਰ ਇੱਧਰ ਇੱਕ ਹੋਰ ਮੇਲ ਆਈ ਆ ਤੇ ਵੈਸੇ ਮੈਂ ਮੇਲ ਪੜ ਕੇ ਨਾ ਹੱਸ ਰਹੀ ਸੀਗੀ ਤਰਸੇਮ ਰਠੌਲ ਜੀ ਨੇ ਮੇਲ ਕੀਤੀ ਆ ਮੈਨੂੰ ਕਹਿੰਦਾ ਕਿ ਭੈਣ ਜੀ ਪ੍ਰੋਗਰਾਮ ਵਿੱਚ ਆਉਣ ਤੋਂ ਪਹਿਲਾਂ ਤੁਸੀਂ ਕੋਈ ਪ੍ਰੈਕਟਿਸ ਕਰਦੇ ਹੋ ਜਾਂ ਫਿਰ ਰੱਬ ਦੀ ਅਪਾਰ ਕਿਰਪਾ ਨਾਲ ਹੀ ਗੱਲਾਂ ਤੁਹਾਡੇ ਮਾਇੰਡ ਵਿੱਚ ਆ ਜਾਂਦੀਆਂ ਨੇ ਤਰਸੇਮ ਜੀ ਕੀ ਦੱਸਾਂ ਬਸ ਰੱਬ ਦੀ ਕਿਰਪਾ ਹੀ ਆ ਜੀ ਅਪਾਰ ਕਿਰਪਾ ਵਾ ਤੇ ਬਾਕੀ ਇਹ ਗੱਲਾਂ ਦੀ ਪ੍ਰੈਕਟਿਸ ਹੁਣ ਮੈਂ ਕੀ ਕਰਾਂ ਕਿਉਂਕਿ ਮੈਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਤੁਸੀਂ ਸਾਰੇ ਮੇਰੇ ਤੋਂ ਕੀ ਪੁੱਛੋਗੇ ਕਿੱਦਾਂ ਦੇ ਮੈਸੇਜ ਆਉਣਗੇ ਅਸਲ ਦੇ ਵਿੱਚ ਗੱਲਾਂ ਦੇ ਵਿੱਚੋਂ ਹੀ ਗੱਲਾਂ ਨਿਕਲ ਆਉਂਦੀਆਂ ਨੇ ਇਸੇ ਲਈ ਤਾਂ ਮੈਂ ਕਹਿੰਦੀ ਹੁੰਦੀ ਹਾਂ ਕਿ ਮੇਰੇ ਨਾਲ ਇਸੇ ਤਰ੍ਹਾਂ ਹੀ ਸਾਥ ਦਿੰਦੇ ਰਿਹਾ ਕਰੋ ਗੱਲ ਨੂੰ ਸ਼ੁਰੂ ਕਰੋ ਕਹਿੰਦੇ ਹੁੰਦੇ ਨਾ ਗੱਲ ਕਹਿੰਦੀ ਹੁੰਦੀ ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਘਰੋਂ ਕੱਢੂ ਘਰੋਂ ਤਾਂ ਨੀ ਤੁਸੀਂ ਆਪਾਂ ਨਿਕਲਦੇ ਕੋਈ ਵੀ ਕਿਉਂਕਿ ਘਰ ਪਰਿਵਾਰ ਤਾਂ ਸਾਰਿਆਂ ਦਾ ਇੱਕੋ ਹੀ ਆ ਪਰ ਏਦਾਂ ਹੁੰਦਾ ਤੇ ਗੱਲਾਂ ਚੋਂ ਗੱਲਾਂ ਨਿਕਲ ਆਉਂਦੀਆਂ ਨੇ ਤੇ ਉਹ ਗੱਲਾਂ ਚੋਂ ਗੱਲਾਂ ਨਿਕਲਦੇ ਨਿਕਲਦੇ ਦੋ ਘੰਟੇ ਕਿੱਦਾਂ ਲੰਘ ਜਾਂਦੇ ਆ ਪਤਾ ਹੀ ਨੀ ਲੱਗਦਾ ਇੱਦਾਂ ਲੱਗਦਾ ਕਿ ਹਜੇ ਪ੍ਰੋਗਰਾਮ ਸ਼ੁਰੂ ਕੀਤਾ ਸੀ ਤੇ ਪ੍ਰੋਗਰਾਮ ਖਤਮ ਵੀ ਹੋ ਗਿਆ ਸੋ ਜਾਣ ਨੂੰ ਜੀ ਤਾਂ ਨੀ ਕਰਦਾ ਦੋਸਤੋ ਪਰ ਜਾਣਾ ਪੈਣਾ ਕਿਉਂਕਿ ਸਮੇਂ ਦਾ ਜਿਹੜਾ ਚੱਕਰ ਆ ਇਸੇ ਤਰ੍ਹਾਂ ਹੀ ਚੱਲਦੇ ਰਹਿਣਾ ਜੇ ਕੁਛ ਵੱਧ ਘੱਟ ਬੋਲਿਆ ਗਿਆ ਹੋਵੇ ਜਾਂ ਕੁਛ ਏਦਾਂ ਦਾ ਰਹਿ ਗਿਆ ਹੋਵੇ ਜੋ ਤੁਸੀਂ ਮੇਰੇ ਨਾਲ ਸਾਂਝਾ ਕਰਨਾ ਚਾਹੁੰਦੇ ਸੀ ਤੇ ਉਹ ਰਹਿ ਗਿਆ ਚਲੋ ਕੋਈ ਗੱਲ ਨੀ ਆਪਾਂ ਕਿਹੜਾ ਕਿਤੇ ਚੱਲੇ ਆ ਹਨਾ ਆਪਾਂ ਅਗਲੇ ਹਫਤੇ ਫੇਰ ਆ ਜਾਣਾ ਵਾ ਤੇ ਅਗਲੇ ਹਫਤੇ ਆਪਾਂ ਸ਼ੁੱਕਰਵਾਰ ਨੂੰ 8 to 10 ਸਿਡਨੀ ਸਮੇਂ ਮੁਤਾਬਕ ਫੇਰ ਤੁਹਾਡੇ ਰੂਬਰੂ ਹੋਵਾਂਗੇ ਪਰ ਮੈਂ ਇੱਕ ਗਾਣਾ ਆਪਣੀ ਪਸੰਦ ਦਾ ਛੱਡ ਕੇ ਜਾ ਰਹੀ ਹਾਂ ਗਾਣਾ ਦਾ ਨਾਮ ਆ ਝੀਲਾਂ ਵਾਂ ਸੋ ਮੈਨੂੰ ਬਹੁਤ ਪਸੰਦ ਆ ਇਹ ਗਾਣਾ ਜ਼ਰੂਰ ਸੁਣਿਓ ਕਹਿੰਦੇ ਹੋਊਗੇ ਹੋਏ ਹੋਏ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਤਾਂ ਬੋਵੀ ਪਟਾਕੇ ਪਾਉਣ ਲੱਗੀ ਸੀ ਤੇ ਹੁਣ ਲਾਵਾਂ ਵਾਲਾ ਗਾਣਾ ਲਾ ਕੇ ਤੋਰ ਚੱਲੀ ਚੱਲ ਕੋਈ ਨਾ ਚੱਲਦਾ ਹੁੰਦਾ ਹਨਾ ਲਾਵਾਂ ਵੀ ਸੁਣ ਲੈਣਾ ਚਾਹੀਦਾ ਸੋਹਣਾ ਗਾਣਾ ਵਾ ਵਧੀਆ ਸਿੱਖਿਆ ਵਾ ਸਿੱਖਿਆ ਮਿਲਦੀ ਹੈ ਇਹਦੇ ਵਿੱਚੋਂ ਮੈਂ ਕਿਹਾ ਦੱਸਦਾ ਵੀ ਮੈਂ ਇੱਦਾਂ ਪਟਾਕੇ ਪਟੂਕਿਆਂ ਵਾਲੇ ਗਾਣੇ ਨੀ ਵਾਲੇ ਸੁਣਦੀ ਮੈਂ ਸੀਰੀਅਸ ਤਰ੍ਹਾਂ ਦੇ ਗਾਣੇ ਵੀ ਸੁਣ ਲੈਂਦੀ ਆ ਹਨਾ ਤੇ ਗੱਲਾਂ ਦੀ ਸਿਲਸਿਲੇ ਆਪਾਂ ਇਸੇ ਤਰ੍ਹਾਂ ਹੀ ਚਾਲੂ ਰੱਖਾਂਗੇ ਤੇ ਅਗਲੀ ਵਾਰੀ ਦੇਖਾਂਗੇ ਜੀ ਕਿੱਦਾਂ ਦੀਆਂ ਗੱਲਾਂ ਫਿਰ ਤੋਂ ਆਪਾਂ ਪ੍ਰੋਗਰਾਮ ਦੇ ਵਿੱਚ ਸਟਾਰਟ ਕਰਦੇ ਹਾਂ ਸੋ ਤੁਹਾਡੇ ਸੁਝਾਵਾਂ ਦੇ ਲਈ ਤੇ ਤੁਹਾਡੇ ਸਹਿਯੋਗ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਹੱਸਦੇ ਵਸਦੇ ਰਹੋ ਜਵਾਨੀਆਂ ਮਾਣੋ ਹਰਮਨ ਰੇਡੀਓ ਸੁਣਦੇ ਰਹੋ ਪੰਜਾਬੀ ਜਿੱਥੇ ਵੀ ਰਹਿਣ ਹੱਸਦੇ ਵਸਦੇ ਰਹਿਣ ਪੰਜਾਬ ਪੰਜਾਬੀਅਤ ਹਮੇਸ਼ਾ ਜ਼ਿੰਦਾਬਾਦ ਰਹੇ
ਕੁੜੀ ਲੱਗਦੀ ਆ ਚੰਗੇ ਪਰਿਵਾਰ ਦੀ ਤਾਈਓ ਕਦਰ ਕਰਾਂ ਮੈਂ ਉਹਦੇ ਪਿਆਰ ਦੀ ਕੁੜੀ ਲੱਗਦੀ ਆ ਚੰਗੇ ਪਰਿਵਾਰ ਦੀ ਤਾਈਓ